ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਡਾ ਭਰਾ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ ਜੀ ਪ੍ਰੋਗਰਾਮ ਹਰਮਨ ਸਟੂਡੀਓ ਦੇ ਨਾਲ। ਦੁਨੀਆਂ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਸਾਨੂੰ ਸੁਣਦੇ ਪਏ ਨੇ ਇਸ ਵੇਲੇ, ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਹੈ ਜੀ। ਖੈਰ ਮਗਦਾ ਮੈਂ ਜੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਆਪਣੇ ਪ੍ਰੋਗਰਾਮ ਦੇ ਲਈ ਹਾਜ਼ਰ ਹੈ ਤੁਹਾਡਾ ਵੀਰ। ਦਿਨ ਬੜਾ ਖੂਬਸੂਰਤ ਬੀਤ ਰਿਹਾ ਹੋਏਗਾ, ਉਮੀਦ ਇਹੀ ਕਰਦੇ ਕਿ ਰਾਤ ਨੂੰ ਸੌਣ ਲੱਗੇ ਇਹ ਸੋਚਿਆ ਕਰੋ ਜੀ ਕਿ ਸਾਡਾ ਕੱਲ ਵਾਲਾ ਦਿਨ ਬੜਾ ਬਿਹਤਰ ਹੋਣ ਵਾਲਾ, ਬਹੁਤ ਬਿਹਤਰ ਹੋਣ ਵਾਲਾ, ਬਹੁਤ ਬਿਹਤਰ ਹੋਣ ਵਾਲਾ। ਜਦੋਂ ਅਸੀਂ ਇਹ ਆਪਣੇ ਆਪ ਨੂੰ ਸੁਜੈਸ਼ਨ ਦੇਵਾਂਗੇ ਤਾਂ ਵਾਕਿਆ ਹੀ ਸਵੇਰ ਦਾ ਦਿਨ ਬਿਹਤਰ ਹੀ ਹੋਏਗਾ। ਕਹਿੰਦੇ ਦੋਸਤੋ, ਨੋਟ ਕੀਤਾ ਕਿ ਰਾਤ ਨੂੰ ਸੌਣ ਲੱਗੇ ਜੋ ਅਸੀਂ ਵਿਚਾਰ ਕਰਦੇ ਹਾਂ ਸਵੇਰ ਨੂੰ, ਉਹਨਾਂ ਵਿਚਾਰਾਂ ਦੇ ਨਾਲ ਹੀ ਉੱਠਦੇ ਹਾਂ। ਜੇ ਨਹੀਂ ਕੀਤਾ ਤੇ ਗੌਰ ਜ਼ਰੂਰ ਕਰਿਓ। ਮਨੋਵਿਗਿਆਨੀ ਇਹ ਗੱਲ ਨੂੰ ਕਹਿੰਦੇ ਨੇ ਕਿ ਜੋ ਰਾਤ ਨੂੰ ਸੌਣ ਲੱਗੇ ਸਾਡੇ ਵਿਚਾਰ ਹੁੰਦੇ ਨੇ, ਸਾਰੀ ਰਾਤ ਉਹੀ ਥਾਟ ਸਾਡੇ ਵਾਰ ਵਾਰ ਦਿਮਾਗ ਦੇ ਵਿੱਚ ਆਉਂਦੇ ਰਹਿੰਦੇ ਨੇ। ਜੇ ਪਰੇਸ਼ਾਨੀ ਸੋਚਦੇ ਹੋ ਤੇ ਰਾਤ ਸਾਰੀ ਅਸੀਂ ਪਰੇਸ਼ਾਨ ਰਹਿੰਦੇ ਹਾਂ। ਜੇ ਚੰਗੀ ਚੀਜ਼ ਸੋਚਦੇ ਹੋ ਤੇ ਸਾਰਾ ਦਿਨ ਅਸੀਂ ਚੰਗੇ ਰਹਿੰਦੇ ਹਾਂ। ਜੇ ਅਸੀਂ ਰੱਬ ਦਾ ਨਾਮ ਜਪਦੇ ਹਾਂ ਤੇ ਸਾਰੀ ਰਾਤ ਰੱਬ ਦਾ ਨਾਮ ਜਪਦੇ ਹਾਂ। ਤਾਂ ਫਿਰ ਦੋਸਤੋ ਇਹ ਪਤਾ ਹੀ ਆ ਕਿ ਸਾਰੀ ਰਾਤ ਹੀ ਸਾਨੂੰ ਇਹ ਚੀਜ਼ਾਂ ਘੁੰਮਣ ਘੁੰਮਣ ਘੇਰੀਆਂ ਦੇ ਵਿੱਚ ਫਸਾਈ ਰੱਖਣਗੀਆਂ ਤਾਂ ਕਿਉਂ ਨਾ ਸੌਣ ਲੱਗੇ ਚੰਗੀਆਂ ਸੁਪਨਿਆਂ ਨੂੰ ਚੰਗੇ ਥੌਟਸ ਨੂੰ ਚੰਗੀਆਂ ਯਾਦਾਂ ਨੂੰ ਸਮੇਟ ਕੇ ਹੀ ਸੋਇਆ ਜਾਵੇ। ਤੇ ਜਿਹੜਾ ਸਵੇਰ ਦਾ ਜੋ ਮਾਹੌਲ ਹੋਏਗਾ ਉਹ ਜ਼ਾਹਿਰ ਜੀ ਗੱਲ ਆ ਕਿ ਸਾਰੀ ਦਿਨ ਦੇ ਵਿੱਚ ਵੀ ਉਸੇ ਤਰੀਕੇ ਦਾ ਹੀ ਸਾਨੂੰ ਖਿਆਲਾਤ ਆਉਣਗੇ ਜਿਹੜੇ ਅਸੀਂ ਰਾਤ ਸੋਚਦੇ ਰਹੇ। ਤਦ ਅੱਜ ਦਾ ਦਿਨ ਬਿਹਤਰ ਕਿਉਂ ਆ? ਕਿਉਂਕਿ ਅਸੀਂ ਰਾਤ ਬਹੁਤ ਬਿਹਤਰ ਹੀ ਸੋਚਿਆ ਹੋਵੇਗਾ। ਤੇ ਨਹੀਂ ਸੋਚਿਆ ਤੇ ਅੱਜ ਰਾਤ ਨੂੰ ਸੌਣ ਲੱਗੇ ਜ਼ਰੂਰ ਬਿਹਤਰ ਸੋਚੋ। ਦਿਨ ਦੇ ਵਿੱਚ ਜਿਹੜਾ ਬਦਲਾਅ ਤੁਸੀਂ ਆਪ ਦੇਖੋਗੇ। ਇਸ ਕਰਕੇ ਮੈਂ ਕਹਿ ਰਿਹਾ ਕਿ ਤੁਹਾਡਾ ਦਿਨ ਬੜਾ ਬਿਹਤਰੀਨ ਹੀ ਬੀਤ ਰਿਹਾ ਹੋਏਗਾ ਕਿਉਂਕਿ ਕਾਫੀ ਸਮਾਂ ਤੇ ਹੋ ਹੀ ਗਿਆ। ਲਗਭਗ ਦਿਨ ਦੇ 2 ਵੱਜ ਚੁੱਕੇ ਨੇ ਆਸਟ੍ਰੇਲੀਆ ਦਾ, ਸਿਡਨੀ ਦਾ ਸਮਾਂ। ਸਾਡੇ ਥੋੜਾ ਜਿਹਾ ਸਮਾਂ ਸਾਡੇ ਕੋਲ ਹੋ ਚੁੱਕੇ ਨੇ, ਪਰ ਸਾਡਾ ਜਿਹੜਾ ਸਮਾਂ ਤੁਹਾਡੇ ਨਾਲ ਹੀ ਸ਼ੁਰੂਆਤ ਹੋ ਜਾਂਦੀ ਜੀ ਤੁਹਾਡੇ ਪਿਆਰ ਦੇ ਨਾਲ। ਤੇ ਇਸ ਕਰਕੇ ਪਿਆਰੇ ਦੋਸਤੋ ਅਸੀਂ ਚਾਵਾਂ ਦੇ ਨਾਲ ਭੱਜੇ ਆਉਂਦੇ ਹਾਂ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ। ਹਾਲਾਂਕਿ ਸਾਡੇ ਕੋਲ ਗੱਲਾਂ ਹੁੰਦੀਆਂ ਵੀ ਨਹੀਂ, ਪਰ ਜਦੋਂ ਤੁਹਾਡੇ ਨਾਲ ਬੈਠਦੇ ਹਾਂ ਤੇ ਗੱਲਾਂ ਨਿਕਲ ਵੀ ਆਉਂਦੀਆਂ ਨੇ। ਤੇ ਤੁਹਾਡੀਆਂ ਗੱਲਾਂ ਸਾਡੇ ਤੱਕ ਕਿਵੇਂ ਪਹੁੰਚ ਸਕਦੀਆਂ ਨੇ ਤੁਸੀਂ ਇਹ ਵੀ ਨੋਟ ਕੀਤਾ ਹੋਣਾ। ਹਾਂ ਦੋਸਤੋ, request@harmanradio.com ਤੇ ਈਮੇਲ ਕਰਕੇ, ਜਨਾਬ request@harmanradio.com ਤੇ ਈਮੇਲ ਕਰਕੇ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਜਿਹੜਾ ਸਾਡੇ ਤੱਕ ਭਜਾ ਸਕਦੇ ਹੋ, ਭੇਜ ਸਕਦੇ ਹੋ। ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ, ਸੋਹਣੇ ਸੋਹਣੇ ਗੀਤ, ਸੋਹਣੇ ਸੋਹਣੇ ਚੁਟਕਲੇ, ਕਹਾਣੀਆਂ, ਕਿੱਸੇ ਜਾਂ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਗਰੁੱਪ ਦੇ ਵਿੱਚ ਆਈ ਹੈ, ਜਿਹੜੀ ਬਿਹਤਰੀਨ ਲੱਗਦੀ ਹੈ, ਜਿਹੜੀ ਲੱਗਦੀ ਹੈ ਕਿ ਬਾਕੀਆਂ ਤੱਕ ਵੀ ਪਹੁੰਚਦੀ ਕੀਤੀ ਜਾਵੇ, ਉਹ ਤੁਸੀਂ ਸਾਨੂੰ ਭੇਜ ਸਕਦੇ ਹੋ। ਲਓ ਜੀ, ਸ਼ੁਰੂਆਤ ਦੇ ਵਿੱਚ ਬਿਹਤਰੀਨ ਗੀਤਾਂ ਦੇ ਨਾਲ ਆਪਾਂ ਸ਼ੁਰੂਆਤ ਕਰਨੀ ਹੈ। ਜ਼ਾਹਿਰ ਜੀ ਗੱਲ ਆ ਕਿ ਤੁਹਾਨੂੰ ਬੋਰ ਨਹੀਂ ਹੋਣ ਦੇਣਾ। ਸੋਹਣੇ ਸੋਹਣੇ ਗੀਤਾਂ ਦੇ ਨਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਫਿਰ ਜਾਣਕਾਰੀਆਂ ਦਾ ਪਿਟਾਰਾ ਵੀ ਲੈ ਕੇ ਆਵਾਂਗੇ, ਕੁਝ ਕਮੇਡੀ ਹਾਸੇ ਸਾਰਾ ਕੁਝ ਹੀ ਲੈ ਕੇ ਆਵਾਂਗੇ ਤਾਂ ਕਿ ਤੁਹਾਡਾ ਦਿਲ ਲੱਗਾ ਰਹੇ। ਚਲੋ ਜੀ ਟੀਟੂ ਸਾਹਿਬ, ਚਲਾ ਦਿਓ ਸੋਹਣੇ ਸੋਹਣੇ ਗੀਤ।
ਚੜ੍ਹਦੀ ਜਵਾਨੀ ਸਾਰੇ ਸੱਜਦੇ ਹੀ ਨੇ, ਨੀ ਅੱਲੜ ਪੂਣੇ ਚ ਠੇਡੇ ਵੱਜਦੇ। ਸੋਹਣੀ ਤੇਰੇ ਗੀਤ ਗਾਉਣ ਲੱਗ ਪਈ ਨੀ ਜਦੋਂ ਦੀ ਤੂੰ ਸੋਹਣੀ ਐ ਸ਼ੁਕੀਨੀ ਲਾਉਣ ਲੱਗ ਪਈ
ਥਣੇ ਜੇ ਲਾਏ ਬਿਨਾ ਕਿੱਥੇ ਬਚਦੇ
ਵਚੀਰ ਦੀ ਜਾਂਦੀ ਐ ਉੱਤੋਂ ਠੰਡ ਕਾਲ ਜੇ
ਨੀ ਐਵੇਂ ਤਾਂ ਨੀ ਮੋਟੇ ਮੋਟੇ ਪੱਗ ਬਚਦੇ ਨੀ ਕਾਲੀਆਂ ਰਾਤਾਂ ਚ ਚੜੇ ਚੰਦ ਬਣ ਕੇ ਨੀ ਯਾਰ ਮੇਰੇ ਖੜਦੇ ਨੇ ਕੰਧ ਬਣ ਕੇ ਨੀ ਇਹਨਾਂ ਨਾਲ ਹੁਣ ਮਿਲਣੋਂ ਵੀ ਰਹਿ ਗਿਆ ਨੀ ਕਾਹਦਾ ਦਿਲੋਂ ਤੇਰੇ ਨਾਲ ਪਿਆਰ ਹੋ ਗਿਆ ਮੋਟੀ ਮੋਟੀ ਅੱਖ ਦਾ ਸ਼ਿਕਾਰ ਹੋ ਗਿਆ ਨੀ ਪਤਲੇ ਜੇ ਲੱਕ ਦਾ ਖੁਮਾਰ ਹੋ ਮੇਰੇ ਲਈ ਹੀ ਕੰਮ ਕਰਦਾ ਨੀ ਦਿਲ ਮੇਰਾ ਅੱਜ ਵਸੋਂ ਬਾਹਰ ਹੋ ਗਿਆ
ਪਹਿਲੀ ਪਹਿਲੀ ਡੇਟ ਦਾ ਕਰਾਰ ਹੋ ਗਿਆ ਸਾਹਾਂ ਤੋਂ ਜ਼ਰੂਰੀ ਮੈਨੂੰ ਯਾਰ ਹੋ ਗਿਆ ਇੱਕ ਸਾਲ ਤੁਸੀਂ ਮੇਰੇ ਲਈ ਹੀ ਕੰਮ ਕਰਦਾ ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ
ਡੂੰਘੇ ਬੜੇ ਆਸ਼ਕੀ ਦੇ ਪੱਟ ਪੱਲੀਏ ਨੀ ਤੇਰੇ ਤੇ ਕ੍ਰੇਜ਼ੀ ਹੋਇਆ ਜੱਟ ਪੱਲੀਏ ਸੀ ਫੋੜ ਦਾ ਸ਼ਕੀਨ ਬੜਾ ਮੁੰਡਾ ਸ਼ੁਰੂ
ਦੁਨੀਆ ਤੋਂ ਚੋਰੀ ਚੋਰੀ ਚੱਕਦੀ ਸਭ ਕੀਤੀਆਂ ਥਰੋਵੇ ਮੈਂ ਗੋਗਲਾ ਕਦੀ ਕੀਤੀ ਤੂੰ ਤਰੀਫ ਮੇਰੀ ਅੱਖ ਦੀ
ਤੂੰ ਟੱਕਰੀ ਯਾਰਾਂ ਨੂੰ ਗੁਲ ਕੰਦ ਬਣ ਕੇ ਨੀ ਕੀਤੀ ਸ਼ੁਰੂਆਤ ਸੀ ਫਰੈਂਡ ਬਣ ਕੇ ਨੀ ਪਿੰਨ ਦਾਖਲੇ ਜਾਂ ਤੂੰ ਪਲਾਜ਼ੋ ਵਾਲੀਏ ਨੀ ਰੂਪ ਤੇਰਾ ਤਿੱਖੀ ਤਲਵਾਰ ਹੋ ਗਿਆ
ਵੀ ਆਪਣੀ ਬਣਾ ਲੈ ਸ਼ਰਿਆਮ ਮੁੰਡਿਆ ਅਲ ਜ਼ਿੰਦਗੀ ਮੈਂ ਕੀਤੀ ਤੇਰੇ ਨਾਲ ਚੰਨ ਵਰਗਾ ਤੇ ਹੋਰ ਸਾਰਿਆਂ ਦੇ ਲਈ ਸਟਾਰ ਹੋ ਗਿਆ
ਮੋਟੀ ਮੋਟੀ ਅੱਖ ਦਾ ਸ਼ਿਕਾਰ ਹੋ ਗਿਆ ਨੀ ਪਤਲੇ ਜੇ ਲੱਕ ਦਾ ਖੁਮਾਰ ਹੋ ਗਿਆ
ਇੱਕੀ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ ਵੇ ਦਿਲ ਅੱਜ ਮੇਰਾ ਵੀ ਉਡਾਰ ਹੋ ਗਿਆ
ਵਰਕ ਬਿਲਵਾਰੀ ਦਾ ਸਾਰਾ ਸ਼ਹਿਰ ਫੈਨ ਮਿੱਤਰਾਂ ਦੀ ਯਾਰੀ ਦਾ ਕੈਸੇ ਲੱਗੀਆਂ ਦੇ ਚਾਹ ਹੁੰਦੇ ਗੋਰੀਏ ਨਸ਼ਾ ਵੱਖਰਾ ਹੀ ਇਸ਼ਕ ਬਿਮਾਰੀ ਦਾ
ਸਹੇਲੀਆਂ ਤੋਂ ਪਾਸੇ ਹੋ ਕੇ ਬਹਿਣ ਲੱਗ ਪਈ ਵੇ ਸ਼ਿਵ ਜੋਤ ਕਹਿਣ ਲੱਗ ਪਈ ਮੈਂ ਤੇਰੇ ਖਿਆਲਾਂ ਵਿੱਚ ਰਹਿਣ ਲੱਗ ਪਈ ਤੇ ਸੋਹਣਾ ਸੋਹਣਾ ਸਾਰਾ ਸੰਸਾਰ ਹੋ ਗਿਆ
ਬਚ 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 ਗੋਰੀਏ ਨੀ ਮੁੰਡਿਆਂ ਦੀ ਤੇਰੇ ਉੱਤੇ ਅੱਖ ਗੋਰੀਏ ਨੀ ਤੈਨੂੰ ਕੀ ਦੱਸਾਂ ਮੈਂ ਬਿੱਲੋ ਇਸੇ ਕਰਕੇ ਨੀ ਡੱਬ ਚ ਜ਼ਰੂਰੀ ਹਥਿਆਰ ਮੋਟੀ ਮੋਟੀ ਅੱਖ ਦਾ ਸ਼ਿਕਾਰ ਹੋ ਗਿਆ ਨੀ ਪਤਲੇ ਜੇ ਲੱਕ ਦਾ ਖੁਮਾਰ ਹੋ ਗਿਆ ਛੱਬੀ ਸਾਲ ਤੋਂ ਸੀ ਮੇਰੇ ਲਈ ਹੀ ਕੰਮ ਕਰਦਾ ਨੀ ਦਿਲ ਮੇਰਾ ਅੱਜ ਵਸੋਂ ਬਾਹਰ ਹੋ ਗਿਆ
ਵੀ ਆਪਣੀ ਬਣਾ ਲੈ ਸ਼ਰਿਆਮ ਜ਼ਿੰਦਗੀ ਮੈਂ ਕੀਤੀ ਤੇਰੇ ਨਾਮ ਮੁੰਡਿਆ ਮੇਰੇ ਲਈ ਤੂੰ ਅੰਬਰਾਂ ਦੇ ਚੰਨ ਵਰਗਾ ਤੇ ਹੋਰ ਸਾਰਿਆਂ ਦੇ ਲਈ ਸਟਾਰ ਹੋ ਗਿਆ
ਡੂੰਘੇ ਬੜੇ ਆਸ਼ਕੀ ਦੇ ਪੱਟ ਪੱਲੀਏ ਨੀ ਤੇਰੇ ਤੇ ਕ੍ਰੇਜ਼ੀ ਹੋਇਆ ਜੱਟ ਪੱਲੀਏ
ਫੋੜ ਦਾ ਸ਼ੁਕੀਨ ਸ਼ਿਵ ਜੋਤ ਸ਼ੁਰੂ ਤੋਂ ਨੀ ਮੇਰੇ ਪਿੱਛੇ ਰੇਜ ਤੇ ਸਵਾਰ ਹੋ ਗਿਆ।
ਨਹੀਂ ਨਹੀਂ ਇੱਕ ਵਾਰੀ ਹੋਰ ਆਉਣ ਦੇ ਯਾਰ।
ਬੇਹਤਰੀਨ ਗੀਤਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਆ ਗਏ ਜੀ ਤੁਹਾਡੇ ਬੇਹਤਰੀਨ ਪ੍ਰੋਗਰਾਮ ਦੇ ਵਿੱਚ ਹਰਮਨ ਸਟੂਡੀਓ ਦੇ ਵਿੱਚ, ਜਿਸ ਦੇ ਵਿੱਚ ਤੁਹਾਡੀਆਂ ਗੱਲਾਂ, ਤੁਹਾਡੇ ਗੀਤ, ਤੁਹਾਡਾ ਹੀ ਜਿਹੜਾ ਚਰਚਾ ਹੋਏਗਾ। ਇੱਕ ਮਾਹੌਲ ਤਾਂ ਚਾਹੀਦਾ ਨਾ, ਉਸ ਮਾਹੌਲ ਦੇ ਵਿੱਚ ਜਿਸ ਦੇ ਵਿੱਚ ਅਸੀਂ ਖੁੱਲ ਕੇ ਗੱਲ ਕਰ ਸਕੀਏ, ਖੁੱਲ ਕੇ ਜੀ ਸਕੀਏ, ਆਪਣੇ ਸਾਰੇ ਸੁਪਨਿਆਂ ਨੂੰ ਮਹਿਸੂਸ ਕਰ ਸਕੀਏ। ਉਹ ਖੁੱਲ ਕੇ ਜਿਹੜਾ ਸਮਾਂ ਉਹ ਬੰਦਾ ਉਡੀਕਦਾ ਰਹਿੰਦਾ ਪਰ ਮਿਲਦਾ ਨਹੀਂ। ਅਸੀਂ ਕੰਮਾਂ ਕਾਰਾਂ ਦੇ ਵਿੱਚ ਹੀ ਉਹ ਸਮਾਂ ਵਰਤ ਲੈਣਾ ਜੀ। ਇਸ ਪ੍ਰੋਗਰਾਮ ਦੇ ਮਾਰਫਤ ਬਹੁਤ ਸਾਰੀਆਂ ਆਪਾਂ ਯਾਦਾਂ ਵੀ ਤਾਜ਼ੀਆਂ ਕਰਾਂਗੇ। ਖਾਸ ਤੌਰ ਤੇ ਪਿਆਰੇ ਦੋਸਤੋ, ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਤੁਸੀਂ ਜਦੋਂ ਰਹਿੰਦੇ ਸੀ ਜਾਂ ਅਸੀਂ ਤਾਂ ਹੁਣ ਵੀ ਰਹਿ ਰਹੇ ਹਾਂ ਤੇ ਅਸੀਂ ਇੱਥੇ ਹੀ ਰਹਿਣਾ ਲੱਗਦਾ ਵੀ ਇੱਦਾਂ ਹੀ ਤਾਂ ਅਸੀਂ ਇਹਨਾਂ ਲਾਕਡਾਊਨ ਦੇ ਦਿਨਾਂ ਦੇ ਵਿੱਚ ਬਹੁਤ ਸਾਰਿਆਂ ਨੇ ਮੈਗੀ ਨਿਊਡਲ ਖਾਧੇ ਹੋਣਗੇ ਜਾਂ ਤੁਸੀਂ ਵੀ ਖਾਧੇ ਹੋਣਗੇ, ਪਸੰਦ ਵੀ ਕਰਦੇ ਹੋਣਗੇ। ਪਿੱਛੇ ਜੇ ਉਹਨਾਂ ਦਾ ਬੜਾ ਰੌਲਾ ਵੀ ਪਿਆ ਕਿ ਉਹ ਬੈਨ ਵੀ ਹੋਈ, ਖਤਮ ਵੀ ਹੋਈ, ਬੜਾ ਕੁਛ ਹੋਇਆ, ਪਰ ਲਗਾਤਾਰ ਮੈਗੀ ਜਿਹੜੀ ਉਹ ਚੱਲਦੀ ਆ ਰਹੀ ਹੈ। ਖਾਸ ਤੌਰ ਤੇ ਲਾਕਡਾਊਨ ਦੇ ਵਿੱਚ ਫਿਰ ਲੋਕੀ ਉਸੇ ਹੀ ਮੈਗੀ ਨੂੰ ਖਾਂਦੇ ਨਜ਼ਰ ਆਏ ਐਜ਼ ਏ ਫਾਸਟ ਫੂਡ, ਕਿਉਂਕਿ ਬਾਕੀ ਸਾਰੀਆਂ ਦੁਕਾਨਾਂ ਬੰਦ ਸਨ। ਅੱਛਾ, ਜਾਣਦੇ ਹੋ ਤੁਸੀਂ ਕਿ ਮੈਗੀ ਕਿਵੇਂ ਕਿਵੇਂ ਬਣੀ ਆ, ਕਿੱਦਾਂ ਕਿੱਦਾਂ ਆਈ ਆ, ਕਿੰਨੀ ਪੁਰਾਣੀ ਹੈਗੀ ਇਹ ਮੈਗੀ ਦਾ ਨਾਮ ਮੈਗੀ ਕਿਉਂ ਰੱਖਿਆ ਗਿਆ? ਤੁਸੀਂ ਜਾਣਦੇ ਆ, ਸ਼ਾਇਦ ਨਹੀਂ ਜਾਣਦੇ ਤੇ ਮੈਂ ਜ਼ਰੂਰ ਦੱਸਦਾ। ਜੂਲੀਅਸ ਮੈਗੀ ਨਾਮ ਦਾ ਬੰਦਾ ਜਿਹਨੇ ਮੈਗੀ ਦਾ ਜਿਹੜਾ ਮਸਾਲਾ ਉਹਨੇ ਇਨਵੈਂਟ ਕੀਤਾ ਸੀ, ਮਸਾਲਾ ਇਨਵੈਂਟਰ ਆ ਜਿਹੜਾ ਮੈਗੀ ਦਾ ਜੋ ਮਸਾਲਾ ਬਣਿਆ ਉਹ ਜੂਲੀਅਸ ਮੈਗੀ ਨੇ ਤਿਆਰ ਕੀਤਾ ਸੀ, ਉਹਨੇ ਹੀ ਨਾਮ ਤੋਂ ਇਹ ਨਾਮ ਜਿਹੜਾ ਮੈਗੀ ਰੱਖਿਆ ਗਿਆ। 1863 ਦੇ ਵਿੱਚ ਉਹਨੇ ਇਹ ਮਸਾਲਾ ਬਣਾਇਆ ਸੀ ਮੈਗੀ ਦਾ, ਤੇ ਉਸ ਸਮੇਂ ਜਦੋਂ ਇਹਨੇ ਮਸਾਲਾ ਬਣਾਇਆ ਤੇ ਨਿਊਡਲ ਤਿਆਰ ਹੋਏ, ਮੈਗੀ ਤਿਆਰ ਹੋਈ, US ਤੇ ਫਰਾਂਸ ਦੇ ਵਿੱਚ ਉਹ ਛਾ ਗਿਆ, ਉਹਦੀ ਜਿਹੜੀ ਮੈਗੀ ਦਾ ਪ੍ਰੋਡਕਟ ਆ ਛਾ ਗਿਆ। ਫਿਰ 1947 ਦੇ ਵਿੱਚ ਨੈਸਲੇ ਨੇ ਇਹ ਮੈਗੀ ਨੂੰ ਖਰੀਦ ਲਿਆ ਆਪਣੀ ਕੰਪਨੀ ਦੇ ਵਿੱਚ, ਆਪਣੀ ਕੰਪਨੀ ਦੇ ਨਾਮ ਤੇ ਵੇਚਿਆ। ਭਾਰਤ ਦੇ ਵਿੱਚ 1983 ਦੇ ਵਿੱਚ ਇਹ ਮੈਗੀ ਆਈ ਆ, ਤੇ 83 ਤੋਂ ਬਾਅਦ, ਯਾਨੀ ਕਿ ਸਾਡੇ ਜਨਮ ਤੋਂ ਪਹਿਲਾਂ ਦੀ ਗੱਲ ਆ ਤੇ ਖਾਣ ਅਸੀਂ ਹੁਣ ਲੈ, 83 ਤੋਂ ਬਾਅਦ ਇਹ ਮੈਗੀ ਨੇ ਇੰਨਾ ਭਾਰਤ ਦੇ ਵਿੱਚ ਵਪਾਰ ਕੀਤਾ, ਇੰਨਾ ਵਪਾਰ ਕੀਤਾ, ਇੰਨੀ ਪਸੰਦ ਕੀਤੀ ਗਈ ਕਿ ਭਾਰਤ ਮੈਗੀ ਦਾ ਸਭ ਤੋਂ ਵੱਡੀ ਮਾਰਕੀਟ ਸਾਬਤ ਹੋਇਆ। ਪੂਰੀ ਦੁਨੀਆਂ ਦੇ ਵਿੱਚੋਂ ਅਸੀਂ ਹੁਣ ਜ਼ਿਆਦਾ ਮੈਗੀ ਭਾਰਤ ਦੇ ਵਾਲੇ ਖਾਂਦੇ। ਕਿ ਤੁਸੀਂ ਜਾਣਦੇ ਸੀ ਇਸ ਗੱਲ ਨੂੰ? ਜੇ ਜਾਣਦੇ ਸੀ ਤਾਂ ਜ਼ਰੂਰ ਦੱਸਿਓ, ਪਰ ਮੈਨੂੰ ਬੜਾ ਜਿਹੜਾ ਸੁਣ ਕੇ ਚੰਗਾ ਲੱਗਾ ਕਿ ਵਾਕਿਆ ਵੀ ਇੰਨੀ ਪੁਰਾਣੀ 1863 ਕਿੱਥੇ ਕਿੱਥੇ ਅੱਜ ਅਸੀਂ ਐਵੇਂ ਨਹੀਂ, ਤਾਂ ਹੀ ਇਹਦਾ ਕੋਈ ਮੁਕਾਬਲਾ ਹਾਲੇ ਵੀ ਕਰ ਰਿਹਾ। ਭਾਵੇਂ ਕਿ ਬਾਬਾ ਰਾਮਦੇਵ ਨੇ ਆਟਾ ਨਿਊਡਲ ਦੀ ਜਿਹੜੀ ਰੈਸਪੀ ਸਾਨੂੰ ਦੱਸੀ ਆ, ਆਟਾ ਨਿਊਡਲ ਬਣਾਇਆ, ਮੈਂ ਸਦਕੇ ਜਾਣਾ ਬਾਬੇ ਰਾਮਦੇਵ ਦੇ ਕਿ ਜਿਹੜੀ ਜਿਹੜਾ ਕੰਪੀਟੀਸ਼ਨ ਆ ਨਾ, ਸਹੀ ਲੜ ਰਿਹਾ ਉਹੀ ਬੰਦਾ, ਉਹਨੂੰ ਪਤਾ ਕਿ ਕਿਹੜੀ ਚੀਜ਼ ਚ ਕਮੀ ਕਿੱਦਾਂ, ਉਸ ਕਮੀ ਨੂੰ ਦਿਖਾ ਕੇ ਸਾਡੇ ਜਿਹੜੇ ਹਥਿਆਰ ਦੇ ਤੌਰ ਤੇ ਚੀਜ਼ਾਂ ਨੂੰ ਕਿਵੇਂ ਵੇਚਣਾ। ਮਾਰਕੀਟਿੰਗ ਸਿੱਖਣੀ ਹੈ ਤੇ ਬਾਬਾ ਰਾਮਦੇਵ ਤੋਂ ਸਿੱਖਣਾ ਚਾਹੀਦਾ। ਯੋਗਾ ਸਿੱਖਣਾ ਤੁਸੀਂ ਯੂਟਿਊਬ ਤੋਂ ਕਿਸੇ ਤੋਂ ਵੀ ਸਿੱਖ ਸਕਦੇ ਆ, ਮਾਰਕੀਟਿੰਗ ਉਹਦੇ ਤੋਂ ਸਿੱਖਣੀ ਚਾਹੀਦੀ ਆ। ਬਿਸਕੁਟ ਬਣਾਏ ਤਾਂ ਇਹ ਪਹਿਲਾਂ ਪ੍ਰਚਾਰ ਕੀਤਾ ਗਿਆ ਕਿ ਮੈਦਾ ਸਿਹਤ ਲਈ ਜ਼ਹਿਰ ਆ, ਖੰਡ ਮੈਦਾ ਸਭ ਜ਼ਹਿਰ ਆ। ਫਿਰ ਉਹਨੇ ਮੈਦੇ ਦੇ ਥਾਂ ਤੇ ਕਿਹਾ ਆਟਾ ਬਹੁਤ ਚੰਗਾ, ਆਟੇ ਦੇ ਬਿਸਕੁਟ ਬਣਾਏ। ਮੈਗੀ ਬਣਦੀ ਹੈ ਮੈਦੇ ਦੀ, ਮੈਦਾ ਮਾੜਾ, ਆਟੇ ਦੀ ਮੈਗੀ ਬਣਾਈ। ਯਾਨੀ ਬਾਬੇ ਨੇ ਜਿੰਨਾ ਆਟੇ ਤੇ ਜ਼ੋਰ ਦਿੱਤਾ ਪਿਆ, ਮੈਨੂੰ ਲੱਗਦਾ ਕਿ ਬਾਬਾ ਇੰਨਾ ਤੰਦਰੁਸਤ ਹੋਣਾ ਚਾਹੀਦਾ ਸੀ, ਹੈ ਵਿਚਾਰਾ ਮਿਲੇਗਾ। ਫਿਰ ਵੀ ਚੰਗੀ ਗੱਲ ਆ, ਮੈਂ ਤਾਂ ਕਹਿੰਦਾ ਚੰਗੀ ਗੱਲ ਆ ਕਿ ਭਾਰਤ ਦੇ ਜਿਹੜੇ ਪ੍ਰੋਡਕਟ ਵੀ ਉਹ ਵਿਕਣੇ ਚਾਹੀਦੇ ਨੇ। ਠੀਕ ਆ, ਭਾਰਤ ਦੀ ਜਿਹੜਾ ਪੈਸਾ ਭਾਰਤ ਦੇ ਵਿੱਚ ਹੀ ਆਉਣਾ ਚਾਹੀਦਾ, ਕਰੋੜਾਂ ਦਾ ਬਿਜ਼ਨਸ ਆ, ਚੰਗੀ ਗੱਲ ਆ। ਸਿਹਤ ਦਾ ਵੀ ਖਿਆਲ ਰੱਖਿਆ ਜਾ ਰਿਹਾ, ਪੈਸੇ ਦਾ ਵੀ ਖਿਆਲ ਰੱਖਿਆ ਜਾ ਰਿਹਾ, ਸਾਰੀਆਂ ਚੀਜ਼ਾਂ ਹੋ ਰਹੀਆਂ, ਮਾੜਾ ਕੁਛ ਵੀ ਨਹੀਂ। ਵਪਾਰ ਕਰਨਾ ਭਾਈ ਮਨ ਦੇ ਤੌਰ ਤੇ ਤੁਸੀਂ ਕੋਈ ਵੀ ਕਰ ਸਕਦੇ ਹੋ, ਤੁਹਾਨੂੰ ਆਜ਼ਾਦੀ ਹੈ ਖੁੱਲੀ, ਚੰਗਾ ਵਪਾਰ ਕਰਨਾ ਚਾਹੀਦਾ। ਲਓ ਜੀ, ਇਹ ਮੈਗੀ ਦੇ ਪ੍ਰੋਡਕਟ ਤੋਂ ਬਾਹਰ ਨਿਕਲਦੇ ਹੋਏ ਆਪਾਂ ਸੋਹਣੇ ਸੋਹਣੇ ਗੀਤਾਂ ਵੱਲ ਨੂੰ ਵੀ ਵੱਧਦੇ ਹਾਂ। ਪਿਆਰੇ ਦੋਸਤੋ, ਇਹਨਾਂ ਗੀਤਾਂ ਤੋਂ ਬਾਅਦ ਫਿਰ ਮਿਲਦੇ ਹਾਂ ਅਗਲੀ ਜਾਣਕਾਰੀ ਦੇ ਲਈ। ਇੱਕ ਬੜੀ ਬਿਹਤਰੀਨ ਜਾਣਕਾਰੀ ਤੁਹਾਨੂੰ ਹੋਰ ਦੇਵਾਂਗਾ ਪ੍ਰੋਗਰਾਮ ਚ, ਜੁੜੇ ਰਹਿਣਾ ਰੇਡੀਓ ਹਰਮਨ ਦੇ ਨਾਲ।
ਖੁਸ਼ ਦਿਲੀ ਦਾ ਸਵੈਗ ਬੱਲੋ। ਭੇਜਦਾ ਪਾਸ
ਥਾਣਾ ਪਿੰਡ ਮੈਂ ਲੰਘ ਕੇ ਆ ਗਿਆ ਵੇਲਾ ਰਾਤ ਦਾ
ਆ ਕਿਹੜਾ ਦਸ ਟਾਈਮ ਵੈਰੀਆ ਮੁਲਾਕਾਤ ਦਾ ਵਿੱਚ ਸਫੈਦ ਮਾਰੇਗਾ ਵੀ ਤਾਰੂ ਗੱਡੀ ਫੜਦਾ
ਤੇਰੀ ਖਾਤਰ ਪੁੱਤ ਜੱਟਾਂ ਦਾ ਉਹਦੇ ਪਾਲੇ ਠਰਦਾ
ਯਾਰੀ
ਬੜੇ ਤੇਰਾ ਹੁਣ ਤੋਂ ਪਾਰਟੀ ਚੱਲਦੀ ਦਰਸ਼ਨ ਤੇਰੇ ਕਰਕੇ ਜਾਣੇ ਰੀਝ ਸੀਨੇ ਵਿੱਚ ਪਲਦੀ
ਅੱਧੀ ਰਾਤ ਨੂੰ ਚੰਗੀ ਨੀ ਲੱਗਦੀ ਮੈਂ ਬਨੇਰਾ ਮੰਨਦੀ
ਉਹ ਮਿੱਤਰਾਂ ਨੇ ਅੱਜ ਵੇਖ ਕੇ ਜਾਣਾ ਕੱਟਦਾ ਜਿਗਰੀ ਯਾਰੇ ਵੱਲਾ
ਤੇਰੇ ਵਾਂਗੂ ਬਿੱਟੂ ਚੀਨਿਆ ਓ ਵੀ ਹੁਣ ਚੱਲਾ
ਘੜੀ ਤੇ ਆਇਆ ਯਾਰ ਤੇਰਾ ਬਣ ਨੜ ਗਿਆ ਰਾਂ ਅੜਦਾ
ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
ਕਿਉਂ ਯਾਰੀ ਤੋੜ ਦੇਣੀ
ਤੂੰ ਬਦਮਾਸ਼ੀਆਂ ਕਰਦਾ
ਤੇਰੀ ਦਾ ਜੇਠਾ ਪੁਤਨੀ ਆਣ ਦਰਾਂ ਵਿੱਚ ਖੜਿਆ
ਜੜੀਆਂ ਕਰਕੇ ਪਿਆਰ ਨੇ ਪਰ ਨਹੀਂ ਕਿਸੇ ਦਾ ਚੜਿਆ
ਇਸ਼ਕ ਮੁਸ਼ਕ ਦੇ ਚੱਕਰਾਂ ਦੇ ਵਿੱਚ ਦਿਲ ਹਰ ਜਾਨੇ ਭਰਦਾ
ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ
ਕਿਉਂ ਯਾਰੀ ਤੋੜ ਦੇਣੀ
ਤੂੰ ਬਦਮਾਸ਼ੀਆਂ ਕਰਦਾ
ਜੇ ਕੋਈ ਤੁਹਾਡੇ ਨਾਲ ਰੁੱਸ ਜਾਂਦਾ ਹੈ ਤਾਂ ਉਸ ਨੂੰ ਉਦੋਂ ਹੀ ਮਨਾ ਲਵੋ ਕਿਉਂਕਿ ਜਿੱਤ ਦੀ ਜੰਗ 'ਚ ਕਈ ਵਾਰ ਦੂਰੀਆਂ ਜਿੱਤ ਜਾਂਦੀਆਂ ਨੇ ਜਨਾਬ ਚੰਗੇ ਵਿਚਾਰਾਂ ਸੰਗ ਆਵਾਜ਼ ਦੀ ਪਰਵਾਜ਼ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਨਸ਼ੀਲੀਆਂ ਬਲੌਰੀ ਅੱਖਾਂ ਦੇਖ ਕੇ
ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਲਓ ਜੀ ਬੈਠੇ ਇੱਕ ਵਾਰ ਫਿਰ ਤੋਂ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਜੀ ਪ੍ਰੋਗਰਾਮ ਹਮ ਸਟੂਡੀਓ ਦਾ ਇਸ ਵੇਲੇ ਆਨੰਦ ਮਾਣਦੇ ਪਏ ਜੀ ਤੇ ਗੱਲਬਾਤ ਜਿਹੜੀ ਆਪਾਂ ਕੀਤੀ ਉਸ ਤੋਂ ਬਾਅਦ ਅੱਜ ਇੱਕ ਹੋਰ ਗੱਲਬਾਤ ਸਾਂਝੀ ਤੁਹਾਡੇ ਨਾਲ ਕਰਨੀ ਹੈ। ਪਰ ਦੋਸਤੋ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਜੋ ਬੰਦਾ ਅਚੀਵ ਕਰਦਾ ਪ੍ਰਾਪਤ ਕਰਦਾ ਉਹਦਾ ਉਹ ਫਲ ਜਿਹੜਾ ਉਹ ਮਹਿਸੂਸ ਕਰਦਾ, ਕਿਉਂਕਿ ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹਦਾ ਰਿਜ਼ਲਟ ਸਾਨੂੰ ਜ਼ਰੂਰ ਮਿਲਦਾ। ਕਈ ਵਾਰ ਉਹ ਰਿਜ਼ਲਟ ਐਸਾ ਹੁੰਦਾ ਕਿ ਅਸੀਂ ਸੋਚਿਆ ਵੀ ਨਹੀਂ ਹੁੰਦਾ, ਵਿਚਾਰਿਆ ਵੀ ਨਹੀਂ ਹੁੰਦਾ। ਬੰਦਾ ਹਰ ਰੋਜ਼ ਕੁਝ ਨਾ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ, ਕਈ ਵਾਰ ਮਾੜਾ ਵੀ ਹੋ ਜਾਂਦਾ, ਉਹਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਉਹਦੇ ਨਾਲ ਐਸੀਆਂ ਹੋ ਜਾਂਦੀਆਂ ਨੇ ਜਿਹੜੀਆਂ ਉਹਨੂੰ ਦੁੱਖ ਵੀ ਦਿੰਦੀਆਂ ਨੇ, ਬਹੁਤ ਸਾਰੀਆਂ ਐਸੀਆਂ ਗੱਲਾਂ ਵੀ ਹੋ ਜਾਂਦੀਆਂ ਜਿਹੜੀਆਂ ਉਹਨੂੰ ਖੁਸ਼ੀ ਵੀ ਦਿੰਦੀਆਂ। ਯਾਨੀ ਕਹਿਣ ਦਾ ਭਾਵ ਹੈ ਕਿ ਜ਼ਿੰਦਗੀ ਜਿਹੜੀ ਆ ਉਹ ਮਿਕਸਚਰ ਆ ਖੁਸ਼ੀਆਂ ਤੇ ਗਮੀਆਂ ਦਾ, ਇਹਨੂੰ ਮਹਿਸੂਸ ਕਰਨਾ ਚਾਹੀਦਾ। ਮੈਂ ਇੱਕ ਗੱਲਬਾਤ ਸੁਣ ਰਿਹਾ ਸੀ ਇੱਕ ਕਲਾਕਾਰ ਦੀ, ਉਹਨੇ ਬੜੀ ਸੋਹਣੀ ਗੱਲ ਕੀਤੀ ਸੀ। ਉਹ ਕਹਿੰਦਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਕਰਦੇ ਹੋ, ਜੋ ਵੀ ਬਣਦੇ ਹੋ, ਤੁਹਾਡਾ ਅਸਲ ਰਿਵਾਰਡ ਜਿਹੜਾ ਤੁਹਾਡੀ ਮੌਤ ਤੋਂ ਬਾਅਦ ਹੀ ਪਤਾ ਚੱਲਦਾ। ਜੇ ਲੈਜੈਂਡ ਬਣਨਾ ਤੇ ਤੁਸੀਂ ਜਿੰਦੇ ਜੀ ਲੈਜੈਂਡ ਨਹੀਂ ਬਣ ਸਕਦੇ, ਮਰਨ ਤੋਂ ਬਾਅਦ ਤੁਹਾਨੂੰ ਇਹ ਖਿਤਾਬ ਮਿਲਦਾ। ਖਾਸ ਤੌਰ ਤੇ ਤੁਸੀਂ ਵੀ ਜਿਹੜਾ ਸੁਣੀ ਹੋਈ ਗੱਲਬਾਤ ਇਸੇ ਤਰੀਕੇ ਦੀ ਗੱਲ ਸੁਣਨ ਦੇ ਵਿੱਚ ਆਈ ਆ, ਖਾਸ ਤੌਰ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ। ਕਹਿੰਦੇ ਕਿ ਜਿਹੜਾ ਸੁਸ਼ਾਂਤ ਸਿੰਘ ਰਾਜਪੂਤ ਆ, ਪਹਿਲਾਂ ਉਹਨੂੰ ਅਸੀਂ ਨੋਰਮਲੀ ਟ੍ਰੀਟ ਕਰਦੇ ਸੀ, ਫਿਰ ਪਤਾ ਲੱਗਦਾ ਕਿ ਇਹ ਬੰਦਾ ਕਿਸ ਤਰ੍ਹਾਂ ਦਾ, ਫਿਰ ਅਸੀਂ ਜਾਣਦੇ ਹਾਂ ਕਿਸ ਤਰ੍ਹਾਂ ਦਾ ਸੀ, ਫਿਰ ਮਾਣ ਜਿਹਾ ਮਹਿਸੂਸ ਹੁੰਦਾ। ਮਾਣ ਕਿਸ ਤਰੀਕੇ ਦੇ ਨਾਲ, ਮੈਂ ਤੁਹਾਨੂੰ ਉਹਨਾਂ ਦੀ ਇੱਕ ਗੱਲ ਸਾਂਝੀ ਕਰਦਾ ਉਹਨਾਂ ਦੀ ਜੁੜੀ ਹੋਈ, ਜਿੱਥੋਂ ਲੱਗਦਾ ਕਿ ਬੰਦਾ ਯਾਰ ਬੜਾ ਚੰਗਾ ਸੀ। ਕਹਿੰਦੇ ਕਿ ਇੱਕ ਵਾਰੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਕਿਸੇ ਉਹਦੇ ਫੈਨ ਨੇ ਲਿਖਿਆ ਕਿ ਯਾਰ ਮੇਰੇ ਕੋਲ ਪੈਸੇ ਨਹੀਂ ਹੈ, ਪਰ ਕਾਸ਼ ਮੇਰੇ ਕੋਲ ਪੈਸੇ ਹੁੰਦੇ ਤੇ ਮੈਂ ਜਿਹੜਾ ਕੇਰਲਾ ਦੇ ਵਿੱਚ ਹੜ ਆਏ ਨੇ ਉਹਨਾਂ ਦੇ ਲਈ ਕੁਛ ਨਾ ਕੁਛ ਕਰਨਾ। ਉਹ ਕਹਿੰਦੇ ਮੈਂ ਕਰਨਾ ਚਾਹੁੰਦਾ ਕੁਛ ਉਹਨਾਂ ਦੇ ਲਈ, ਵੀ ਤੁਸੀਂ ਦੱਸੋ ਮੈਂ ਕੀ ਕਰਾਂ। ਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਉਹਦਾ ਮੈਸੇਜ ਦੇਖਿਆ ਤੇ ਉਸ ਤੋਂ ਬਾਅਦ ਉਹਨੇ 1 ਕਰੋੜ ਰੁਪਈਆ ਦਾਨ ਕੀਤਾ ਉਹ ਹਰ ਪੀੜਤਾਂ ਦੇ ਲਈ ਕੇਰਲਾ ਦੇ ਵਿੱਚ। ਤੇ ਉਸ ਤੋਂ ਬਾਅਦ ਉਹਨੇ ਰਿਪਲਾਈ ਕੀਤਾ ਉਹਨੂੰ, ਕਹਿੰਦੇ ਜੋ ਤੂੰ ਕਰਨਾ ਚਾਹੁੰਦਾ ਉਹ ਮੈਂ ਕਰ ਦਿੱਤਾ, ਤੂੰ ਜੇ ਮੈਨੂੰ ਆਪਣਾ ਮੰਨਦਾ ਤਾਂ ਸਮਝ ਲੈ ਤੂੰ ਹੀ ਕਰ ਦਿੱਤਾ। ਕਿੰਨੀ ਵੱਡੀ ਗੱਲ ਸੀ। ਅੱਛਾ ਇਹ ਤਾਂ ਹੈ ਸੀ, ਚਲੋ ਉਹਨੇ ਕਰੋੜ ਰੁਪਈਆ ਦਿੱਤਾ ਜੀ, ਓਕੇ। ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹਦੀ ਮੌਤ ਤੋਂ ਬਾਅਦ ਕੇਰਲਾ ਦੇ ਜਿਹੜੇ ਆ CM ਸੀ ਉਥੋਂ ਦੇ, ਉਹਨਾਂ ਨੇ ਇਹ ਖੁਲਾਸਾ ਕੀਤਾ ਤੇ ਕਿਹਾ, ਕਹਿੰਦੇ ਕਿ ਉਹਨੇ ਇਹ 1 ਕਰੋੜ ਹੀ ਨਹੀਂ ਦਾਨ ਦਿੱਤਾ, ਉਹਨੇ 1.25 ਕਰੋੜ ਰੁਪਈਆ ਰਿਲੀਫ ਫੰਡ ਦੇ ਵਿੱਚ ਵੀ ਪਾਇਆ ਸੀ, ਜਿਹੜਾ ਕਿ ਉਹਨੇ ਕਿਸੇ ਨੂੰ ਦੱਸਿਆ ਹੀ ਨਹੀਂ, ਜਿਹੜਾ ਕਿ ਕਿਸੇ ਉਹਨੂੰ ਦੱਸਿਆ ਹੀ ਨਹੀਂ ਕਿ ਮੈਂ ਆ ਵੀ ਇੱਕ ਦਾਨ ਕੀਤਾ। ਦੇਖੋ ਇੱਥੇ ਆਪਾਂ 1 ਰੁਪਈਆ ਵੀ ਦਾਨ ਕਰਨਾ ਹੋਵੇ ਤਾਂ ਆਪਾਂ ਕਹਿੰਦੇ ਜੀ ਬਾਬਾ ਜੀ ਮੇਰਾ ਨਾਮ ਜ਼ਰੂਰ ਲੈ ਦਿਓ, ਆ 100 ਰੁਪਈਆ ਦਿੱਤਾ ਮੇਰਾ ਕੰਨ ਵਿੱਚ, ਆਪਾਂ ਉਹ ਕਹਿੰਦੇ ਨੇ ਕਿ ਮੇਰਾ ਬੋਲ ਦਿਓ ਜੀ, ਇਹਨੇ 100 ਰੁਪਈਆ ਦਿੱਤਾ ਸੀ, ਤੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਜੀ, ਚੈੱਕ ਲਿਆ ਕੇ ਦਿਖਾ ਦਿੰਦੇ ਜੀ, ਅਸੀਂ ਰੌਲਾ ਪਾ ਦਿੰਦੇ। ਉਸ ਬੰਦੇ ਨੇ 1.25 ਕਰੋੜ ਰੁਪਈਆ ਹੋਰ ਦਾਨ ਕੀਤਾ ਤੇ ਉਹਨੇ ਕੋਈ ਵੀ ਕਿਸੇ ਨੂੰ ਪਤਾ ਤੱਕ ਨਹੀਂ। ਉਹਦੀ ਮੌਤ ਤੋਂ ਬਾਅਦ CM ਨੇ ਖੁਲਾਸਾ ਕੀਤਾ। ਬੜੀ ਹੈਰਾਨੀ ਹੁੰਦੀ ਆ ਕਿ ਐਸੇ ਬੰਦੇ ਵੀ ਹੁੰਦੇ ਨੇ। ਕਿਸੇ ਦੀ ਚੰਗਿਆਈ ਬੁਰਿਆਈ ਅਸੀਂ ਬੜੇ ਗੌਰ ਦੇ ਨਾਲ ਦੇਖਦੇ ਨੇ, ਜਿਹਦੇ ਜਾਗਦੇ ਕੋਈ ਕਿਸੇ ਨੂੰ ਕੀ ਪੁੱਛਦਾ। ਪਰ ਇਹ ਆ ਸੱਜਣਾ, ਕਹਿੰਦੇ ਹੁੰਦੇ ਆ ਕਿ ਜੱਗ ਤੇ ਜੀਂਦਿਆਂ ਦਾ ਮੇਲਾ, ਮਰਿਆਂ ਨੂੰ ਇੱਥੇ ਕੌਣ ਪੁੱਛਦਾ। ਪਰ ਸਾਡਾ ਕੰਮ ਉਲਟਾ, ਦੁਨੀਆਂ ਤੋਂ ਬੰਦਾ ਚੱਲ ਜਾਂਦਾ ਅਸੀਂ ਉਹਦੀਆਂ ਫਿਰ ਤਾਰੀਫਾਂ ਕਰਦੇ ਹਾਂ, ਅਸੀਂ ਉਹਨੂੰ ਫਿਰ ਗੌਰ ਨਾਲ ਜਾਣਨ ਲੱਗਦੇ ਹਾਂ। ਬਿਨਾਂ ਜਾਣਿਆ ਦੋਸਤੋ ਕੋਈ ਵੀ ਫੇਸ ਤੋਂ ਜਾਂ ਉਹਦੇ ਤੌਰ ਤਰੀਕਿਆਂ ਤੋਂ ਅੰਦਾਜ਼ਾ ਲਾ ਲਈਏ ਬਹੁਤ ਹੀ ਵਾਰ ਗਲਤ ਹੀ ਹੁੰਦਾ। ਤੁਸੀਂ ਆਪ ਵੀ ਦੇਖਿਆ ਹੋਣਾ ਕੋਈ ਬਹੁਤ ਸਾਰੇ ਐਸੇ ਲੋਕ ਜਿਹੜੇ ਤੁਹਾਨੂੰ ਲੱਗਦੇ ਹੋਣਗੇ ਕਿ ਬੜੇ ਹੰਕਾਰੀ ਨੇ, ਯਾਰ ਇਹ ਬੰਦੇ ਚੰਗੇ ਨਹੀਂ ਹੋਣਗੇ। ਕਈ ਵਾਰ ਉਹ ਬੰਦੇ ਇੰਨੇ ਚੰਗੇ ਨਿਕਲਦੇ ਨੇ, ਅਸੀਂ ਹੈਰਾਨ ਹੋ ਜਾਂਦੇ ਹਾਂ। ਤੇ ਕਈ ਵਾਰ ਐਸੇ ਬੰਦੇ ਹੁੰਦੇ ਨੇ ਜਿਹੜੇ ਲੱਗਦੇ ਹੁੰਦੇ ਬੜਾ ਬਿਹਤਰ ਨੇ ਯਾਰ, ਬੜੇ ਚੰਗੇ ਨੇ ਯਾਰ, ਇਹ ਤੇ ਬੜਾ ਮਤਲਬ ਮੇਰਾ ਸਾਥ ਨਿਭਾਉਣਗੇ। ਉਹੀ ਬੰਦੇ ਤੁਹਾਨੂੰ ਦੁੱਖ ਦੇ ਕੇ ਜ਼ਿੰਦਗੀ ਚੋਂ ਚਲੇ ਜਾਂਦੇ ਨੇ, ਫਿਰ ਮਹਿਸੂਸ ਹੁੰਦਾ ਯਾਰ ਇਹ ਕਾਹਦਾ ਬੰਦਾ, ਕਿਸੇ ਕੰਮ ਦਾ ਨਹੀਂ। ਇਸ ਕਰਕੇ ਜ਼ਿੰਦਗੀ ਦੇ ਤਜਰਬੇ ਦੋਸਤੋ ਜ਼ਿੰਦਗੀ ਦੇ ਵਿੱਚ ਰਹਿ ਕੇ ਹੀ ਪਤਾ ਲੱਗਦੇ ਨੇ। ਪਰ ਦੁੱਖ ਹੁੰਦਾ ਐਸਾ ਇਨਸਾਨ ਦੁਨੀਆਂ ਤੋਂ ਚਲੇ ਗਿਆ ਜਿਹਨੇ ਕੀ ਪਤਾ ਕੀ ਮਨ ਦੇ ਵਿੱਚ ਆਇਆ ਹੋਊਗਾ, ਕਿੰਨਾ ਦੁੱਖ ਹੋਏਗਾ ਮਨ ਦੇ ਵਿੱਚ। ਕਹਿੰਦੇ ਹੁੰਦੇ ਨਾ ਸਿਆਣੇ, ਮਰਨਾ ਕੋਈ ਸੌਖਾ ਨਹੀਂ ਹੁੰਦਾ। ਬਹੁਤ ਹੀ ਜ਼ਿਆਦਾ ਹੀ ਦੁਖੀ ਹੋ ਗਿਆ ਜਿਹਦਾ ਕਰਕੇ ਜਾਨ ਗਵਾ ਦਿੱਤੀ। ਪਰ ਜ਼ਿੰਦਗੀ ਨਾਲ ਲੜਨਾ ਚਾਹੀਦਾ, ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਕਦੇ ਵੀ ਮਨ ਦੁਖੀ ਹੋਵੇ ਤਾਂ ਆਪਣੇ ਪਰਿਵਾਰ ਦੇ ਨਾਲ ਸਾਂਝਾ ਜ਼ਰੂਰ ਕਰਿਆ ਕਰੋ, ਬਹੁਤ ਦੁੱਖ ਘੱਟ ਜਾਂਦਾ। ਜਾਂ ਆਪਣੇ ਦੋਸਤ ਮਿੱਤਰ ਦੇ ਨਾਲ ਸਾਂਝਾ ਕਰੋ। ਕਦੇ ਵੀ ਦਿਲ ਦੇ ਵਿੱਚ ਗੱਲ ਨਹੀਂ ਲੈ ਕੇ ਬੈਠਣੀ, ਸਾਂਝਾ ਕਰਨ ਦੇ ਨਾਲ ਮਨ ਦੇ ਜਿਹੜੇ ਵਲਵਲੇ ਆ ਉਹ ਠੀਕ ਹੁੰਦੇ ਨੇ। ਇਹਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਦੋਸਤੋ ਅਗਲੇ ਗੀਤਾਂ ਦਾ ਜਿਹੜਾ ਆਪਾਂ ਅੱਗੇ ਵਧਦੇ ਹਾਂ ਤੇ ਫਿਰ ਤੁਹਾਨੂੰ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਅਸੀਂ ਤੁਹਾਨੂੰ ਇੰਤਜ਼ਾਰ ਕਰਦੇ ਪਏ ਹਾਂ, ਤੁਹਾਡਾ ਇੰਤਜ਼ਾਰ ਕਰਦੇ ਪਏ ਹਾਂ। ਜਲਦੀ ਜਲਦੀ ਸਾਨੂੰ ਸੁਨੇਹਾ ਭੇਜ ਦਿਓ ਜੀ ਪ੍ਰੋਗਰਾਮ ਦੇ ਵਿੱਚ। ਰੇਡੀਓ ਹਰਮਨ ਇਸ ਵੇਲੇ ਇੰਜੋਏ ਕਰਦੇ ਪਏ ਆਪਣੇ ਵੀਰ ਮਨਦੀਪ ਸਿੰਘ ਢਿੱਲੋਂ ਦੇ ਨਾਲ।
ਅੱਖੀਆਂ ਦੀ ਪਿਆਸ। ਅੱਖੀਆਂ ਦੀ ਪਿਆਸ ਬੁਝਾ ਜਾ ਮਾਰੀ ਤੱਤੜੀ ਨੂੰ ਗੱਲ ਲਾ ਜਾ ਮਾਰੀ ਲੋਏ ਲੋਏ ਆ ਜਾ ਮਾਰੀ ਲੋਏ ਲੋਏ ਆ ਜਾ ਮਾਰੀ ਰਾਜਾ ਮਾਰੀ ਲੋਏ ਲੋਏ ਘਰ ਆ ਜਾ ਮਾਰੀ
ਜੀ ਲੋਏ ਲੋਏ ਆ ਜਾ ਮਾਹੀ ਬੜਾ ਖੂਬਸੂਰਤ ਗੀਤ ਕਿਆ ਕੰਪੋਜੀਸ਼ਨ ਆ ਅੱਛਾ ਇਹ 94-95 ਦੀ ਗੱਲ ਆ ਜਦੋਂ ਮੈਂ ਛੁੱਟੀਆਂ ਕੱਟਣ ਜਾਂਦਾ ਹੁੰਦਾ ਸੀ ਗਰਮੀਆਂ ਦੀਆਂ ਭੂਆ ਕੇ ਤੇ ਭੂਆ ਦਾ ਮੁੰਡਾ ਮੇਰਾ ਲੈ ਕੇ ਆਇਆ ਇਹ ਕੈਸੇਟ ਬਹੁਤ ਹੀ ਖੂਬਸੂਰਤ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਅਸੀਂ ਬੜਾ ਸੁਣਿਆ ਇਹਨੂੰ 94-95 ਦੀ ਗੱਲ ਆ ਬਹੁਤ ਕਮਾਲ ਦੀ ਕੰਪੋਜੀਸ਼ਨ ਉਹਨਾਂ ਸਮਿਆਂ ਦੀ ਤੇ ਅੱਜ ਫਿਰ ਸੁਣ ਕੇ ਸਾਰੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਉਦੋਂ ਜਿਹੜਾ ਬਚਪਨ ਹੁੰਦਾ ਨਾ ਬੜਾ ਪਿਆਰਾ ਹੁੰਦਾ ਤੇ ਉਹ ਬਚਪਨ ਦੇ ਵਿੱਚ ਕਿਹੜੀ ਚੀਜ਼ ਆਪਾਂ ਸੁਣ ਲੈਂਦੇ ਹਾਂ ਨਾ ਉਹ ਸਾਡੇ ਦਿਲ ਤੇ ਪੈ ਜਾਂਦੀ ਹੈ ਸ਼ਾਇਦ ਇਸੇ ਕਰਕੇ ਕਹਿੰਦੇ ਨੇ ਜੀ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੀ ਆਦਤ ਪਾਉਣੀ ਚਾਹੀਦੀ ਹੈ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਬੱਚਿਆਂ ਨੂੰ ਚੰਗਾ ਸੰਗੀਤ ਚੰਗੇ ਕਿਤਾਬਾਂ ਚੰਗੇ ਲੋਕਾਂ ਦੇ ਵਿੱਚ ਬੈਠਣ ਦੀ ਜਿਹੜੀ ਆ ਉਹ ਗੱਲ ਸਿਖਾਉਣੀ ਚਾਹੀਦੀ ਹੈ ਇਹ ਤੇ ਗੱਲ ਹੋ ਗਈ ਜੀ ਪਿੱਛੇ ਜੇ ਥੋੜਾ ਚਲੇ ਗਿਆ ਸੀ ਤੇ ਹੁਣ ਅੱਗੇ ਨੂੰ ਜਾਣੇ ਆ ਹੁਣ ਕਿਉਂਕਿ ਤੁਹਾਡੇ ਸੁਨੇਹੇ ਸਾਡੇ ਪਹੁੰਚ ਰਹੇ ਨੇ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਪਿਆਰ ਲਗਾਤਾਰ ਦੇ ਰਹੇ ਜੀ ਦਿਲਪ੍ਰੀਤ ਗਿੱਲ ਸਾਹਿਬ ਇਸ ਵੇਲੇ ਸਾਨੂੰ ਸੁਣਦੇ ਪਏ ਨੇ ਆਸਟ੍ਰੇਲੀਆ ਤੋਂ ਕਹਿੰਦੇ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਸਿਹਤਾਂ ਠੀਕ ਠਾਕ ਨੇ ਗਿੱਲ ਸਾਹਿਬ ਜੀ ਬਾਕੀ ਪ੍ਰਧਾਨ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਲਾਉਂਦੇ ਨੇ ਟੀਟੂ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਆਈ ਹੈ ਜੀ ਹੱਥ ਜੋੜ ਦਿੱਤੇ ਪਰ ਟੀਟੂ ਸਾਹਿਬ ਨੇ ਕਹਿੰਦੇ ਜੀ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਬਹੁਤ ਠੀਕ ਹਾਂ ਜੀ ਬਸ ਤੁਹਾਡੇ ਨਾਲ ਹੀ ਹੈ ਸਾਡਾ ਪਿਆਰ ਮੁਹੱਬਤ ਤੇ ਤੁਸੀਂ ਖੁਸ਼ ਹੋ ਤੁਸੀਂ ਖੁਸ਼ ਹੋ ਨਾਲ ਜੀ ਅੱਜ ਕਹਿੰਦੇ ਜੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ ਘਰ ਬੈਠੇ ਵਾਹ ਕੀ ਬਾਤ ਅੱਜ ਛੁੱਟੀ ਤੇ ਫਿਰ ਤੁਸੀਂ ਚਲੋ ਇੰਜੋਏ ਕਰ ਰਹੇ ਹੋ ਛੁੱਟੀ ਕਿਵੇਂ ਕਰ ਰਹੇ ਹੋ ਜੀ ਤੇ ਅੱਜ ਕਹਿੰਦੇ ਜੀ ਰੇਨੀ ਡੇ ਆ ਵਿਦ ਪਕੌੜੇ ਅੱਛਾ ਮੀਂਹ ਪੈ ਰਿਹਾ ਨਾਲ ਪਕੌੜੇ ਚੱਲ ਰਹੇ ਨੇ ਭਾਜੀ ਜੀਣਾ ਤੁਹਾਡਾ ਹੀ ਆ ਕੰਮ ਤੋਂ ਬਾਅਦ ਜਿਹੜਾ ਇੱਕ ਛੁੱਟੀ ਦਾ ਆਨੰਦ ਆਉਂਦਾ ਨਾ, ਜਿਹੜਾ ਥੋੜਾ ਜਿਹਾ ਆਰਾਮ ਮਿਲਦਾ ਨਾ, ਉਹਦਾ ਜਿਹੜਾ ਸਵਾਦ ਆ ਉਹ ਵੱਖਰਾ ਹੀ ਹੁੰਦਾ। ਬਹੁਤ ਬਹੁਤ ਇੰਜੋਏ ਕਰ ਰਹੇ ਹੋ ਪਰਿਵਾਰ ਦੇ ਨਾਲ, ਨਾਲ ਨਾਲ ਪਕੌੜੇ ਤੇ ਮੀਂਹ ਦੇ ਵਿੱਚ ਵੈਸੇ ਹੀ, ਉੱਤੋਂ ਸਿਆਲ ਆ ਤੁਹਾਡੇ ਹਨਾ, ਕਮਾਲ ਕੰਬੀਨੇਸ਼ਨ ਬਹੁਤ ਵਧੀਆ। ਉੱਤੋਂ ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗਾਣਾ ਸੁਣ ਕੇ ਹਟੇ ਆ, ਮੈਨੂੰ ਲੱਗਦਾ ਦੋ ਚਾਰ ਪਕੌੜੇ ਤੋਂ ਬਾਅਦ ਖਾ ਹੀ ਲਿਆ ਹੋਣਗੇ। ਹੋਰ ਕਹਿੰਦੇ ਜੀ ਤਾਇਆ ਜੀ ਮੇਰੀ ਠੀਕ ਠਾਕ ਨੇ? ਹਾਂਜੀ ਭਾਜੀ ਬਹੁਤ ਵਧੀਆ ਲੱਗੇ ਜਾਂਦੇ ਨੇ ਕੰਮ ਕਾਰ ਦੇ ਉੱਤੇ। ਤੇ ਕਹਿੰਦੇ ਝੋਨੇ ਦਾ ਕੀ ਸਟੇਟਸ ਆ? ਤੇ ਮੈਨੂੰ ਤਾਂ ਲੱਗਦਾ ਨੀ ਕਹਿੰਦੇ ਜੀ ਵੀ ਜੁਲਾਈ ਦੇ ਅੱਧ ਤੱਕ ਲੱਗੂਗਾ, ਮੈਨੂੰ ਤੇ ਆਪ ਐਂ ਲੱਗਦਾ। ਨਹੀਂ ਇੱਕ ਦੋ ਤਰੀਕ ਤੱਕ ਆ ਜਾਣਗੇ, ਮੈਂ ਵੀ ਹੁਣ ਜਿਹੜੇ ਥੋੜਾ ਜਿਹਾ ਨਾ ਇੱਧਰ ਸ਼ੰਭ ਦੇ ਵਿੱਚ ਝੋਨਾ ਰਹਿੰਦਾ ਉਧਰ ਲੱਗੇ ਹੋਏ ਨੇ, ਤੇ ਬੰਦੇ ਥੋੜੇ ਨੇ ਤੇ ਕੰਮ ਬੜੇ ਟੇਕ ਕੇ ਕਰਦੇ ਨੇ। ਵੇਖੋ ਕੀ ਚੰਦ ਚਾੜਦੇ ਆ, ਲਾਉਂਦੇ ਆ ਜੁਲਾਈ ਤੋਂ ਪਹਿਲਾਂ ਪਹਿਲਾਂ ਕਿ ਨਹੀਂ। ਵੈਸੇ ਕਹਿੰਦਾ ਸੀ ਤਾਂ ਇੱਕ ਦੋ ਤਰੀਕ ਤੱਕ ਮੈਂ ਆ ਜਾਂਗਾ, ਤਦ ਤੱਕ ਮਤਲਬ ਸਾਂਭ ਲਈ ਪ੍ਰੋਗਰਾਮ। ਮੈਂ ਕਿਹਾ ਜੀ ਬਸ ਲੱਗੇ ਜਾਂਦੇ ਆ, ਬਸ ਤੁਹਾਡੀ ਜਿਹੜੀ ਕਮੀ ਜੀ ਮਹਿਸੂਸ ਤਾਂ ਹੁੰਦੀ ਹੈ। ਤੇ ਗਾਣਾ ਕਹਿੰਦੇ ਜੀ ਅੱਜ ਸੁਣਾ ਦਿਓ ਬੇਵਫਾ ਕੋਕਾ ਜੋਰਡਨ ਸੰਧੂ ਦਾ। ਕੱਲ ਰਹਿ ਗਿਆ ਸੀ ਤੁਹਾਡਾ ਨਾ, ਕਿਉਂਕਿ ਦਿਲ ਕਰਦਾ ਸੀ ਇਸ ਗੀਤ ਨੂੰ ਸੁਣਨ ਦਾ, ਤੁਸੀਂ ਅੱਜ ਫਰਮਾਇਸ਼ ਭੇਜਤੀ। ਚਲੋ ਕੋਈ ਨੀ ਜੀ, ਅੱਜ ਸੁਣਾ ਦਾਂਗੇ ਆਪਾਂ ਤੁਹਾਨੂੰ। ਵੈਸੇ ਕੱਲ ਬਦਲ ਗਿਆ ਸੀ ਮਨ ਨਾ, ਗੀਤ ਦੀ ਫਰਮਾਇਸ਼ ਤੁਸੀਂ ਬਦਲ ਲਈ। ਚਲੋ ਅੱਜ ਅਸੀਂ ਇਹ ਗੀਤ ਜ਼ਰੂਰ ਸੁਣਾਂਗੇ। ਵੈਸੇ ਵਧੀਆ ਲੱਗਦਾ ਜੋਰਡਨ ਸੰਧੂ ਦੀ ਆਵਾਜ਼ ਚੰਗੀ ਆ, ਮੁੰਡਾ ਸੋਹਣੇ ਗੀਤ ਗਾਉਂਦਾ। ਚੰਗਾ ਜੀ, ਕਹਿੰਦੇ ਪਕੌੜੇ ਠੰਡੇ ਹੋ ਰਹੇ ਨੇ, ਚਲੋ ਜੀ ਤੁਸੀਂ ਤੇ ਇੰਜੋਏ ਕਰੋ ਪਕੌੜਿਆਂ ਨੂੰ, ਤੁਹਾਡਾ ਤੇ ਠੀਕ ਆ, ਆਨੰਦ ਆ ਤੁਹਾਡਾ ਤੇ ਹਨਾ, ਵਧੀਆ। ਆ ਮੈਨੂੰ ਸਿਆਲ ਵੈਸੇ ਹੀ ਚੰਗਾ ਲੱਗਦਾ, ਸਿਆਲ ਦੇ ਵਿੱਚ ਤੇ ਖਾਣ ਪੀਣ ਦੀਆਂ ਆਪਸ਼ਨ ਬੜੀਆਂ ਹੋ ਜਾਂਦੀਆਂ ਨੇ। ਹੁਣ ਇਧਰ ਵੀ ਮੈਨੂੰ ਲੱਗਦਾ ਸੇਮ ਆ, ਜਿਵੇਂ ਹਰਵਿੰਦਰ ਭਾਜੀ ਨੇ ਕੱਲ ਦੱਸਿਆ ਸੀ, ਕਹਿੰਦੇ ਕਿ ਸਿਆਲ ਵਾਲਾ ਹਿਸਾਬ ਕਿਤਾਬ ਜਿਹੜਾ ਨਾ ਆਸਟ੍ਰੇਲੀਆ ਦਾ ਸੇਮ ਹੀ ਹੈ, ਉਹ ਹੀ ਸਬਜ਼ੀਆਂ ਉਹ ਹੀ ਸਭ ਕੁਝ ਫਲ ਫਰੂਟ ਮਿਲ ਜਾਂਦੇ ਨੇ ਸਿਆਲਾਂ ਦੇ ਵਿੱਚ, ਜੋ ਭਾਰਤ ਦੇ ਵਿੱਚ ਸਿਆਲਾਂ 'ਚ ਮਿਲਦੇ ਨੇ। ਚਲੋ ਚੰਗੀ ਗੱਲ ਆ ਜੀ। ਤੇ ਜਿਹੜੇ ਤੇ ਹੈਗੇ ਨੇ ਵੋਟੀਆਂ ਵਾਲੇ ਨਾਲ ਹੀ, ਜਿਹਨਾਂ ਦੀਆਂ ਵੋਟੀਆਂ ਆਈਆਂ ਨੇ, ਤੇ ਉਹ ਤਾਂ ਮੱਕੀ ਦੀਆਂ ਰੋਟੀਆਂ ਤੇ ਖਾਂਦੇ ਹੋਣਗੇ ਸਾਗ ਜ਼ਰੂਰ। ਤੇ ਜਿਹੜੇ ਕੋਈ ਵਿਚਾਰੇ ਇਕੱਲੇ ਕਾਰੇ ਆ ਟੀ ਟੂ ਵਰਗੇ ਮੇਰੇ ਹੈਗੇ, ਉਹ ਵਿਚਾਰੇ ਆਪ ਘਾਲੋਂ ਦੁੱਖੋਂ ਕਿੱਥੇ ਖਾਂਦੇ ਹੋਣੇ ਮੱਕੀ ਦੀਆਂ ਰੋਟੀਆਂ, ਤੇ ਉਹ ਤੇ ਜੋ ਚੱਲਦਾ ਸੋ ਚੱਲਦਾ ਹੀ ਆ। ਚਲੋ ਕੋਈ ਨੀ ਜੀ, ਸੰਡੇ ਇੰਜੋਏ ਜ਼ਰੂਰ ਕਰਿਆ ਕਰੋ, ਇਕੱਲੇ ਬੰਦਿਆਂ ਲਈ ਵੀ ਸੰਡੇ ਬਹੁਤ ਵਧੀਆ। ਬਹੁਤ ਬਹੁਤ ਸ਼ੁਕਰੀਆ ਭਾਜੀ, ਤੇ ਛਕੋ ਤੁਸੀਂ ਪਕੌੜੇ। ਦਿਆਲ ਸਾਹਿਬ ਵੀ ਸਾਨੂੰ ਸੁਣਦੇ ਪਏ ਨੇ, ਕਹਿੰਦੇ ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ, ਸਤਿ ਸ਼੍ਰੀ ਅਕਾਲ ਦਿਆਲ ਭਾਜੀ, ਸਤਿ ਸ਼੍ਰੀ ਅਕਾਲ। ਤੇ ਉਹਨਾਂ ਨੇ ਕੱਲ ਵੀ ਗੀਤ ਦੀ ਫਰਮਾਇਸ਼ ਕੀਤੀ ਸੀ, ਕੱਲ ਵੀ ਬਹੁਤ ਪਿਆਰਾ ਲੱਗਾ ਸਾਨੂੰ ਗੀਤ, ਅੱਜ ਵੀ ਅਸੀਂ ਸੁਣਾਂਗੇ ਜੀ ਅੰਸ਼ੁਮਨ ਖਰਾਨਾ ਦੀ ਆਵਾਜ਼ ਦੇ ਵਿੱਚ ਮਿੱਟੀ ਦੀ ਖੁਸ਼ਬੂ। ਕੱਲ ਉਹਨਾਂ ਨੇ ਗੱਲ ਸੁਣ ਲਈ ਨਾ, ਮੀਂਹ ਪੈਂਦੇ ਦੇ ਵਿੱਚ ਮਿੱਟੀ ਦੀ ਖੁਸ਼ਬੂ ਜਿਹੜੀ ਹੁੰਦੀ ਆ, ਉਹਦਾ ਜਿਹੜਾ ਸਵਾਦ ਆ ਜਿਹੜਾ ਉਹ ਵੱਖਰਾ ਹੀ ਹੁੰਦਾ। ਅੱਛਾ, ਬਹੁਤ ਸਾਰੇ ਲੋਕ ਐਸੇ ਆ ਵੀ ਉਹ ਮਿੱਟੀ ਖਾ ਵੀ ਲੈਂਦੇ ਨੇ, ਮੈਂ ਦੇਖਿਆ ਕਈ ਜਨਾਨੀਆਂ ਮਿੱਟੀ ਖਾਂਦੀਆਂ ਨੇ, ਬੰਦੇ ਵੀ ਮਿੱਟੀ ਖਾਂਦੇ ਨੇ, ਆਦਤ ਹੁੰਦੀ ਕਈਆਂ ਨੂੰ, ਪਤਾ ਨਹੀਂ ਉਹ ਡਾਕਟਰ ਤੇ ਕਹਿੰਦੇ ਵੀ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਤੇ ਮੈਨੂੰ ਐਂ ਲੱਗਦਾ ਕਿ ਉਹਨਾਂ ਨੂੰ ਸਵਾਦ ਲੱਗਦੀ ਤਾਂ ਖਾਂਦੇ ਹੋਣੇ, ਕਮੀ ਕਾਹਦੀ ਹੋਣੀ ਹੈ। ਤੇ ਵੈਸੇ ਤਾਂ ਖਾਣ ਪੀਣ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਜਿਹੜੀ ਆ ਮਿੱਟੀ ਆ ਖਾਣੀ, ਇਹ ਵੈਸੇ ਹੱਦ ਤੱਕ ਠੀਕ ਤਾਂ ਨਹੀਂ ਹੈ, ਕਮੀ ਹੋ ਸਕਦੀ ਕਿਸੇ ਚੀਜ਼ ਦੀ, ਪਰ ਵੈਸੇ ਤਾਂ ਜਿਹੜਾ ਸਮੈਲ ਆ ਉਹ ਬੜੀ ਪਿਆਰੀ ਲੱਗਦੀ ਹੈ। ਬਹੁਤ ਸਾਰੇ ਅੱਗੇ ਪੋਚਾ ਜਿਹੜਾ ਹੁੰਦਾ ਸੀ ਨਾ ਉਹ ਖਾਂਦੇ ਹੁੰਦੇ ਸੀ, ਬਹੁਤ ਸਾਰੇ ਫੱਟੀ ਨੂੰ ਜਿਹੜੀ ਉਹ ਪੋਚਦੇ ਆ, ਜਿਹੜਾ ਕੀ ਪੋਚਾ ਹੀ ਹੁੰਦਾ ਨਾ, ਉਹ ਬਹੁਤ ਖਾਂਦੇ, ਸਲੇਟੀਆਂ ਬਹੁਤ ਖਾਂਦੇ ਰਹੇ ਲੋਕ। ਤੇ ਉਹ ਸਾਡੀ ਚਾਚੀ ਸੀ ਤੇ ਉਹਨੇ ਚੁੱਲ੍ਹੇ ਦੀ ਮਿੱਟੀ ਖਾ ਲੈਣੀ, ਚੁੱਲ੍ਹਾ ਜਿਹੜਾ ਲੱਗਾ ਉਹਨਾਂ ਨਾਲ, ਚਾਚੀ ਦੀਆਂ ਚੁਗਲੀਆਂ ਥੋੜੀਆਂ ਕਰ ਲਈਏ। ਹੈਲੋ ਜੀ, ਪ੍ਰੋਗਰਾਮ ਦੇ ਨਗਿੰਦਰ ਸਿੰਘ ਮੋਗਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਟੈਲੀਫੋਨ ਦੇ ਮਾਰਫਤ। ਨਗਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਨਗਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਨਗਿੰਦਰ ਸਿੰਘ ਜੀ ਦੇ ਨਾਲ ਜਿਹੜਾ ਸਾਡਾ ਸੰਪਰਕ ਆ ਹੋ ਨਹੀਂ ਪਾਇਆ, ਮਾਫੀ ਚਾਹਾਂਗੇ। ਇਧਰ ਪਰਮਜੀਤ ਕੌਰ ਜੀ ਸਾਨੂੰ ਸੁਣਦੇ ਪਏ ਨੇ ਜੀ, ਫਰੀਦਕੋਟ ਪੰਜਾਬ ਤੋਂ। ਤੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਮਨਦੀਪ ਨੂੰ ਵੀ, ਤਾਇਆ ਜੀ ਨੂੰ ਵੀ, ਤਾਇਆ ਜੀ ਨੂੰ ਜ਼ਰੂਰ ਬੁਲਾ ਦਾਂਗੇ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਫਰੀਦਕੋਟ ਪੰਜਾਬ ਤੋਂ ਸੁਣਦੇ, ਪੰਜਾਬ ਤੋਂ ਵੈਸੇ ਬਹੁਤ ਘੱਟ ਸੁਣਦੇ ਨੇ ਨਗਿੰਦਰ ਸਿੰਘ ਜੀ ਮੋਗਾ ਤੋਂ, ਤੇ ਤੁਸੀਂ ਫਰੀਦਕੋਟ ਤੋਂ। ਸਾਨੂੰ ਥੋੜਾ ਜਿਹਾ ਖੁਸ਼ੀ ਹੁੰਦੀ, ਮਾਣ ਹੁੰਦੀ ਕਿ ਆਪਣੇ ਦੇਸ਼ ਤੋਂ ਵੀ ਕੋਈ ਸਾਨੂੰ ਸੁਣ ਰਿਹਾ। ਵੈਸੇ ਇੱਧਰ ਹਿੰਦੁਸਤਾਨ ਦਾ ਇਹ ਸਿਸਟਮ ਆ ਕਿ ਟੈਲੀਫੋਨ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਾਂ ਹੈਗੀਆਂ ਨੇ, ਬੰਦਾ ਉੱਧਰ ਨੂੰ ਜੁੜ ਜਾਂਦਾ। ਪ੍ਰਦੇਸ਼ਾਂ ਦੇ ਵਿੱਚ ਇਹ ਆ ਕਿ ਬੰਦਾ ਥੋੜਾ ਥੋੜਾ ਪੰਜਾਬ ਨਾਲ ਜੁੜਿਆ ਰਹਿਣਾ ਚਾਹੁੰਦਾ, ਥੋੜੀ ਜਿਹੀ ਜਿਹੜੀ ਯਾਦ ਆ ਨਾ ਉਹ ਮੱਠੀ ਜਿਹੀ ਪੈ ਜਾਂਦੀ, ਕਿਉਂਕਿ ਇੱਥੋਂ ਦੀਆਂ ਥੋੜੀਆਂ ਥੋੜੀਆਂ ਗੱਲਾਂ ਕਰਕੇ ਅਹਿਸਾਸ ਜਿਹਾ ਹੋ ਜਾਂਦਾ ਕਿ ਅਸੀਂ ਪੰਜਾਬ 'ਚ ਹੀ ਬੈਠੇ ਹਾਂ, ਥੋੜਾ ਇਸ ਕਰਕੇ ਫਰਕ ਜ਼ਰੂਰ ਪੈ ਜਾਂਦਾ। ਮੱਕੀ ਜੀ ਗੱਲ ਆ ਕਿ ਜਿਹੜਾ ਰੇਡੀਓ ਪਸੰਦ ਕਰਦਾ ਉਹ ਫਿਰ ਰੇਡੀਓ ਹੀ ਸੁਣਦਾ। ਲਓ ਜੀ ਅੱਗੇ ਕਹਿੰਦੇ ਨੇ, ਕਹਿੰਦੇ ਜੀ ਜਿਹੜਾ ਸੁਸ਼ਾਂਤ ਰਾਜਪੂਤ ਆ ਉਹ ਬੜਾ ਚੰਗਾ ਐਕਟਰ, ਤੇ ਚੰਗਾ ਪਰਸਨ ਸੀ। ਹਾਂਜੀ ਵਾਕਈ। ਅੱਛਾ ਸੁਸ਼ਾਂਤ ਰਾਜਪੂਤ ਦੀ ਗੱਲ ਚੱਲ ਰਹੀ ਸੀ ਤੇ ਮੈਂ ਥੋੜਾ ਜਿਹਾ ਹੋਰ ਇਹਦੀ ਜਾਣਕਾਰੀ ਦੇ ਦਿਆਂ। ਕਹਿੰਦੇ ਆ ਕਿ ਥੋੜਾ ਨਾ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਹੈ ਤੇ ਉਹਦੇ ਵਿੱਚੋਂ ਇਹ ਸਾਹਮਣੇ ਆਇਆ ਕਿ ਰਾਜਪੂਤ ਜਿਹੜਾ ਸੀ ਉਹ ਮਰਨ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਉਹਨੇ ਸਾਰੇ ਨੌਕਰਾਂ ਨੂੰ ਆਪਣੇ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਉਹਨਾਂ ਨੂੰ ਸੱਦਿਆ ਸੀ ਤੇ ਉਹਨਾਂ ਨੇ ਉਹਨੂੰ ਉਹਨਾਂ ਨਾਲ ਗੱਲਬਾਤ ਕਰਕੇ ਕਿਹਾ ਸੀ ਕਿਹਦਾ ਬਕਾਇਆ ਰਹਿੰਦਾ ਸਾਨੂੰ ਦੱਸ ਦਿਓ, ਜੋ ਪੈਸੇ ਪੂਸੇ ਰਹਿੰਦੇ ਨੇ ਉਹ ਤੁਹਾਡੇ ਜਿਹੜੇ ਆ ਪੂਰੇ ਮੈਂ ਕਰ ਦਿੰਦਾ। ਕਹਿੰਦੇ ਆ ਕਿ ਉਹਨਾਂ ਦਾ ਜੋ ਬਕਾਇਆ ਜੋ ਰਹਿੰਦਾ ਲੈਣਾ ਦੇਣਾ ਉਹਦਾ ਉਹਨਾਂ ਨੇ ਉਸ ਮੌਤ ਤੋਂ ਪਹਿਲਾਂ ਹੀ ਕਰ ਦਿੱਤਾ ਸੀ। ਇਸ ਤੋਂ ਅੰਦਾਜ਼ਾ ਇਹ ਲੱਗਦਾ ਕਿ ਪੂਰੀ ਪਲੈਨਿੰਗ ਦੇ ਨਾਲ ਉਹਨਾਂ ਨੇ ਜਿਹੜਾ ਇਹ ਸੁਸਾਈਡ ਕੀਤਾ ਕਿ ਉਹ ਜ਼ਿੰਦਗੀ ਦੇ ਵਿੱਚੋਂ ਅੱਕ ਚੁੱਕੇ ਸਨ, ਥੱਕ ਚੁੱਕੇ ਸਨ, ਜਾਂ ਕਿਸੇ ਵੀ ਤਰੀਕੇ ਦੇ ਨਾਲ ਲੱਗਦਾ ਸੀ ਕਿ ਇਹ ਜਿਹੜੀ ਆ ਹਾਲਾਤ ਨਹੀਂ ਸੁਧਰਨ ਵਾਲੇ, ਸ਼ਾਇਦ ਇਸੇ ਕਰਕੇ ਉਹਨਾਂ ਨੇ ਇਹ ਕਦਮ ਚੱਕਿਆ। ਕਈ ਵਾਰ ਆਪਾਂ ਸੋਚਦੇ ਕਿ ਅਚਨਚੇਤ ਕੋਈ ਮਨ ਦੇ ਵਿੱਚ ਖਿਆਲ ਆਇਆ ਤੇ ਬੰਦਾ ਫੱਟ ਦੇਣੀ ਉਹ ਕੰਮ ਕਰ ਲੈਂਦਾ, ਪਰ ਬੜੀ ਹੈਰਾਨੀ ਹੁੰਦੀ ਹੈ ਕਿ ਬੜਾ ਸੋਚ ਸਮਝ ਕੇ ਵਿਚਾਰ ਕੀਤਾ ਗਿਆ। ਤਾਂ ਹੀ ਤਾਂ ਉਹਨਾਂ ਨੇ ਕਿਹਾ ਵੀ ਕਿਸੇ ਦਾ ਬਕਾਇਆ ਨਾ ਰਹਿ ਜਾਵੇ, ਮੈਂ ਸਾਰਾ ਕੁਝ ਭੁਗਤਾ ਕੇ ਹੀ ਜਾਵਾਂ। ਦਿਲ ਦੀਆਂ ਗੱਲਾਂ ਦਿਲ ਚ ਹੀ ਲੈ ਗਿਆ। ਚਲੋ ਜ਼ਿੰਦਗੀ ਹੈ ਜੀ, ਇਹਨੂੰ ਵੈਸੇ ਇੰਨੀ ਜਲਦੀ ਗਵਾਉਣਾ ਨਹੀਂ ਚਾਹੀਦਾ ਜਿੰਨੀ ਜਲਦੀ ਅਸੀਂ ਗਵਾ ਲੈਂਦੇ ਹਾਂ। ਜੀ ਪਰਮਜੀਤ ਜੀ ਬਹੁਤ ਸ਼ੁਕਰੀਆ ਤੁਹਾਡਾ ਸੁਨੇਹਾ ਭੇਜਣ ਦੇ ਲਈ। ਤੇ ਇੱਧਰ ਗਗਨ ਭਾਜੀ ਵੀ ਸਾਨੂੰ ਸੁਣਦੇ ਪਏ ਨੇ, ਇਸ ਵੇਲੇ ਗੱਡੀ ਦੀ ਜਿਹੜੀ ਧੁਆਈ ਚੱਲ ਰਹੀ ਆ ਤੇ ਸਾਫ਼ ਸੁਥਰੀ ਰੱਖਣੀ ਬਹੁਤ ਜ਼ਰੂਰੀ ਆ। ਵੈਸੇ ਕਹਿੰਦੇ ਗੱਡੀ ਨੂੰ ਸ਼ਿੰਗਾਰ ਕੇ ਰੱਖਣਾ ਚਾਹੀਦਾ ਤਾਂ ਜਿਹੜਾ ਵਿੱਚ ਬੈਠਾ ਉਹਦੀ ਜਿਹੜੀ ਮਾਨਸਿਕਤਾ ਇਹ ਤੋਂ ਪਤਾ ਲੱਗ ਜਾਂਦੀ ਹੈ। ਹੁਣ ਸਾਡੇ ਵਰਗੇ ਦੀਆਂ ਗੱਡੀਆਂ ਜਿਹੜੀਆਂ ਅਸੀਂ ਚਲਾਉਂਦੇ ਵੀ ਹਾਂ ਤੇ ਉਹ ਬਾਪੂ ਸਾਡਾ ਕਹਿੰਦਾ ਹੁੰਦਾ ਤੈਨੂੰ ਕਹਿੰਦਾ ਖੋਤਾ ਲੈ ਕੇ ਦੇਣਾ ਚਾਹੀਦਾ, ਸਿੱਧਾ ਹੀ ਮੂੰਹ ਤੇ ਕਹਿ ਦਿੰਦਾ ਉਹ ਵੀ ਵਹੁਟੀ ਮੇਰੀ ਦੇ ਸਾਹਮਣੇ, ਕਹਿੰਦਾ ਗੱਡੀਆਂ ਵਾਲੇ ਨੂੰ ਤੁਸੀਂ ਖੋਤਾ ਲੈ ਕੇ ਦੇਣਾ ਚਾਹੀਦਾ। ਮੈਂ ਕਦੇ ਸਾਫ਼ ਨਹੀਂ ਨਾ ਕੀਤੀ ਗੱਲ ਤੇ ਫਿਰ ਕਈ ਵਾਰ ਐਂ ਲੱਗਦਾ ਹੁੰਦਾ ਵੀ ਜੋ ਸਾਡੇ ਮਨ ਦੇ ਵਿੱਚ ਐਂ ਕੂੜਾ ਕਰਕਟ ਭਰਿਆ ਉਹ ਹੀ ਸਾਡੇ ਅਸੀਂ ਗੱਡੀ ਦੇ ਉੱਤੇ ਪਾ ਛੱਡਦੇ ਹਾਂ। ਤੇ ਨਹੀਂ ਚੰਗੀ ਗੱਲ ਹੈ, ਚੰਗੀ ਆਦਤ ਹੈ ਕਿ ਤੁਸੀਂ ਜਿਹੜਾ ਇਹਨੂੰ ਸਾਫ਼ ਸੁਥਰਾ ਰੱਖਦੇ ਹੋ। ਵੈਸੇ ਵੀ ਦੇਖੋ ਤੁਸੀਂ ਐਂ ਲੱਗਦਾ ਕਿ ਜਿੱਦਾਂ ਅਜੇ ਕਢਾਈ ਹੁੰਦੀ, ਐ ਮਜਾਲ ਆ ਕੋਈ ਕਿਸੇ ਪਾਸਿਓਂ ਮਾੜੀ ਜਿਹੀ ਵੀ ਫਿੱਕੀ ਪੈਂਦੀ ਹੋਵੇ। ਬਹੁਤ ਪਿਆਰੀ ਭਾਜੀ, ਇਹਦਾ ਰੰਗ ਤੁਸੀਂ ਬੜਾ ਘੈਂਟ ਜਿਹਾ ਲਿਆ ਨਾ, ਔਰੇਂਜ ਕਲਰ ਬਹੁਤ ਪਿਆਰਾ ਦੂਰੋਂ ਚਮਕਦਾ। ਬਾਕੀ ਕਹਿੰਦੇ ਜੀ ਹਾਲ ਚਾਲ ਪੁੱਛਦੇ ਨੇ, ਬਹੁਤ ਵਧੀਆ ਭਾਜੀ ਤੇ ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ। ਥੈਂਕ ਯੂ ਗਗਨ ਭਾਜੀ ਪਿਆਰ ਦੇਣ ਦੇ ਲਈ ਇੰਨੀ ਦੂਰੋਂ ਸਾਨੂੰ। ਥੈਂਕ ਯੂ ਜੀ, ਫੱਟੇ ਚੱਕੀ ਚੱਲੋ ਤੁਸੀਂ ਗੱਡੀ ਵਾਲੇ ਜਿਹੜੇ ਆ ਉਹ ਨੱਪੀ ਚੱਲੋ ਕੰਮ ਨੂੰ ਤੇ ਅਸੀਂ ਇਧਰੋਂ ਗਾਣੇ ਨੀ ਮੁੱਕਣ ਦੇਣੇ, ਬਸ ਦਿਲ ਲਾਈ ਰੱਖਣਾ ਤੁਹਾਡਾ। ਬਾਕੀ ਸਨੀ ਰਿਆੜ ਭਾਜੀ ਵੀ ਸਾਨੂੰ ਸੁਣਦੇ ਪਏ ਨੇ ਜੀ। ਭਾਜੀ ਕਹਿੰਦੇ ਕਿਵੇਂ ਹੋ ਭਾਜੀ? ਬਹੁਤ ਵਧੀਆ ਜੀ, ਰਿਆੜ ਸਾਹਿਬ ਬੜੇ ਚਿਰਾਂ ਬਾਅਦ ਅੱਜ ਦਰਸ਼ਨ ਦਿੱਤੇ ਨੇ ਤੁਸੀਂ, ਬਹੁਤ ਹੀ ਚੰਗਾ ਜੀ। ਤੁਸੀਂ ਸੁਣਾਓ ਕਿਵੇਂ? ਸਿਹਤਾਂ ਠੀਕ ਠਾਕ ਨੇ ਜੀ? ਪੂਰਾ ਇੰਜੋਏ ਕਰਦੇ ਪਿਆ ਮੈਨੂੰ ਲੱਗਦਾ। ਤੇ ਇਹ ਕਹਿੰਦੇ ਜੀ ਗਾਣਾ ਲਗਾ ਦਿਓ ਸਤਿੰਦਰ ਸਰਤਾਜ ਦਾ ਨਵਾਂ, ਜ਼ਰੂਰ ਸੁਣਾਉਂਦਾ। ਵੈਸੇ ਲੁੱਕ ਰਿਆੜ ਸਾਹਿਬ ਦੀ ਐਂ ਲੱਗਦੀ ਵੀ ਬੰਦੇ ਕਲਾਕਾਰ ਹੀ ਲੱਗਦੇ ਨੇ, ਕੋਈ ਕ੍ਰੀਏਟਿਵ ਜਿਹੇ ਬੰਦੇ ਲੱਗਦੇ ਹੈ ਨਾ। ਸ਼ੌਂਕ ਤੇ ਹੋਣਾ ਭਾਜੀ ਕੋਈ ਕਲਾ ਕੁਲਾ ਦਾ, ਕੋਈ ਗਾਉਣ ਦਾ ਜਾਂ ਪੇਂਟਿੰਗ ਪੂੰਟਿੰਗ ਦਾ, ਐਵੇਂ ਦਾ ਸ਼ੌਂਕ ਤਾਂ ਰੱਖਦੇ ਲੱਗਦਾ ਬੰਦੇ ਦਾ, ਚਿਹਰਾ ਜਿਹਾ ਦੱਸ ਦਿੰਦਾ ਵੀ ਕੁਛ ਇੱਦਾਂ ਦਾ ਜ਼ਰੂਰ ਸ਼ੌਂਕ ਹੈਗਾ ਤੁਹਾਨੂੰ। ਬਾਕੀ ਸਤਿੰਦਰ ਸਰਤਾਜ ਦੇ ਗੀਤ ਦੀ ਸਿਲੈਕਸ਼ਨ ਤੋਂ ਵੀ ਪਤਾ ਲੱਗ ਜਾਂਦਾ ਬੰਦਾ ਕ੍ਰੀਏਟਿਵ ਜਿਹਾ ਹੈ, ਕਿਉਂਕਿ ਉਹਨਾਂ ਨੂੰ ਸੁਣਨ ਵਾਲੇ ਨਾ ਬੰਦੇ ਕਲਾਕਾਰ ਜਿਹੇ ਨੇ। ਨਵਾਂ ਗੀਤ ਬਹੁਤ ਪਿਆਰਾ, ਉਹਨਾਂ ਦਾ ਮੈਂ ਜ਼ਰੂਰ ਸੁਣਾਵਾਂਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਲਓ ਜੀ ਇਸ ਤੋਂ ਪਹਿਲਾਂ ਕਿ ਤੁਹਾਨੂੰ ਮਤਲਬ ਮੈਂ ਸੁਣਾਵਾਂ ਬਾਕੀ ਗੀਤ, ਆਪਾਂ ਦਿਲਪ੍ਰੀਤ ਗਿੱਲ ਸਾਹਿਬ ਦੀ ਫਰਮਾਇਸ਼ ਪੂਰੀ ਕਰਦੇ ਨੇ, ਜਿਨ੍ਹਾਂ ਨੇ ਕੱਲ ਵੀ ਫਰਮਾਇਸ਼ ਕੀਤੀ ਸੀ ਤੇ ਅੱਜ ਉਹਨਾਂ ਦੀ ਇਹ ਫਰਮਾਇਸ਼ ਆਪਾਂ ਪੂਰੀ ਕਰਦੇ ਹਾਂ। ਪਿਆਰੇ ਦੋਸਤੋ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਜੀ, ਆਪਣੀਆਂ ਜਿਹੜੀਆਂ ਸਾਂਝਾਂ ਸਾਡੇ ਨਾਲ ਪਾ ਸਕਦੇ ਹੋ, ਕਿਉਂਕਿ ਕਹਿੰਦੇ ਇਕੱਲੇ ਇਕੱਲੇ ਸੁਣਨ ਦਾ ਫਾਇਦਾ ਨਹੀਂ, ਨਾ ਇਕੱਲੇ ਖਾਈਏ ਜਿਵੇਂ ਗਿੱਲ ਸਾਹਿਬ ਇਕੱਲੇ ਇਕੱਲੇ ਪਕੌੜੇ ਖਾਈ ਜਾਂਦੇ ਨੇ, ਨਾ ਇਕੱਲੇ ਖਾਈਏ, ਨਾ ਇਕੱਲੇ ਬਹੀਏ ਤੇ ਨਾ ਇਕੱਲੇ ਕੋਈ ਗਾਣਾ ਹੀ ਸੁਣੀਏ। ਇਹ ਚੰਗੀ ਆਦਤ ਪਾਉਣੀ ਚਾਹੀਦੀ, ਮਿਲ ਵਰਤ ਕੇ ਸਾਰਾ ਜਿਹੜੀ ਜ਼ਿੰਦਗੀ ਲੰਘਦੀ ਹੈ। ਬੰਦਾ ਇੱਕ ਸੋਸ਼ਲ ਐਨੀਮਲ ਆ, ਸਮਾਜਿਕ ਪ੍ਰਾਣੀ ਹੈ ਤੇ ਇਹ ਸਮਾਜ ਦੇ ਵਿੱਚ ਰਹਿ ਕੇ ਹੀ ਖੁਸ਼ ਰਹਿੰਦਾ। ਇਕੱਲੇ ਰਹਿਣਾ, ਇਕੱਲੇ ਰਹਿਣ ਦੀਆਂ ਜਿਹੜੀਆਂ ਹੁੰਦੀਆਂ ਨਾ ਸਿਚੁਏਸ਼ਨਾਂ ਉਹ ਬੜੀਆਂ ਅਲੱਗ ਹੁੰਦੀਆਂ ਨੇ, ਤੇ ਉਸ ਪੜਾਅ ਉਸ ਰਾਹ ਤੇ ਪੈਣਾ ਬੜਾ ਔਖਾ ਵੈਸੇ। ਚਲੋ ਜੀ ਆਪਾਂ ਸੁਣਦੇ ਹਾਂ ਫਿਰ ਗੀਤ ਜੋਰਡਨ ਸੰਧ ਦੀ ਆਵਾਜ਼ ਦੇ ਵਿੱਚ। ਤੇ ਤੁਸੀਂ ਪਿਆਰੇ ਦੋਸਤੋ ਕਿਤੇ ਰਿਕੁਐਸਟ ਕਰਨੀ ਹੈ ਈਮੇਲ ਤੇ request@harmanradio.com, ਈਮੇਲ ਆਈਡੀ ਸਾਡੀ request@harmanradio.com, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਤੁਸੀਂ ਸਾਨੂੰ ਭੇਜ ਸਕਦੇ ਹੋ। ਆਓ ਸੁਣਦੇ ਹਾਂ Thank you.
वेख के लगदा हो गया यसर बगानिया दा रीजन समझ च आया मंथ तो चले बहानिया दा साडे लई कम औखा तेरे लई सौखा नी चढ़िया रंग तेरे ते चोखा नी अखियां दे विच सुरमा सुरमे दे विच धोखा नी तेरे वांगू बेवफा तेरे नकदा कोखा नी अखियां दे विच सुरमा सुरमे दे विच धोखा नी
ਕੋਕੇ ਦਾ ਕੋਈ ਕਸੂਰ ਵੀ ਨਹੀਂ ਹੈ ਪਰ ਫਿਰ ਵੀ ਉਹਨੂੰ ਵਿਚਾਰੇ ਨੂੰ ਇਲਜ਼ਾਮ ਲਾ ਦਿੱਤਾ ਗਿਆ ਕਿ ਉਹ ਵੀ ਧੋਖੇਬਾਜ ਹੈ। ਲਓ ਜੀ ਆਪਣੇ ਨਾਲ ਨਗਿੰਦਰ ਸਿੰਘ ਜੀ ਮੋਗੇ ਤੋਂ ਜੁੜ ਚੁੱਕੇ ਨੇ ਜੀ। ਨਗਿੰਦਰ ਬਾਜੀ ਸਤਿ ਸ੍ਰੀ ਅਕਾਲ ਜੀ। ਹੈਲੋ
ਸਤਿ ਸਾਰੇ ਪਰਿਵਾਰ ਨੂੰ
ਜੀ ਜੀ ਸਤਿ ਸ੍ਰੀ ਅਕਾਲ। ਅੱਗੇ ਅਸੀਂ ਤੁਹਾਨੂੰ ਬੁਲਾਉਂਦੇ ਰਹੇ ਤੇ ਤੁਸੀਂ ਜਵਾਬ ਨਹੀਂ ਦਿੱਤਾ ਕੋਈ। ਉਹ ਫਿਰ ਵਿੱਚ ਰੇਡੀਓ ਚੱਲਦਾ ਹੋਣਾ ਨਾ ਫਿਰ ਤੁਹਾਨੂੰ ਆਵਾਜ਼ ਨੀ ਸਾਡੀ ਸੁਣੀ ਹੋਣੀ।
ਰੇਡੀਓ ਕੱਟ ਕੇ
ਬਸ ਆਹੀ ਚੱਕਰ ਪੈ ਗਿਆ। ਹੋਰ ਸੁਣਾਓ ਕਿਵੇਂ ਸਿਹਤਾਂ ਠੀਕ ਠਾਕ ਨੇ ਜੀ? ਹਾਂਜੀ ਦੱਸੋ ਜੀ। ਕਾਹਲੀ ਬੋਲਦੇ ਜ਼ਿਆਦਾ?
ਨਹੀਂ ਨਹੀਂ ਤੁਸੀਂ ਕਿਹਾ ਮੇਰੇ ਵਰਗੇ ਹੋਣਗੇ ਸਾਰੇ ਥੋੜਾ ਸਾਗ ਨੀ ਖਾਂਦੇ ਜੇ ਕਿਤੇ
ਜਨਾਨੀ ਨੂੰ ਥੋੜਾ ਜਿਹਾ ਭੰਨਦੇ ਰਹਿੰਦੇ ਨੇ ਪਰ ਅਸਲ ਦੇ ਵਿੱਚ ਔਰਤ ਤੋਂ ਬਿਨਾ ਨਾ ਜ਼ਿੰਦਗੀ ਹੈ ਨਹੀਂ ਆ ਭਾਵੇਂ ਉਹ ਜਿੰਨਾ ਮਰਜ਼ੀ ਪਿਆਰ ਕਰਦੀ ਹੋਵੇ ਐਵੇਂ ਨਾ ਹਾਸਾ ਠੱਠਾ ਜਿਹਾ ਮਾਰਨ ਦੇ ਲਈ ਨਿੰਦ ਹੀ ਲੈਂਦੇ ਨੇ ਹਨਾ ਆਪਣੀ ਔਰਤ ਨੂੰ ਵੀ ਉਹ ਮਤਲਬ ਜਿੱਦਾਂ ਤਾਇਆ ਕਹਿੰਦਾ ਲੜਦੀ ਬਹੁਤਾ ਤਾਈ ਉਹਦਾ ਖਿਆਲ ਬਹੁਤ ਰੱਖਦੀ ਹੈ ਵੈਸੇ ਨਾ ਇਹ ਪਤਾ ਨੀ ਕੀ ਪੜਾ ਜੀ ਹੁੰਦੀ ਹੈ ਐਵੇਂ ਕਹਿ ਛੱਡਦੇ ਨੇ ਪਰ ਜਦੋਂ ਇਕੱਠੇ ਹੋਣ ਤੇ ਫਿਰ ਤਾਰੀਫ ਵੀ ਬੜੀ ਕਰੀ ਦੀ ਹੈ ਨਹੀਂ ਫੇਰ ਇਹ ਆ ਨਾ ਫੇਰ ਉਹ ਜਸਪਾਲ ਭਾਜੀ ਵਾਂਗੂ ਫੇਰ ਮਾਫ਼ੀ ਮੰਗ ਲਾਂਗੇ ਫੇਰ ਇਹੀ ਆ ਨਹੀਂ ਠੀਕ ਆ ਫਿਰ ਮਾਫ਼ੀ ਮੰਗ ਲਾਂਗੇ ਮਾਫ਼ੀ ਤੇ ਕਿਤੇ ਨੀ ਗਈ ਕਹਿੰਦੇ ਕਿ ਮਾਫ਼ ਕਰਨ ਵਾਲਾ ਵੱਡਾ ਹੁੰਦਾ ਏਦਾਂ ਕਹਿ ਕਿਉਂਕਿ ਮਾਫ਼ੀ ਲੈ ਵੀ ਲਈ ਦੀ ਹੈ ਧੱਕੇ ਨਾ
ਚਲੋ
ਧਰਮ
ਫਸਲ ਨਾ ਸਮਰਥਨ ਦਿੰਦੀ
ਨਹੀਂ ਦੇਖੋ ਜਿਹੜਾ ਆਪਣਾ ਪਰਿਵਾਰ ਛੱਡ ਕੇ ਆਇਆ ਆਪਣੇ ਮਾਂ ਪਿਓ ਨੂੰ ਛੱਡ ਕੇ ਆਇਆ ਤੇ ਉਹ ਤੁਹਾਡੇ ਨਾਲ ਤੁਹਾਡੇ ਮਾਂ ਪਿਓ ਨੂੰ ਮਾਂ ਪਿਓ ਸਮਝਦਾ ਹਨਾ ਭੈਣ ਭਰਾਵਾਂ ਦੇ ਨਾਲ ਵਿਚਰਦਾ ਫਿਰ ਉਹ ਕਿਉਂਕਿ ਦੇਖੋ ਆਪਾਂ ਆਪ ਵੀ ਸੋਚੀਏ ਨਗਿੰਦਰ ਭਾਜੀ ਕਿ ਆਪਾਂ ਜ਼ਿੰਦਗੀ ਦਾ ਅੱਧੀ ਜ਼ਿੰਦਗੀ ਆਪਾਂ ਇੱਕ ਜਗ੍ਹਾ ਰਹਿ ਕੇ ਫਿਰ ਉਹਨੂੰ ਇੱਕਦਮ ਹੀ ਛੱਡ ਦਈਏ ਤੇ ਉਹ ਛੱਡ ਕੇ ਕਿਸੇ ਹੋਰ ਨੂੰ ਆਪਣਾ ਬਣਾ ਲਈਏ ਕਿੰਨਾ ਔਖਾ ਹੁੰਦਾ ਇਹ ਇਹ ਔਰਤ ਦੇ ਹਿੱਸੇ ਤਾਂ ਆਇਆ ਕਿ ਉਹ ਉਹਦੇ ਚ ਇੰਨੀ ਪਾਵਰ ਆ ਮੈਂਟਲੀ ਤੌਰ ਤੇ ਪਰਮਾਤਮਾ ਨੇ ਕੁਦਰਤ ਨੇ ਭਰੀ ਕਿ ਉਹੀ ਇਹ ਕਰ ਸਕਦੀ ਆ ਬੰਦਾ ਤਾਂ ਮੈਨੂੰ ਲੱਗਦਾ ਕਿ ਨਹੀਂ ਇੰਨਾ ਸੈਕਰੀਫਾਈਸ ਕਰ ਸਕਦਾ ਸਭ ਕੁਝ ਜਰਨਾ ਪੈਂਦਾ ਜੀ ਦੇਖੋ ਭਾਂਤ ਭਾਂਤ ਦੀ ਲੱਕੜੀ ਹੁੰਦੀ ਆ ਹੁਣ ਹਰ ਬੰਦੇ ਦਾ ਸੁਭਾਅ ਵੱਖਰਾ ਕਿਉਂਕਿ ਹੁਣ ਜਿਵੇਂ ਮਰਜ਼ੀ ਆ ਹੁਣ ਜਿਹਦੀ ਤੇ ਘਰ ਵਾਲੀ ਆ ਉਹਨੂੰ ਤਾਂ ਚੰਗੀ ਲੱਗੂਗੀ ਉਹਨੂੰ ਤਾਂ ਜ਼ਿੰਦਗੀ ਨਿਭਾਉਣੀ ਹੁਣ ਜਿਹੜੇ ਆਂਢੀ ਗੁਆਂਢੀ ਜਿਹੜੇ ਆਪਣੇ ਤਾਏ ਚਾਚਿਆਂ ਦੇ ਆ ਜਾਂ ਤਾਏ ਚਾਚੇ ਆ ਜਾਂ ਨੜਾਨਾ ਦੇਰ ਇਹ ਕੀ ਪਤਾ ਕਿਹੜੇ ਸੁਭਾਅ ਦਾ ਕਿੱਦਾਂ ਦਾ ਹੋਣਾ ਕਿਹਨੇ ਕਿੱਦਾਂ ਦੀ ਗੱਲ ਕਹਿ ਦੇਣੀ ਹਨਾ
ਇਹਦੇ ਚ ਹੁੰਦੇ ਕਈ ਵਾਰ ਵਧਦਾ ਨੀ ਹੁੰਦਾ ਕਿਉਂ ਕਈ ਫੜਨ ਵਾਲੇ ਵੀ ਕੀਤਾ ਵੀ ਅੱਗੇ ਵੱਡਾ ਭਲਾ ਕਰ ਜਾਂਦੇ ਆ ਜਿਵੇਂ ਇੱਕ ਚੋਰ ਦਾ ਭਲਾ ਕੀਤਾ ਤੇ ਉਹਨੇ
ਜਿਹੜਾ ਆਪਾਂ ਦਾਨ ਕਰਕੇ ਤੇ 100 ਜਣਿਆਂ ਨੂੰ ਸੁਣਾ ਲਿਆ ਉਹ ਦਾਨ ਨੀ ਰਹਿ ਜਾਂਦਾ ਉਹ ਮਾਣ ਬਣ ਜਾਂਦਾ ਹੰਕਾਰ ਬਣ ਜਾਂਦਾ ਤੇ ਉਹ ਹੰਕਾਰ ਕੋਈ ਇੰਨਾ ਫਾਇਦਾ ਨਹੀਂ ਦਿੰਦਾ ਭਾਵੇਂ ਕਿ ਫਾਇਦਾ ਤੇ ਦਾਨ ਦਾ ਹੁੰਦਾ ਹੀ ਹੁੰਦਾ ਭਾਵੇਂ ਤੁਸੀਂ ਸਾਰੇ ਪਿੰਡ ਚ ਵੀ ਰੌਲਾ ਪਾ ਦੋ ਕਿਉਂਕਿ ਪੁੰਨ ਤੇ ਪੁੰਨ ਹੁੰਦਾ ਪਰ ਉਹਦਾ ਅਸਰ ਉਹ ਨੀ ਰਹਿ ਜਾਂਦਾ ਜਿਹੜਾ ਅਸੀਂ ਚੁੱਪ ਚਪੀਤੇ ਦਾਨ ਕਰਨ ਦੇ ਵਿੱਚ ਰੱਖਦੇ ਹਾਂ।
ਤੁਸੀਂ ਇੱਕ ਪਰਗੋਂ ਜੋ ਕਰਦੇ ਹੋ ਨਾ ਥੋੜਾ ਜਿਹਾ ਤਾਇਆ ਕਹਿਲ ਵਰਤੋ
ਜੀ
ਤਾਇਆ ਜਦੋਂ ਮਤਲਬ ਮੈਸੇਜ ਆਉਂਦਾ ਨਾ
ਜੀ
ਉਹ ਬੰਦੇ ਨੂੰ ਇਸ ਤਰ੍ਹਾਂ ਕਰ ਦਿੰਦਾ ਹਾਂ ਯਾਰ ਮੇਰੇ ਕੋਲ ਹੀ ਬੈਠਾ
ਸਹੀ ਗੱਲ
ਮਤਲਬ ਥੋੜਾ ਆਪਣਾ ਨਾ ਜਿਵੇਂ ਤੁਸੀਂ ਜਿਵੇਂ ਆਪਾਂ ਕਾਂ ਖੋਲ ਲੈ ਜਾਂਦਾ
ਜਿਹੜੇ ਰਿਸ਼ਤੇ ਬਣਦੇ ਪ੍ਰੇਮ ਨੇ ਪ੍ਰੇਮ ਨਾਲ ਜੀ ਜਦੋਂ ਤੁਸੀਂ ਪ੍ਰੇਮ ਨੀ ਕਰੋਗੇ ਤੇ ਰਿਸ਼ਤਾ ਕਿੱਥੇ ਬਣ ਜੂਗਾ ਕਿਸੇ ਦਾ
ਤੁਸੀਂ ਕਦੇ ਐਡ ਦੇਖਿਆ ਕਰੋ ਹਰਗੋਬਿੰਦ ਭਾਰਤੀ ਐਡ ਦੇਖਿਆ ਕਰੋ, ਉਹ ਬੰਦਾ ਕਿਵੇਂ ਬੋਲਦਾ ਹੁੰਦਾ, ਰੋਟੀ ਖਾਈ ਨਾ ਬੰਦਾ ਜਿੰਦਾ ਵੀ ਹੈਗਾ, ਇਹਦੇ ਸਵਾਦਿਸ਼ਟ ਬਣਾਉਣ ਵਾਸਤੇ ਵੀ ਮਸਾਲਾ ਪਾਉਣਾ
ਚਾਹੀਦਾ
ਹੱਥ ਦੇ ਵਿੱਚ, ਬੰਦਾ
ਲਿਆਉਂਦੇ ਰਹਾਂਗੇ ਜੀ, ਬਸ ਤੁਹਾਡਾ ਪਿਆਰ ਆ ਤੁਸੀਂ
ਡਾਕਟਰ ਦੱਸਿਆ ਮਤਲਬ ਆਪਾਂ
ਘੱਟ ਤੇ ਹੈ ਨਹੀਂ, 60 ਕਿਲੋ ਆ ਜੀ ਮੇਰਾ, ਸਗੋਂ ਮੇਰਾ 65 ਵਾ, 5 ਕਿਲੋ ਹਲੇ ਵਧਾਉਣਾ ਮੈਂ,
70 ਕਰੋ
ਨਹੀਂ 70 ਕਰਾਂਗੇ ਜੀ, ਹੁਣ ਜ਼ੋਰ ਲਾਉਣਾ ਪਊਗਾ ਪੂਰਾ ਭਾਰ ਕਹਿੰਦੇ ਵਧਾਉਣਾ, ਪੇਟ ਨੀ ਸਹੀ ਆ ਤੇ ਫਿਰ ਤੁਸੀਂ ਜੋ ਮਰਜ਼ੀ ਖਾਈ ਜਾਓ ਫਰਕ ਨੀ ਪੈਣਾ,
ਰੋਟੀ ਹਜਮ ਨੀ ਕਰੋਗੇ ਕੋਈ ਵੀ ਕੰਮ ਕਰੋਗੇ 40 ਮਿੰਟ ਦੇ ਅੰਦਰ ਪੌਣੇ ਘੰਟੇ ਦੇ ਅੰਦਰ ਇੱਕਦਮ ਤੁਸੀਂ ਗਲਤ ਕੰਮ ਕਰੋਗੇ ਤੁਹਾਨੂੰ ਨੁਕਸਾਨ ਪਹੁੰਚਣਾ ਪੈਣਾ, ਰੋਟੀ ਖਾਣ ਤੋਂ ਬਾਅਦ 500 ਕਦਮ ਜਾਂ 200 ਕਦਮ ਤੁਰਨਾ ਚਾਹੀਦਾ ਜ਼ਰੂਰੀ ਆ,
ਵਾਕਿਆ ਮਨ ਦੇ ਵਿਚ ਚਾਹ ਹੋਣਾ ਚਾਹੀਦਾ ਤੇ ਹਰ ਪਾਣੀ ਵੀ ਬੰਦੇ ਨੂੰ ਘਿਓ ਵਾਂਗੂ ਲੱਗਣ ਲੱਗ ਜਾਂਦਾ, ਮਨ ਆ ਵੀ ਸਾਨੂੰ ਥੋੜਾ ਖੁਸ਼ ਰਹਿਣਾ ਚਾਹੀਦਾ, ਮਸ਼ੀਨਰੀ ਕਹਿੰਦੇ ਰੈਲੀ ਚੱਲੂਗੀ ਨਾ ਤਾਂ ਤਦ ਜ਼ੋਰ ਘੱਟ ਲੱਗੂਗਾ। ਅੱਛਾ ਨਗਿੰਦਰ ਜੀ, ਅੱਜ ਤੁਸੀਂ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ? ਨਹੀਂ ਲਾਉਣੇ ਆ ਜੀ, ਐਂ ਤਾਂ ਇਲਜ਼ਾਮ ਨਾ ਲਾਓ, ਮੈਂ ਤੇ ਮਲਕੀਤ ਬਸ ਪੂਰਾ ਜ਼ੋਰ ਲਾ ਦਿੰਦੇ ਤੁਹਾਡੇ ਗੀਤਾਂ ਦੀ ਫਰਮਾਇਸ਼ ਪੂਰੀ ਕਰਨ। ਤੁਸੀਂ ਐ ਸਮਝਦੇ ਹੋ ਤੇ ਐ ਸਮਝ ਲੋ, ਪਰ ਹੈ ਸਾਡਾ ਬੰਦਾ ਮਲਕੀਤ ਹੈ ਜੀ, ਓਹੀ ਗੀਤ ਲਾਉਂਦਾ
ਗੁੰਗਾ
ਤੇ ਨੀ ਬੋਲਦਾ ਪਰ ਬੁਲਾਉਂਦੇ ਨੀ ਅਸੀਂ। ਕਿਹੜਾ ਅੱਜ ਤੁਸੀਂ ਫਿਰ ਲਾਲ ਚੰਦ ਜਮਲੇ ਜੱਟ ਦਾ ਹੀ ਸੁਣਨਾ ਚਾਹੁੰਦੇ ਹੋ?
ਬੰਦਾ ਬਹਾਦਰ
ਕੁਲਦੀਪ ਸਿੰਘ ਮਾਨਕ ਦੀ ਜੀ, ਵਾਰ ਬਾਬਾ ਬੰਦਾ ਸਿੰਘ ਬਹਾਦਰ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ, ਥੈਂਕ ਯੂ ਨਗਿੰਦਰ ਭਾਜੀ, ਤੇ ਨਗਿੰਦਰ ਭਾਜੀ ਹੋਰਾਂ ਨੇ ਸਾਨੂੰ ਸੁਨੇਹਾ ਵੀ ਇੱਕ ਭੇਜਿਆ, ਕਹਿੰਦੇ ਮਨਮਤ ਦੀ ਗੱਲ ਕਰਦੇ ਨੇ, ਕਹਿੰਦੇ ਅਸੀਂ ਜ਼ਿਆਦਾਤਰ ਮਨਮਤ ਕਾਰਨ ਦੁਖੀ ਆ, ਤੇ ਜੇ ਸੁੱਖ ਚਾਹੀਦਾ ਤੇ ਗੁਰੂ ਦੀ ਮਤ ਧਾਰਨ ਕਰੀਏ, ਕਿਸੇ ਵੀ ਭੈ ਤੋਂ ਨਾ ਡਰੀਏ, ਫਿਰ ਜਪਦੇ ਰਹੋ ਜੀ ਵਾਹਿਗੁਰੂ। ਮੋਗੇ ਤੋਂ ਸਾਨੂੰ ਨਗਿੰਦਰ ਭਾਜੀ ਜਿਹੜੀ ਆ ਉਹ ਸੁਨੇਹਾ ਭੇਜ ਰਹੇ ਨੇ। ਵਾਕਿਆ ਜੀ, ਡਰ ਦੇ ਵਿੱਚ ਜ਼ਿੰਦਗੀ ਜੀਣਾ, ਤੇ ਕਹਿੰਦੇ ਆ ਕਿ ਬੰਦੇ ਦੇ ਸਰੀਰ 'ਚ ਐਸੇ ਕੈਮੀਕਲ ਬਣਦੇ ਨੇ, ਐਸੇ ਕੈਮੀਕਲ ਰਿਐਕਸ਼ਨ ਹੁੰਦੇ ਆ ਜਿਹਦੇ ਵਿੱਚ ਜਿਹੜਾ ਜ਼ਹਿਰ ਆ ਸਰੀਰ ਦੇ ਵਿੱਚ ਉਹ ਵੱਧਦਾ। ਡਰ ਹੋਇਆ, ਭੈ ਹੋਇਆ, ਦੁੱਖ ਹੋਇਆ, ਦਰਦ ਹੋਇਆ, ਇਹਦੇ ਨਾਲ ਸਾਡੇ ਸਰੀਰ ਦੇ ਜਿਹੜੇ ਆ ਸਾਰੇ ਕੈਮੀਕਲ ਇਮਬੈਲੈਂਸ ਹੋ ਜਾਂਦੇ ਨੇ, ਜਿਹਦਾ ਕਰਕੇ ਸਰੀਰ 'ਚ ਰੋਗ ਵਧਣ ਲੱਗ ਜਾਂਦੇ ਨੇ ਤੇ ਸਰੀਰ ਜਿਹੜੀ ਤੰਦਰੁਸਤੀ ਉਹ ਘਟਣ ਲੱਗਦੀ ਹੈ। ਤੇ ਕਿਉਂ ਅਸੀਂ ਦੁੱਖ ਦਰਦ ਜਾਂ ਇਹਨਾਂ ਚੀਜ਼ਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ? ਖੁਸ਼ ਰਹਿਣਾ ਚਾਹੀਦਾ ਜੀ, ਜ਼ਿੰਦਗੀ ਇਸੇ ਨੂੰ ਜੀਉਣ ਦਾ ਹੀ ਨਾਮ ਆ। ਕੁਝ ਚੰਗਾ ਭਲਾ ਕਰਦੇ ਜਾਓ ਤਾਂ ਜ਼ਿੰਦਗੀ ਸੋਹਣੀ ਬਣਦੀ ਜਾਏਗੀ। ਲਾਜੀ ਠਾਕਰ ਸਾਹਿਬ ਸਾਨੂੰ ਜਪਾਨ ਤੋਂ ਸੁਣਦੇ ਪਏ ਨੇ ਜੀ, ਵੈਸੇ ਤੇ ਜਪਾਨ ਦਾ ਨਾਮ ਸੁਣਦੇ ਹੀ ਸਾਨੂੰ ਇੱਕ ਤੰਦਰੁਸਤੀ ਵਾਲੀ ਤਸਵੀਰ ਸਾਹਮਣੇ ਆ ਜਾਂਦੀ, ਤੇ ਭਾਜੀ ਹੋਰੀ ਤੇ ਵੈਸੇ ਫਿਜ਼ੀਕਲੀ ਬੜੀ ਫਿੱਟ ਨੇ, ਬੜੇ ਡੋਲੇ ਡੋਲੇ ਬਣਾਏ ਫਿਰਦੇ ਨੇ, ਤੇ ਭਾਜੀ ਸਾਨੂੰ ਕੁਝ ਦੱਸੋ ਕਿਹੜਾ ਪਾਊਡਰ ਖਾਂਦੇ ਆ, ਪ੍ਰੋਟੀਨ ਪਾਊਡਰ ਦਾ ਜਿਹੜਾ ਨਾਮ ਹੁੰਦਾ ਨਾ, ਬੰਦੇ ਦੀ ਬੇਇੱਜ਼ਤੀ ਜੀ ਮਹਿਸੂਸ ਹੋ ਜਾਂਦੀ ਵੀ ਇਹ ਯਾਰ ਪਾਊਡਰ ਦਾ ਬਣਾਏ ਆ। ਅਸਲ ਚ ਪਾਊਡਰ ਹੈ ਕੱਖ ਨੀ, ਇਹ ਚ ਨਿਊਟ੍ਰੀਸ਼ਨ ਡਾਇਟ ਜਿਹੜੀ ਹੈ, ਜਿਹੜਾ ਅਸੀਂ ਖੁਰਾਕ ਤੋਂ ਨਹੀਂ ਲੈ ਪਾਉਂਦੇ, ਉਹ ਸਾਡੇ ਸਰੀਰ ਨੂੰ ਜਿੰਨੇ ਤੱਤ ਆ ਉਹ ਸਾਨੂੰ ਇੱਕ ਡਾਇਟਰੀ ਸਪਲੀਮੈਂਟ ਲੈ ਕੇ ਪੂਰੇ ਕਰਨੇ ਪੈਂਦੇ ਨੇ। ਪਰ ਪਿੰਡਾਂ ਵਾਲਿਆਂ ਦੇ ਵਿੱਚ ਇਹ ਆ ਜੀ ਉਹ ਪਾਊਡਰ ਨਾ ਬਣਾਏ। ਉਹ ਇੱਕ ਕਿਸੇ ਭਲਵਾਨ ਨੇ ਕਿਹਾ ਸੀ ਨਾ, ਕਹਿੰਦਾ ਜਿੰਨਾ ਪਾਊਡਰ ਚਾਹੀਦਾ ਮੈਂ ਤੈਨੂੰ ਦਿੰਦਾ, ਵੀ ਤੂੰ ਮੇਰੇ ਅੱਗੇ ਡੋਲੇ ਬਣਾ ਕੇ ਦਿਖਾ ਦੇ, ਇਕੱਲੇ ਪਾਊਡਰ ਨਾਲ ਜੇ ਬਣਦੇ ਆ। ਬੜੀ ਡੈਡੀਕੇਸ਼ਨ ਚਾਹੀਦੀ ਜੀ। 20% ਕੱਲ ਡਾਕਟਰ ਸਾਹਿਬ ਵੀ ਕਹਿੰਦੇ ਸੀ, 20% ਅਸੀਂ ਜਿਮ ਦੇ ਵਿੱਚ ਤੇ 80% ਸਾਡੀ ਜਿਹੜੀ ਜ਼ਿੰਦਗੀ ਦਾ ਜਿਹੜਾ ਸ਼ਡਿਊਲ ਆ ਉਹਨੂੰ ਫਿੱਟ ਕਰਕੇ ਸੈੱਟ ਕਰਕੇ ਫਿਰ ਸਰੀਰ ਬਣਦਾ। ਤੇ ਚੰਗਾ ਭਾਜੀ ਸਿਹਤ ਤੁਸੀਂ ਬਣਾਈ ਹੈ, ਚੰਗੀ ਹੈ, ਸਾਨੂੰ ਵੀ ਕੋਈ ਟਿਪਸ ਜ਼ਰੂਰ ਦੇ ਦਿਓ। ਬਾਕੀ ਹਾਲ ਚਾਲ ਪੁੱਛਦੇ ਨੇ ਜੀ, ਭਾਜੀ ਬਹੁਤ ਵਧੀਆ, ਆਨੰਦ ਆ ਜੀ, ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਮਾਣ ਰਹੇ ਹੋ। ਤੁਹਾਡੇ ਪਿਆਰੇ ਸੱਜਣਾਂ ਦੇ ਨਾਲ ਜਦੋਂ ਗੱਲ ਹੋ ਜਾਂਦੀ ਹੈ ਵੈਸੇ ਹੀ ਜ਼ਿੰਦਗੀ ਸੋਹਣੀ ਹੋ ਜਾਂਦੀ। ਗਾਣਾ ਕਹਿੰਦੇ ਜੀ ਸੁਣਾ ਦਿਓ ਅੱਜ ਕੱਲ, ਅੱਜ ਕੱਲ ਬੜਾ ਮਕਬੂਲ ਚੱਲ ਰਿਹਾ ਗੀਤ, ਅੱਜ ਕੱਲ ਅੱਜ ਕੱਲ ਕੁੜੀਆਂ ਦੇ ਵਿੱਚ ਖਾਸ, ਤੇ ਐਂ ਦੀ ਗੱਲ ਹੀ ਮੁੰਡੇ ਵੀ ਸੁਣਦੇ ਨੇ, ਤੇ ਤੁਸੀਂ ਐਂ ਨਾ ਮਹਿਸੂਸ ਕਰਿਓ। ਮੈਨੂੰ ਆਪ ਬੜਾ ਪਸੰਦ ਆ ਗੀਤ, ਨਿਮਰਤ ਖਹਿਰਾ ਬੜੀ ਪਿਆਰੀ ਜੀ ਕੁੜੀ ਆ, ਬਹੁਤ ਸੋਹਣਾ ਗਾਉਂਦੀ ਹੈ, ਤੇ ਜਿਹੜੇ ਐਕਸਪ੍ਰੈਸ਼ਨ ਆ ਉਹਦੇ ਬੜੇ ਭੋਲੇ ਜਿਹੇ, ਬੜੇ ਪਿਆਰੇ ਲੱਗਦੇ ਆ। ਕਹਿੰਦੇ ਨੇ ਚਿਹਰੇ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਵਿਅਕਤੀਤਵ ਕਿਸ ਤਰ੍ਹਾਂ ਦਾ, ਕਾਫੀ ਹੱਦ ਤੱਕ ਜਿਹੜੇ ਜਾਣਨ ਵਾਲੇ ਪੜ੍ਹਨ ਵਾਲੇ ਨੇ ਉਹ ਪੜ੍ਹ ਚਿਹਰੇ ਨੂੰ ਦੇਖ ਕੇ ਦੱਸ ਦੇਣਗੇ ਵੀ ਇਹ ਕਾਤਲ ਆ, ਭੋਲਾ ਵਾ, ਸ਼ੈਤਾਨ ਆ, ਚਤਰ ਆ, ਚਲਾਕ ਆ, ਸਾਰਾ ਇਹ ਤੋਂ ਪਤਾ ਲੱਗ ਜਾਂਦਾ। ਪਰ ਮੈਂ ਇਹਨਾਂ ਨਹੀਂ ਪੜ੍ਹਿਆ, ਪਰ ਜਿੰਨਾ ਕੁ ਮੈਨੂੰ ਪਤਾ ਲੱਗ ਰਿਹਾ ਬੜੀ ਮਤਲਬ ਸੱਚੀ ਜੀ ਕੁੜੀ ਲੱਗਦੀ। ਅੱਗੇ ਜਨਾਗਰ ਸਾਹਿਬ ਵੀ ਸਾਨੂੰ ਜੁਆਇਨ ਕਰ ਚੁੱਕੇ ਨੇ ਜੀ ਕੁਵੈਤ ਤੋਂ। ਕਹਿੰਦੇ ਮੁਸਕਰਾਹੋ, ਲੈ ਜੀ ਹੁਣੇ ਗੱਲ ਕਰ ਰਹੇ ਸੀ ਖੁਸ਼ ਰਹਿਣ ਦੀ, ਮੁਸਕਰਾਓ ਕਹਿੰਦੇ। ਮੁਸਕਰਾਉਣ ਤੋਂ ਪਹਿਲਾਂ ਜੀ ਇੱਕ ਆਪਾਂ ਨੂੰ ਕਾਲ ਆਈ ਹੈ ਤੇ ਆਪਾਂ ਕਾਲ ਵੀ ਅਟੈਂਡ ਕਰ ਲਈਏ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ 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 ਭੈਣ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ? ਅਸਲ ਚ ਨਾ ਇਧਰ ਆਪਣੇ ਤੇ ਬਹੁਤ ਜਿਆਦਾ ਮੰਦਾ ਹਾਲ ਹੋਇਆ ਪਿਆ ਭੈਣ ਜੀ। ਇਧਰ ਆਸਟ੍ਰੇਲੀਆ ਵਾਲੇ ਮੌਜਾਂ ਮਾਣਦੇ ਪਏ ਨੇ, ਪੂਰੇ ਠੰਡ ਚ ਬੈਠੇ ਸਾਗ ਸੂਗ ਖਾ ਕੇ ਪਕੌੜੇ ਤਲਦੇ ਪਏ ਨੇ, ਉਹਨਾਂ ਦੇ ਮੀਂਹ ਪੈਂਦੇ ਆ।
ਹਾਂਜੀ ਹਾਂਜੀ ਬਿਲਕੁਲ, ਆਪਣੇ ਪੰਜਾਬ ਦਾ ਤੇ ਆਸਟ੍ਰੇਲੀਆ ਦਾ ਮੌਸਮ ਬਿਲਕੁਲ ਹੀ ਫਰਕ ਆ। ਤੇ ਅਸੀਂ ਤਾਂ ਮੈਂ ਤਾਂ ਵੈਸੇ ਜੇ ਰੂਮ ਚ ਮੈਂ ਸਿਲਾਈ ਦਾ ਕੰਮ ਕਰਦੀ ਹਾਂ, ਮੇਰਾ ਕੰਮ ਸਟਿਚਿੰਗ ਦਾ ਵਾ।
ਅੱਛਾ ਜੀ।
ਤੇ ਮੇਰੇ ਰੂਮ ਚ ਕਹਿ ਲੋ ਵੀ ਹੁਣ ਆਹ ਟਾਈਮ ਕਿੰਨਾ ਹੋ ਗਿਆ ਵਾ, ਮਤਲਬ ਇਧਰ ਧੁੱਪ ਆਉਣੀ ਸ਼ੁਰੂ ਹੋ ਗਈ
ਹੈ,
ਥੱਲੇ ਬੈਠੀ ਹੋਈ ਹੈ, ਤੇ ਮੈਨੂੰ ਧੁੱਪ ਵੀ ਵਧੀਆ ਲੱਗਦੀ ਹੈ ਕਿਉਂਕਿ ਮੌਸਮ ਦੇ ਹਿਸਾਬ ਨਾਲ ਸਰੀਰ ਵੀ ਉਹਦੇ ਹੋ ਜਾਂਦੇ ਜੋ ਜਿਸ ਨਾਲ।
ਵੈਸੇ ਵੀ ਨਾ ਕਹਿੰਦੇ ਨੇ ਕਿ ਸਰੀਰ ਨੂੰ ਜਿੱਦਾਂ ਦਾ ਤੁਸੀਂ ਢਾਲ ਲਓਗੇ ਉਦਾਂ ਦਾ ਬਣ ਲੱਗ ਜਾਂਦਾ। ਤੁਸੀਂ ਹੁਣ ਜਿਹੜੇ ਬਾਹਰ ਕੰਮ ਕਰਦੇ ਨੇ ਖੇਤਾਂ ਦੇ ਵਿੱਚ, ਉਹਨਾਂ ਨੂੰ ਧੁੱਪ ਨਹੀਂ ਇੰਨੀ ਮਹਿਸੂਸ ਹੁੰਦੀ ਜਿੰਨੀ ਅਸੀਂ ਮਹਿਸੂਸ ਕਰਦੇ ਹਾਂ ਜਿਹੜੇ ਅੰਦਰਾਂ ਵਿੱਚ, ਜਾਂ ਬਹੁਤੇ ਏਸੀਆਂ ਚ ਰਹਿਣ ਵਾਲਿਆਂ ਦਾ ਤੇ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੋ ਜਾਂਦਾ।
ਹਾਂਜੀ ਹਾਂਜੀ ਹਾਂਜੀ, ਪਤਾ ਕਿ ਜਿਹੜੇ ਹੁਣ ਧੁੱਪ ਦੇ ਵਿੱਚ ਕੰਮ ਕਰਦੇ ਆ ਬਾਹਰ ਖੇਤਾਂ ਦੇ ਵਿੱਚ, ਉਹ ਧੁੱਪ ਦੇ ਨਾਲ ਜਿਹੜਾ ਪਸੀਨਾ ਆਉਂਦਾ ਤੇ ਠੰਡੀ ਹਵਾ ਦਾ ਫੁੱਲ ਆਉਂਦਾ ਕਿੰਨਾ,
ਅਸੀਂ ਨਾ ਅੱਗੇ ਜਦੋਂ ਬੰਦੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਦਿਹਾੜੀ ਤੇ ਅਸੀਂ ਲੈਂਦੇ ਸੀ ਤੇ ਨਾਲ ਡੈਡੀ ਹੋਰਾਂ ਨੇ ਕਹਿਣਾ ਤੁਸੀਂ ਵੀ ਨਾਲ ਲੱਗੋ, ਅਸੀਂ ਨਾਲ ਗੋਡੀ ਕਰਾਉਣੀ ਤੇ ਉਦੋਂ ਬਾਅਦ ਉਹਨਾਂ ਨੇ ਨਾ ਦੁਪਹਿਰ ਜਿਹਨੂੰ ਸਾਹ ਲੈਣਾ, ਜਿਹੜਾ ਉਹ ਸਾਹ ਲੈਂਦੇ ਸੀ ਉਹ ਇੰਨੀ ਗਰਮੀ ਚ ਵੀ ਇੰਨੀ ਹਵਾ ਮਾੜੀ ਜੀ ਚੱਲਣੀ ਤੇ ਏਸੀ ਨਾਲੋਂ ਜ਼ਿਆਦਾ ਸਵਾਦ ਦਿੰਦੀ ਸੀ ਕਿ ਉਹ ਇੱਕ ਤਾਂ ਥੱਕੇ ਹੋਣਾ, ਇੱਕ ਉਹ ਪਸੀਨੇ ਦੇ ਨਾਲ ਜਿਹੜਾ ਟੈਂਪਰੇਚਰ ਉਹ ਕੰਟਰੋਲ ਕਰ ਲੈਂਦਾ ਤੇ ਉਪਰੋਂ ਹਵਾ ਦਾ ਬੁੱਲਾ ਇੱਦਾਂ ਲੱਗਣਾ ਜਿੱਦਾਂ ਬਰਫ਼ ਦਾ ਕੋਈ ਛਿੱਟਾ ਦੇ ਗਿਆ ਹੁੰਦਾ ਮੂੰਹ ਤੇ।
ਮਨਦੀਪ ਜੀ ਮੈਂ ਇਹ ਕਹਿੰਦੀ ਆ ਵੀ ਜਿਹੜੇ ਕੁਦਰਤ ਨੇ ਦਿੱਤੇ ਹੋਏ ਤੋਹਫੇ ਆ ਇਹਦਾ ਆਨੰਦ ਲੈਣਾ ਕਿਸੇ ਕਿਸਮਤ ਵਾਲੇ ਦੇ ਕਰਮਾਂ ਚ ਹੀ ਹੁੰਦਾ, ਹਰ ਕੋਈ ਆਨੰਦ ਲੈ ਸਕਦਾ ਵਾ। ਪੈਸਾ ਹੈਗਾ ਵਾ ਜੀ ਤੇ ਪੈਸੇ ਦੇ ਨਾਲ ਆਪਾਂ ਸਾਰੀ ਚੀਜ਼ਾਂ ਖਰੀਦ ਕੇ ਸੁੱਖ ਆਨੰਦ ਲੈ ਸਕਦੇ ਹਾਂ, ਪਰ ਬਿਮਾਰੀਆਂ ਨਾਲ ਹੀ ਲੈਂਦੀ ਸੀਗਾ। ਮੈਂ ਪਿਸ਼ਾਬ ਬਾਰੇ ਗੱਲ ਕਰਨਾ ਚਾਹੁੰਦੀ ਸੀ ਰਾਜਪੂਤ ਬਾਰੇ
ਜੀ। ਜੀ ਜੀ ਜਰੂਰ ਜੀ।
ਸੁਸ਼ਾਂਤ ਨੇ ਛੋਟੀ ਉਮਰ ਦੇ ਵਿੱਚ ਕਿੰਨੀ ਮਿਹਨਤ ਕੀਤੀ ਹੈ, ਕਿੰਨੀਆਂ ਉਚਾਈਆਂ ਤੱਕ ਪਹੁੰਚ ਗਿਆ। ਮੈਂ ਤਾਂ ਇਹ ਵੀ ਸੁਣਿਆ ਕਿ ਚੰਦ ਤੱਕ ਉਹਨੇ ਜ਼ਮੀਨ ਖਰੀਦ ਲਈ, ਟੈਲੀਸਕੋਪ ਰਾਹੀਂ ਜ਼ਮੀਨ ਨੂੰ ਦੇਖਦਾ ਹੁੰਦਾ ਸੀ। ਛੋਟੀ ਉਮਰ ਦੇ ਵਿੱਚ ਇੰਨੀਆਂ ਪ੍ਰਾਪਤੀਆਂ ਕਰ ਲਈਆਂ, ਚਲੋ ਉਹਦੀ ਮਦਰ ਦੀ ਡੈਥ ਹੋ ਗਈ ਸੀ, ਉਹਦੀ ਇੱਕ ਫੀਲਿੰਗ ਅੰਦਰ ਸੀਗੀ ਉਹਨੂੰ ਲੈ ਕੇ ਉਹ ਅੱਗੇ ਤੁਰਿਆ ਜਾਂਦਾ ਸੀ। ਜੇ ਮੈਂ ਅੱਗੇ ਤਰੱਕੀ ਕਰਦਾ ਤਾਂ ਮੇਰੀ ਮਾਂ ਹੁੰਦੀ, ਮੈਂ ਦੱਸਦਾ ਮੈਂ ਵੀ ਇੰਨੀ ਵਧੀਆ ਪ੍ਰਾਪਤੀ ਕੀਤੀ ਤੇ ਮੇਰੀ ਮਾਂ ਖੁਸ਼ ਹੁੰਦੀ। ਇੱਕ ਬੱਚਿਆਂ ਨੂੰ ਬੜਾ ਹੀ ਹੁੰਦਾ ਵਾ ਵੀ ਮੇਰੀ ਮਾਂ ਪਿਓ ਸਾਨੂੰ ਸ਼ਾਬਾਸ਼ ਹੀ ਦਿੱਤੀ, ਬਿਲਕੁਲ ਉਹ ਮਨ ਚ ਉਹਦੇ ਰਹਿ ਗਿਆ। ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦੀ ਹਾਂ ਵੀ ਉਹਨੇ ਇੰਨੀਆਂ ਪ੍ਰਾਪਤੀਆਂ ਕਰ ਲਈਆਂ ਕਿ ਸ਼ਾਇਦ ਉਹਦੀ ਤਮੰਨਾ ਹੀ ਖਤਮ ਹੋ ਗਈ। ਛੋਟੀ ਉਮਰ ਦੇ ਵਿੱਚ ਆਪਾਂ ਲਗਾਤਾਰ ਹਰ ਇੱਕ ਚੀਜ਼ ਹਾਸਲ ਕਰ ਦਈਏ, ਲਗਾਤਾਰ ਕੋਈ ਆਪਾਂ ਨੂੰ ਚੀਜ਼ਾਂ ਮਿਲੀ ਜਾਣ ਮਿਲੀ ਜਾਣ ਮਿਲੀ ਜਾਣ ਤਾਂ ਜ਼ਿੰਦਗੀ ਦਾ ਸ਼ਾਇਦ ਆਨੰਦ ਖਤਮ ਹੋ ਜਾਂਦਾ। ਮੈਨੂੰ ਤਾਂ ਸ਼ਾਇਦ ਇੱਦਾਂ ਹੀ ਹੁੰਦਾ।
ਅੱਛਾ, ਦੋ ਤਰੀਕੇ ਦੇ ਨਾਲ ਕਹਿੰਦੇ ਨੇ ਨਾ ਲੋਕ, ਇਹ ਤੁਸੀਂ ਪੋਜ਼ਿਟਿਵਲੀ ਲੈਂਦੇ ਹੋ ਕਿ ਲਗਭਗ ਹਰ ਚੀਜ਼ ਬੰਦਾ ਜਦੋਂ ਪ੍ਰਾਪਤ ਕਰ ਲੈਂਦਾ ਤੇ ਉਹ ਸੈਟੀਸਫਾਈ ਜਿਹਾ ਹੋ ਜਾਂਦਾ, ਤੇ ਵੈਸੇ ਵੀ ਉਹਦਾ ਜਿਵੇਂ ਮਨ ਸੀ ਨਾ ਕ੍ਰੀਏਟਿਵ ਜਿਹਾ, ਉਹ ਏਲੀਅਨ ਦੀਆਂ ਗੱਲਾਂ ਕਰਦਾ ਸੀ, ਉਹ ਆਕਾਸ਼ ਦੇ ਵਿੱਚ ਜਿਵੇਂ ਤੁਸੀਂ ਗੱਲ ਕਰਦੇ ਸੀ ਟੈਲੀਸਕੋਪ ਲਾ ਕੇ ਦੇਖਦਾ ਰਹਿੰਦਾ ਸੀ, ਜਾਂ ਉਹਨੂੰ ਗ੍ਰਹਿ ਨਛੱਤਰਾਂ ਦਾ ਬੜਾ ਚਾਅ ਸੀ। ਬੰਦਾ ਐਸਾ ਜਿਹੜਾ ਹੁੰਦਾ ਵਾ ਉਹ ਮਨ ਦੀ ਸਥਿਤੀ ਉਹ ਬੜੀ ਉਹਦੀ ਕੋਮਲ ਜੀ ਹੁੰਦੀ ਆ। ਪਰ ਜਿੱਦਾਂ ਦਾ ਹੁਣ ਨਿਕਲ ਕੇ ਆਇਆ, ਕਹਿੰਦੇ ਆ ਕਿ ਜਿਹਨੇ ਸਾਰੇ ਹੀ ਜਿਹੜੇ ਫਿਲਮ ਮੇਕਰ ਸੀ ਉਹਨਾਂ ਨੇ ਏਕਾ ਕਰਕੇ ਉਹਨੂੰ ਜ਼ਲੀਲ ਵੀ ਕੀਤਾ, ਉਹਦੀਆਂ ਦੋ ਚਾਰ ਇੰਟਰਵਿਊ ਮੈਂ ਸੁਣੀਆਂ, ਉਹਦੇ ਵਿੱਚ ਉਹਨੇ ਕਿਹਾ ਸੀ, ਕਿਸੇ ਨੇ ਕਿਹਾ ਸੀ ਕਿ ਕਿਹੜਾ ਫਿਲਮ ਸਟਾਰ ਆ ਜਿਹੜਾ ਤੁਸੀਂ ਜਿਹਦੇ ਨਾਲ ਕੰਮ ਕਰਕੇ ਜੇ ਫਰੈਂਡਲੀ ਮਹਿਸੂਸ ਕਰਦੇ ਹੋ? ਕਹਿੰਦਾ ਮੇਰਾ ਕੋਈ ਦੋਸਤ ਨਹੀਂ ਹੈ ਬਾਲੀਵੁੱਡ ਦੇ ਵਿੱਚ। ਕਈ ਵਾਰ ਬੰਦੇ ਨੂੰ ਨਾ ਇਹਨਾਂ ਮਤਲਬ ਕੱਲਾ ਜਿਹਾ ਮਹਿਸੂਸ ਕਰਾ ਦਿੰਦੇ ਨੇ ਕਈ ਵੱਡੇ ਵੱਡੇ ਘਰਾਣਿਆਂ ਵਾਲੇ, ਕਈ ਵੱਡੇ ਵੱਡੇ ਜਿਹੜੇ ਐਕਟਰਾਂ ਦੇ ਨਿਆਣੇ, ਉਹ ਅਗਲਾ ਐਵੇਂ ਦਾ ਵੀ ਮਹਿਸੂਸ ਕਰਨ ਲੱਗ ਜਾਂਦਾ ਸ਼ਾਇਦ ਯਾਰ ਮੇਰਾ ਕੋਈ ਵਜੂਦ ਹੀ ਨਹੀਂ ਹੈ। ਇਹ ਤਾਂ ਹੁਣ ਉਹ ਜਾਣਦਾ ਕੀ ਮਨ ਦੇ ਵਿੱਚ ਖਿਆਲ ਆਇਆ ਹੋਊਗਾ।
ਹਾਂ ਮਨਦੀਪ, ਫਿਰ ਇਹ ਤਾਂ ਮੈਂ ਵੀ ਕਹਿੰਦੀ ਹਾਂ ਵੀ ਦੁਨੀਆਂ ਆਪਾਂ ਨੂੰ ਨਾ ਉੱਚਾ ਉੱਠਦੇ ਨੂੰ ਦੇਖ ਕੇ ਖੁਸ਼ ਨਹੀਂ ਹੁੰਦੀ। ਆਪਾਂ ਆਪਦੀਆਂ ਪ੍ਰਾਪਤੀਆਂ ਦੱਸਦੇ ਹਾਂ ਕਿਸੇ ਨੂੰ, ਮੈਂ ਵੀ ਆਪਦੀ ਪ੍ਰਾਪਤੀ ਦੱਸ ਦਿੰਦੀ, ਮੈਂ ਆਹ ਕਰ ਲਿਆ, ਮੈਂ ਆਹ ਕਰ ਲਿਆ, ਮੈਂ ਤੁਹਾਨੂੰ ਆਪਦੀ ਰਿਐਲਿਟੀ ਚ ਲਾ ਗੱਲ ਦੱਸਦੀ ਹਾਂ। ਮੇਰੇ ਕੋਲ ਇੱਕ ਆਪਣੇ ਕੋਲ ਹਜੇ ਗੀਤਕਾਰ ਹੈਗੇ ਆ, ਉਹਨਾਂ ਦਾ ਨਾਮ ਹੈਗਾ ਗੁਰਜੀਤ ਸਿੰਘ ਸੰਧੂ, ਜਿਹਨਾਂ ਨੇ ਗਾਣਾ ਕੀਤਾ ਹੋਇਆ ਵਾ ਪੈਸਾ ਜਿਵੇਂ ਨਚਾਈ ਜਾਂਦਾ
ਦੁਨੀਆਂ ਨੱਚੀ ਜਾਂਦੀ ਜੀ।
ਅੱਛਾ, ਉਹਨਾਂ ਨੇ ਸਟੇਡੀਓ ਤੇ ਬੋਲਦੇ ਸੁਣਿਆ ਤਾਂ ਇੱਕ ਦਿਨ ਮੇਰੇ ਘਰੇ ਆ ਗਏ, ਮੈਨੂੰ ਕਹਿੰਦੇ ਕਿ ਪਰ ਮੈਂ ਤੁਹਾਡੇ ਘਰੇ ਆਉਣਾ, ਮੈਂ ਕਮੋਸ ਦਾ ਕੰਮ ਹੁੰਦੀ ਆ, ਉਹ ਵੀ ਮੈਂ ਆਮ ਜੀ ਲੇਡੀਆਂ ਘਰ ਬੈਠੇ ਕੰਮ ਕਰਦੀ ਸਿਲਾਈ ਦਾ, ਪਰ ਮੈਨੂੰ ਰੇਡੀ ਸਾਉਣ ਦਾ ਬਹੁਤ ਸ਼ੌਂਕ ਆ। ਅੱਛਾ, ਉੱਥੇ ਬੈਠੇ ਤੇ ਉਹ ਬਹਿ ਗਏ, ਚਲੋ ਮੇਰੀ ਬੇਟੀ ਚਾਹ ਚਾਹ ਬਣਾਓ ਤੇ ਗੱਲਾਂ ਕਰਨ ਲੱਗ ਗਏ। ਕਹਿੰਦੇ ਪਰ ਜੀ ਕੀਤਾ, ਮੈਂ ਕਦੀ ਕਰਨਾ ਕੀ ਆ, ਮੈਂ ਬੱਚਿਆਂ ਨੂੰ ਆਹ ਪੜਾਤਾ, ਮੈਂ ਆਪਦੇ ਬੱਚਿਆਂ ਨੂੰ ਪੋਸਟ ਗ੍ਰੈਜੂਏਸ਼ਨ ਕਰਵਾ ਦਿੱਤੀ, ਪੰਜ ਬੱਚਿਆਂ ਤਿੰਨ ਬੇਟੀਆਂ ਮੇਰੀਆਂ ਵੈਲ ਐਜੂਕੇਟਡ ਆ, ਬੇਟਾ ਮੇਰਾ ਮਤਲਬ ਬੀ ਐਸ ਸੀ ਐਗਰੀਕਲਚਰ ਕੀਤੀ ਹੋਈ ਹੈ, ਬੇਟਾ ਮੇਰਾ ਡੁਬਈ ਚ, ਮਤਲਬ ਵੀ ਮੈਂ ਸਾਰੇ ਬੱਚਿਆਂ ਨੂੰ ਵਧੀਆ ਪੜਾਤਾ, ਮੈਂ ਉਹ ਕਰਤਾ ਮੈਂ ਉਹ ਕਰਤਾ। ਮੈਨੂੰ ਉਹਨੇ ਇੱਕ ਸਵਾਲ ਪੁੱਛਿਆ, ਮੈਂ ਬਹੁਤ ਹੈਰਾਨ ਹੋ ਗਈ ਹਾਂ, ਕਹਿੰਦੇ ਨਵਾਂ ਕੀ ਕੀਤਾ? ਮੈਂ ਕਿਹਾ ਨਵਾਂ ਤਾਂ ਤੁਸੀਂ ਕੀਤਾ, ਤੁਸੀਂ ਕੀਤਾ ਜਦ ਉਹੀ ਮੈਂ ਕੀਤਾ,
ਸੋਚਣ ਵਾਲੀ ਆ। ਜਿਹੜਾ ਬੰਦਾ ਜ਼ਿੰਦਗੀ ਨੂੰ ਬੜਾ ਬਰੀਕੀ ਦੇ ਨਾਲ ਜਾਣਦਾ, ਉਹਨੂੰ ਇਹ ਇਹ ਇਲਮ ਹੁੰਦਾ ਕਿ ਵਾਕਿਆ ਅਸੀਂ ਕੀਤਾ ਕੀ, ਖਾਸ ਕੀ ਕੀਤਾ ਜਾਂ ਨਵਾਂ ਕੀ ਕੀਤਾ।
ਹਾਂ, ਨਵਾਂ ਕੀ ਕੀਤਾ ਵੀ ਦੁਨੀਆਂ ਬੱਚੇ ਵੀ ਪਾਲਦੀ ਆ, ਘਰ ਵੀ ਬਣਾਉਂਦੀ ਆ, ਤੇ ਬੱਚਿਆਂ ਨੂੰ ਅੱਗੇ ਵੀ ਲੈ ਕੇ ਜਾਂਦੀ, ਬੱਚਿਆਂ ਦੇ ਵਿਆਹ ਵੀ ਕਰਦੀ, ਮੈਂ ਵੀ ਉਹੀ ਕੀਤਾ।
ਭੈਣ ਜੀ, ਵੈਸੇ ਵੀ ਜਦੋਂ ਦੇਖੀਏ ਨਾ ਸਾਡਾ ਜਿਹੜਾ ਅਸਲ ਕੰਮ
ਕੱਪੜੇ ਕਟਿੰਗ ਕਰਕੇ ਹੁਣ ਤਾਂ ਮੇਰੇ ਕੋਲ ਜਦੋਂ ਮੈਂ ਥੱਲੇ ਬਹਿ ਕੇ ਕੰਮ ਕਰਦੀ ਸੀ ਫਰਸ਼ ਤੇ, ਮੈਨੂੰ ਕੋਈ ਪਰਵਾਹ ਨੀ ਹੁੰਦੀ, ਮੈਂ ਪਰਮਾਨੈਂਟ ਸ਼ਾਮ ਦੀ ਉੱਠਦੀ, ਬੱਚਿਆਂ ਨੂੰ ਫੜ ਕੇ ਖਾਓ, ਉੱਠੇ ਨੀ ਜਾਂਦਾ ਹੁੰਦਾ, ਲਗਾਤਾਰ ਇੰਨਾ ਕੰਮ ਕਰਦੀ ਸੀ ਮੈਂ।
ਕੰਮ ਦੇਖੋ ਏਦਾਂ ਨਾ, ਸਿਆਣੇ ਅੱਗੇ ਕਹਿੰਦੇ ਹੁੰਦੇ ਸੀ ਵੀ ਇੱਕ ਕੰਮ ਨੂੰ ਭਗਤੀ ਵਾਂਗ ਵੀ ਕਰਦੇ ਨੇ ਕੋਈ, ਤੁਸੀਂ ਉਹਨਾਂ ਚੋਂ ਆ ਜਿਹੜਾ ਬੰਦਾ ਕੰਮ ਨੂੰ ਪੂਜਾ ਸਮਝ ਕੇ ਕਰਦਾ, ਕਿਉਂਕਿ ਜੇ ਦੇਖੋ ਸਮਾਂ ਨੀ ਤੁਸੀਂ ਕੱਢ ਪਾਉਂਦੇ ਹੋਰ ਕਿਸੇ ਦੇ ਲਈ, ਉਹ ਇੱਕ ਪੂਜਾ ਵਰਗਾ ਹੀ ਹੋ ਜਾਂਦਾ ਬੰਦਾ ਜਦੋਂ ਇੰਨਾ ਡੈਡੀਕੇਸ਼ਨ ਦਿਖਾਉਂਦਾ ਕਿਸੇ ਕੰਮ ਲਈ।
ਹਾਂ ਨਹੀਂ ਨਹੀਂ, ਮੈਨੂੰ ਨਾ ਪੈਸੇ ਕਮਾਉਣ ਦਾ ਸ਼ੌਂਕ ਨੀ ਹੈਗਾ, ਮੈਂ ਬਹੁਤ ਸਾਰਾ ਪੈਸਾ ਹੋਵੇ ਐਸਾ, ਜਿਸ ਘਰ ਚ ਮੈਂ ਬੈਠੀ ਆ ਕਨਾਲ ਚ ਮੇਰਾ ਘਰ ਹੋਊਗਾ, ਦਰਖਤ ਬੂਟੇ ਲੱਗੇ ਹੋਏ ਆ, ਅਨਾਰ ਦਾ ਦਰਖਤ ਆ ਮੇਰੇ ਕੋਲ, ਫਲਾਂ ਦੇ ਦਰਖਤ ਲੱਗੇ ਹੋਏ ਆ, ਮੇਰਾ ਘਰ ਵੱਡਾ ਕਰਕੇ ਮੈਂ ਫਰੂਟ ਲਾਏ ਹੋਏ ਆ, ਕਿੰਨੂਆਂ ਦੇ ਲੱਗੇ ਹੋਏ ਆ ਮੇਰੇ ਕੋਲ, ਅਮਰੂਦ ਦੇ ਬੂਟੇ ਲੱਗੇ ਹੋਏ ਆ, ਨਿੰਬੂਆਂ ਦਾ ਲੱਗਿਆ ਹੋਇਆ, ਵੱਡੀ ਸਾਰੀ ਨਿੰਮ ਲੱਗੀ ਹੋਈ ਆ, ਠੰਡਾ ਠੰਡਾ ਮੌਸਮ ਆ, ਪੋਵੇ ਪਿੱਛੋਂ ਝੱਠਿਆ ਜਿਹਾ ਘਰ ਹੈਗਾ ਜਿੱਥੇ ਮੈਂ ਬੈਠੀ ਉਹਨਾਂ ਨੂੰ ਵਧੀਆ ਵਾ, ਪਰ ਮੈਨੂੰ ਇਹ ਤਮੰਨਾ ਸਿਰਫ ਕੰਮ ਕਰਨ, ਸਿਰਫ ਆਰਟ ਨੂੰ ਅੱਗੇ ਲਿਜਾਣ ਦੀ। ਮੈਨੂੰ ਇੱਕ ਹੈਰਾਨੀ ਹੋਈ, ਇੱਕ ਕਸਟਮਰ ਆਈ, ਮੇਰੀ ਉਮਰ ਇਸ ਵਕਤ 53 ਸਾਲ ਦੀ,
ਜੀ ਜੀ,
ਮੈਨੂੰ ਆਈ ਕਿਤੇ ਵੀ ਫਰਜ਼ੀ ਸਪਲਾਈ ਦਾ ਕੰਮ ਇੰਨਾ ਵਧੀਆ ਕਰੀ ਜਾਂਦੀ। ਹਾਂ ਮੈਂ ਕਿਹਾ ਵੀ ਜੇ ਸਾਡਾ ਕਰੀ ਜਾਂਦੀ, ਮੈਨੂੰ ਸ਼ੌਂਕ ਆ। ਉਹ ਕਹਿੰਦੇ ਇਸ ਉਮਰ ਸ਼ੌਂਕ ਖਤਮ ਹੁੰਦੇ ਆ। ਨਹੀਂ ਮੈਂ ਕਿਹਾ ਮੇਰੀ ਚਾਹੀਦੀ ਮੈਨੂੰ ਬੜਾ ਹੀ ਵਧੀਆ। ਮੈਨੂੰ ਤਾਂ ਹਜੇ ਵੀ ਸ਼ੌਂਕ ਆ, ਪਤਾ ਨੀ ਮੈਂ ਕਰ ਸਕਦੇ।
ਅੱਛਾ, ਜਦੋਂ ਤੁਹਾਡੇ ਜਿਹੜੇ ਤਿਆਰ ਕੀਤੇ ਕੱਪੜੇ ਜਦੋਂ ਕੋਈ ਪਾਉਂਦਾ ਜਾਂ ਉਹਦੀ ਫੋਟੋ ਜਾਂ ਭੇਜਦਾ ਜਾਂ ਉਹ ਤਾਰੀਫ ਕਰਦਾ, ਮੈਨੂੰ ਲੱਗਦਾ ਕਿ ਉਹ ਪੈਸਿਆਂ ਨਾਲੋਂ ਵੱਧ ਕੇ ਹੁੰਦਾ ਜਦੋਂ ਤੁਹਾਨੂੰ ਜਿਹੜਾ ਉਹ ਚਾਅ ਚੜਦਾ ਹੋਣਾ।
ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਮੰਦੀ, ਮੈਂ ਨਾ ਕਹਿੰਦੀ ਹਾਂ ਵੀ ਇੱਕ ਮੇਰੇ ਕੋਲ ਬਰਿੰਦਰਾ ਕਾਲਜ ਦੀ ਲੈਕਚਰਾਰ ਆ, ਮੇਰੇ ਕੋਲ ਕੱਪੜੇ ਸੂਣ ਦਾ, ਉਹ ਮੈਨੂੰ ਆ ਕੇ ਕਹਿੰਦਾ ਪਰ 13 ਸੂਟ ਪਾ ਕੇ ਉਮਰ 10 ਸਾਲ ਘੱਟ
ਲੱਗ,
ਬੜੀ ਗੁਜੀ ਹੁੰਦੀ ਆ ਵੀ ਸਾਡਾ ਕੰਮ ਚਲਾਇਆ ਜਾ ਰਿਹਾ। ਪਰ ਇਸ ਵਕਤ ਮੈਂ ਅੰਦਰ ਬੈਠੀ, ਕੋਈ ਮੇਰਾ ਕੋਰਸ ਨਹੀਂ ਕੀਤਾ, ਸਿਰਫ ਮੈਂ ਆਪਦੇ ਦਿਮਾਗ ਨਾਲ ਹੀ ਸਾਰਾ ਬਣਾਇਆ ਵਾ, ਨੈਟ ਤੋਂ ਸਰਚਿੰਗ ਕੀਤੀ ਆ, ਤੇ ਮਤਲਬ ਵੀ ਨਾ ਮੇਰੀ ਗਲੀ ਚ 10 ਟੇਲਰ ਦੁਕਾਨਾਂ ਖੁੱਲੀਆਂ, ਪਤੀ ਥੱਲੇ ਵੱਡੇ, ਤੇ ਮੈਂ ਇੱਕ ਓਲਡ ਸੈਂਟਰ ਵਿੱਚ ਬੈਠੀ ਹੋਈ ਆ, ਤੇ ਮੇਰਾ ਕੰਮ ਸਾਰਿਆਂ ਨੇ ਸਲਾਹ ਤੇ ਮੇਰੇ ਸਾਹਿਬ ਨੂੰ ਜ਼ਿਆਦਾ ਕੰਮ ਮੇਰੇ ਕੋਲ।
ਹਾਂ, ਕਿਉਂਕਿ ਤੁਸੀਂ ਪਿਆਰ ਕਰਦੇ ਨਾ, ਤੁਸੀਂ ਕੰਮ ਨੂੰ ਪਿਆਰ ਕਰਦੇ ਆ, ਤੁਸੀਂ ਪੈਸੇ ਨੂੰ ਨੀ। ਬਹੁਤ ਸਾਰੇ ਐਸੇ ਹੁੰਦੇ ਨੇ ਜਦੋਂ ਇਹ ਵੇਖਦੇ ਨੇ ਕਿ ਪਰਮਜੀਤ ਚੰਗਾ ਕਮਾ ਰਹੀ ਹੈ, ਇਥੋਂ ਕਸਟਮਰ ਬਹੁਤ ਆ ਰਹੇ ਆ, ਜਾਂ ਇਹਦੀ ਜਿਹੜੀ ਆ ਕਾਫੀ ਮਾਰਕੀਟ ਹੈ ਇਸ ਕੰਮ ਦੇ ਵਿੱਚ, ਤਾਂ ਕਈ ਵੇਖੋ ਵੇਖੀ ਲੱਗ ਜਾਂਦੇ ਨੇ, ਪਰ ਉਹਨਾਂ ਨੂੰ ਇਹ ਨੀ ਪਤਾ ਕਿ ਇਹਨੂੰ ਤੇ ਕੰਮ ਕਰਨ ਦਾ ਮਜ਼ਾ ਆਉਂਦਾ। ਉਹ ਇਸ ਨੂੰ ਕੰਮ ਨੂੰ ਬੋਝ ਸਮਝ ਕੇ ਨੀ ਕਰਦੀ।
ਹਾਂਜੀ, ਨਹੀਂ ਪਤਾ ਕੀ ਹੈ ਨਾ, ਜਦੋਂ ਮੈਂ ਇੱਕ ਸਾਡੇ ਹਰਿੰਦਰਾ ਨਗਰ ਦੇ ਵਿੱਚ ਇੱਕ ਕਸਟਮਰ ਆਏ, ਉਹ ਕਹਿੰਦੇ ਕਿ ਦੂਜਾ ਕੋਈ ਕਿਸੇ ਨੇ ਪੁੱਛਿਆ ਵੀ ਅਸੀਂ ਵਧੀਆ ਸੂਟ ਸਵਾਉਣੇ, ਸਾਨੂੰ ਕੋਈ 200 ਟੇਲਰ। ਹੁਣ ਉਹ ਕਾਕਾ ਮੇਰੇ ਕੋਲ ਪਹਿਲਾਂ ਕੱਪੜੇ ਸਵਾਉਂਦੇ, ਤੇ ਉਹ ਗੱਡੀ ਚ ਬਿਠਾ ਕੇ ਉਹਨੇ ਲਿਆਏ ਮੇਰੇ ਬਾਹਰ ਕੇ ਗੱਡੀ ਕਿਹੜੀ ਕਰ ਲਈ, ਕਹਿੰਦੇ ਆਹ ਫਰੀਕ ਵਾਲੀ 10 ਵਧੀਆ ਟੇਲਰ। ਉਹ ਕਹਿੰਦੇ ਅਸੀਂ ਇਸ ਤੋਂ ਪਹਿਲਾਂ ਸਵਾਉਂਦੇ, ਕਹਿੰਦੇ ਅਸੀਂ ਕਹਿੰਦੇ ਹੋਰ ਵਧੀਆ ਟੇਲਰ, ਹੋਰ ਵਧੀਆ ਟੇਲਰ ਹੈ ਨੀ। ਮੈਨੂੰ ਖੁਸ਼ ਕਰਨ ਦੀ ਮੇਰੇ ਵਿੱਚ ਅਬਿਲਟੀ ਹੈਗੀ ਆ।
ਬਸ ਇਹੀ ਜ਼ਿੰਦਗੀ ਹੈ ਨਾ, ਜਿਹੜਾ ਸਮਝ ਗਿਆ ਇਸ ਚੀਜ਼ ਨੂੰ ਕਿ ਆਪਣੀ ਖੁਸ਼ੀ ਲਈ ਤਾਂ ਸਾਰੇ ਜਿੰਦੇ ਨੇ, ਜਿਹੜੇ ਪੰਛੀ ਜਾਨਵਰ ਆ ਉਹ ਸਾਰੇ ਆਪਣੀ ਖੁਸ਼ੀ ਲਈ ਜੀਂਦੇ, ਆਪਣੇ ਲਈ ਜੀਂਦੇ ਨੇ। ਜਦੋਂ ਤੁਸੀਂ ਕਿਸੇ ਲਈ ਜੀਨੇ ਆ ਨਾ, ਇਨਸਾਨੀਅਤ ਸਮਝ ਲਓ, ਪਹਿਲਾ ਕਦਮ ਅਸੀਂ ਪੱਟ ਲਿਆ।
ਬਿਲਕੁਲ।
ਅੱਛਾ, ਤੁਸੀਂ
ਮੈਂ
ਇਹ ਪੁੱਛਣਾ ਸੀ ਵੀ ਤੁਸੀਂ ਇਹ ਰੇਡੀਓ ਨਾਲ ਕਿਵੇਂ ਜੁੜੇ, ਜਿੱਦਾਂ ਤੁਹਾਨੂੰ ਸ਼ੌਂਕ ਹੈ ਰੇਡੀਓ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਘੱਟ ਮੈਂ ਦੇਖਿਆ ਕਿ ਰੇਡੀਓ ਦੇ ਨਾਲ ਬੰਦੇ ਜੁੜੇ ਹੋਏ ਨੇ, ਉਹ ਵੀ ਲਗਾਤਾਰ ਇੰਨਾ, ਹੈ ਨਾ।
ਹਾਂ, ਮੈਂ ਤੁਹਾਨੂੰ ਇੱਕ ਵਾਰ ਮੇਰੀ ਬਹੁਤ ਲੰਬੀ ਕਹਾਣੀ ਆ। ਮੈਂ ਛੋਟੀ ਹੁੰਦੀ ਨਾ, ਮੈਨੂੰ ਰੇਡੀਓ ਸੁਣਨ ਦਾ ਬਹੁਤ ਸ਼ੌਂਕ ਸੀ। ਮੇਰੇ ਪੇਕੇ ਘਰ ਸਾਡੇ ਆਮ ਰੇਡੀਓ ਹੁੰਦਾ ਸੀਗਾ, ਉਹ ਤੋਂ ਠੰਡੂ ਰਾਮ ਮੋਰਾਂ ਦੀਆਂ ਗੱਲਾਂ ਗੁੱਲਾਂ ਚੱਲਦੀਆਂ ਹੁੰਦੀਆਂ, ਦਾਦੀ ਹੋਰ ਸੁਣਦੇ ਹੁੰਦੇ ਸੀ, ਅਸੀਂ ਸੁਣਦੇ ਹੁੰਦੇ ਸੀ, ਤੇ ਮੈਂ ਰੇਡੀਓ ਕੰਨ ਨਾ ਲਾ ਕੇ ਸੁਣਦੀ, ਤੇ ਮੇਰੀ ਸਿਸਟਰ ਦਾਦੀ ਹੁੰਦੀ ਸੀ ਨਾ, ਉਹ ਤੇਰੇ ਸੁੱਤੀ ਪਏ ਦੇ ਕੰਨ ਰੇਡੀਓ ਲਾਉਂਦੇ ਹੁੰਦੇ।
ਅੱਛਾ, ਪਹਿਲਾਂ ਤਾਂ ਸ਼ੌਂਕ ਸੀ।
ਹਾਂ, ਨਹੀਂ ਬਹੁਤ ਅੱਜ ਦਾ ਸ਼ੌਂਕ ਨਹੀਂ ਸੀ ਇਹਦਾ। ਮੈਂ ਜਦੋਂ ਮੇਰੀ ਬੇਟੀ ਹੋਈ ਆ ਵੱਡੀ, ਤੇ ਮੇਰੇ ਬ੍ਰਦਰ ਦਾ ਇੱਕ ਫਰੈਂਡ ਛੋਟਾ ਰੇਡੀਓ ਦੇ ਗਿਆ, ਉਹ ਰੇਡੀਓ ਮੈਂ ਨਾ ਬੱਚੇ ਦੇ ਕੰਨ ਨਾਲ ਕੋਲੇ ਲਾ ਦੇਣਾ, ਜਦੋਂ ਮੈਂ ਕੰਮ ਕਰਨਾ ਘਰਦਾ ਹੁੰਦਾ ਸੀ, ਤੇ ਉਹਨੇ ਗੱਲਾਂ ਜੀ ਕਰੀ ਜਾਣੀਆਂ, ਸੁਣੀ ਜਾਣੀਆਂ, ਤੇ ਆਰਾਮ ਨਾਲ ਕੀਤੀ ਜਾਣਾ, ਸੌ ਜਾਣਾ। ਚਲੋ, ਮੈਨੂੰ ਉਦੋਂ ਵੀ ਪਿਆਰ ਦਿੱਤਾ। ਫਿਰ ਉਸ ਤੋਂ ਬਾਅਦ ਮੈਂ ਨਾ ਜਦੋਂ ਮੇਰੇ ਕੋਲ ਫੋਨ ਆਇਆ, ਫਿਰ ਮੈਨੂੰ ਪਤਾ ਪਾਪਾ ਹੀ ਬਾਹਰ ਰੇਡੀਓ ਲਿਆ ਕੇ ਦਿੰਦੇ ਰਹੇ, ਉਹ ਅਫਰੀਕਾ ਚ ਰਹਿੰਦੇ ਸੀ, ਤੇ ਸਾਰੇ ਮਤਲਬ ਮੇਰੇ ਬ੍ਰਦਰ ਵਗੈਰਾ ਬੜੀ ਰਿਚ ਫੈਮਿਲੀ ਆ, ਇੱਕ ਮੈਂ ਹੀ ਵੀਕ ਜੀ ਆ ਕਹਿ ਲਓ, ਮਤਲਬ ਸੰਸਾਰ ਦੇ ਵਿੱਚ ਪਰ ਮੈਂ ਸੈਟ ਸਫਾਈ ਬਹੁਤ ਆ। ਤੇ ਮੈਂ ਨਾ ਉਹ ਰੇਡੀਓ ਮੈਨੂੰ ਕਹਿੰਦੇ, ਮੈਂ ਨਾ ਉਹ ਸੁਣਨ ਵਾਸਤੇ ਮੇਰੇ ਕੋਲ ਟਾਈਮ ਨੀ ਸੀਗਾ, ਜਦੋਂ ਮੇਰੇ ਕੋਲ ਫੋਨ ਆਇਆ ਨਾ, ਤੇ ਫੋਨ ਤੇ ਮੈਂ ਨਾ ਰੇਡੀਓ ਸੈਟ ਕਰ ਦਿੱਤੀ, ਜਦੋਂ ਮੈਂ ਰੇਡੀਓ ਸੈਟ ਕੀਤਾ ਤੇ ਉਦੋਂ ਚੰਨ ਪ੍ਰਦੇਸ਼ ਸੀ ਰੇਡੀਓ ਤੇ ਪਰਮਿੰਦਰ ਟਵਾਣਾ,
ਜੀ ਜੀ,
ਤੇ ਉਹਦਾ ਫੋਨ ਚੱਲੀ ਜਾਂਦਾ ਸੀ, ਤੇ ਮੈਂ ਰੇਡੀਓ ਵਧੀਆ ਲੱਗਾ, ਮੈਂ ਤੇ ਆਉਂਦੀ ਨਹੀਂ ਸੀ ਕਾਲ, ਮੈਂ ਕਾਲ ਕੀਤੀ, ਕਾਲ ਕੀਤੀ ਤੇ ਕਾਲ ਤੇ ਮੈਂ ਮਾੜੀ ਜਿਹੀ ਗੱਲ ਕੀਤੀ ਉਹਨਾਂ ਨਾਲ, ਮੈਂ ਕਿਹਾ ਵੀ ਮੈਂ ਫਰੀਦਕੋਟ ਤੋਂ ਪਰਮਜੀਤ ਬੋਲਦੀ ਹਾਂ, ਮੈਂ ਆਪਦੇ ਬਾਰੇ ਮਾੜਾ ਮਾੜਾ ਦੱਸਿਆ, ਤੇ ਮੈਂ ਇੰਨਾ ਸ਼ੌਂਕ, ਮੈਂ ਇੰਨਾ ਰੇਡੀਓ ਫਿਰ ਸੁਣਿਆ, ਫਿਰ ਮੈਂ ਇੱਕ ਰੇਡੀਓ ਨਹੀਂ ਸੁਣੀ, ਮੈਂ ਹਰਮਨ ਰੇਡੀਓ, ਦਿਲ ਆਪਣਾ ਪੰਜਾਬੀ ਰੇਡੀਓ, ਚੰਨ ਪ੍ਰਦੇਸ਼ ਦੀ ਰੇਡੀਓ, ਪਤਾ ਨੀ ਕਿੰਨੇ ਕੁ ਰੇਡੀਓ ਮੈਂ ਸਰਚ ਕਰਦੀ ਸੀ, ਤੇ ਮੈਂ ਕਿੰਨੀ ਕੁ ਗੁਰਬਾਣੀ ਸਰਚ ਕੀਤੀ ਤੇ ਸੁਣੀ ਆ, ਰੇਡੀਓ ਨਾਲ ਮੇਰਾ ਬਹੁਤ ਲਗਾ। ਹੁਣ ਵੀ ਜੇ ਮੈਂ ਨਾ ਪ੍ਰੋਗਰਾਮ ਕੰਮ ਕਰਦੀ ਤਾਂ ਮੈਨੂੰ ਹੁੰਦਾ ਕਿ ਮੇਰੇ ਕੰਨ ਨਾਲ ਲੱਗਾ ਮੈਂ ਕੋਈ ਚੀਜ਼ ਲੈ।
ਹਾਂ,
ਕਿਚਨ ਦੇ ਪੱਕੇ ਕਰਨ ਕਹਿੰਦੇ ਮੰਮੀ ਫੋਨ ਦੱਸੋ ਫਿਰ ਖਰਾਬ ਹੋ ਜਾਏਗਾ ਰੋਜ਼ ਨਾ ਫਿਰ ਮੈਂ ਇੱਥੇ ਬੈਠੀ ਚਲੋ ਸਿਲਾਈ ਦਾ ਕੰਮ ਕਰਦੀ ਮੈਂ ਰੇਡੀਓ ਆਨ ਕਰਕੇ
ਹੁੰਦੀ ਦਿਲ ਲੱਗਾ ਰਹਿੰਦਾ ਦੇਖੋ ਜਿਹੜਾ ਵੈਸੇ ਸੁਣਨ ਦੇ ਵਿਚ ਆਇਆ ਸੀ ਕਿ ਕਹਿੰਦਾ ਜਿਹੜਾ ਸੁਣਨ ਵਾਲਾ ਬੰਦਾ ਨਾ ਉਹ ਬੜਾ ਸਮਝਦਾਰ ਹੁੰਦਾ ਬੋਲਣ ਵਾਲੇ ਤੇ ਬਹੁਤ ਹੁੰਦੇ ਨੇ ਸਾਡੇ ਵਰਗੇ ਬਹੁਤ ਬੋਲ ਕੇ ਚੱਲ ਜਾਂਦੇ ਨੇ ਪਰ ਜਿਹੜਾ ਸੁਣਨ ਵਾਲਾ ਬੰਦਾ ਸਭ ਦੀ ਸੁਣਦਾ ਉਹਦੇ ਵਿੱਚ ਪੇਸ਼ੈਂਸ ਬਹੁਤ ਹੁੰਦੀ ਆ ਮੈਂ ਸਮਝਦਾ ਕਿ ਬੋਲਣ ਵਾਲੇ ਨਾਲੋਂ ਸੁਣਨ ਵਾਲਾ 100 ਗੁਣਾ ਸਿਆਣਾ ਹੁੰਦਾ
ਹਾਂਜੀ ਉਹ ਤਾਂ ਚਲੋ ਆਪਾਂ ਆਪਣੇ ਦੇਸ਼ ਦੇ ਆਪਾਂ ਕਿੰਨਾ ਕੁ ਕਿਸੇ ਨੂੰ ਵਧੀਆ ਲੈਣੇ ਪਏ ਆ ਬੋਲਣ ਵਾਲੇ ਵਿੱਚ ਬਹੁਤ ਵਧੀਆ ਗੱਲਾਂ ਹੁੰਦੀਆਂ ਜਿਹੋ ਰੇੜੀ ਦੇ ਉੱਤੇ ਉਹ ਸ਼ਾਇਰ ਉਨੀ ਅਕਲ ਨਹੀਂ ਸੀ ਜਿੰਨੀ ਹੁਣ ਆ
ਜੀ
ਪਹਿਲਾਂ ਨੌਲੇਜ ਨੀ ਹੈਗੀ ਸਮਝ ਨੀ ਸੀ ਆਉਂਦੀ ਗੱਲ ਕਿਸੇ ਚੀਜ਼ ਕੋਲ ਪੁੱਛੋ ਕੋਈ ਸਹੀ ਗੱਲ ਦੱਸੋ ਕਹਿੰਦੇ ਅੱਜ ਕੱਲ ਕੋਈ ਸਿੱਧੇ ਰਾਏ ਨਹੀਂ ਪਾਉਂਦਾ ਪਰ ਜਿੰਨੀ ਨੈਟ ਤੇ ਮੈਂ ਸਰਚ ਕੀਤੀ ਆ ਤੇ ਜਿੰਨਾ ਕੁ ਮੈਂ ਵਧੀਆ ਲਾਈਫ ਨੂੰ ਜੀ ਰਹੀ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਮੈਂ ਇੱਕ ਚੰਗਾ ਕਦਮ ਪੁੱਟਿਆ ਮੈਂ ਸਹੀ ਰਸਤੇ ਲੱਗੀ ਆ ਕਹਿ ਲੋ ਪਹਿਲਾਂ ਤਾਂ ਸ਼ਾਇਦ ਵੇਖਾ ਪਰ ਮੱਚ ਗਈ ਆ ਸਭ ਛੱਡ ਦਿੱਤੇ
ਨਹੀਂ ਬਹੁਤ ਚੰਗੀ ਗੱਲ ਆ ਜੀ ਦੇਖੋ ਇਸ ਉਮਰ ਦੇ ਵਿੱਚ ਜਿਹੜਾ ਤੁਸੀਂ ਚਾਅ ਦਿਖਾ ਰਹੇ ਹੋ ਨਾ ਜਿਹੜਾ ਇਹ ਜਜ਼ਬਾ ਦਿਖਾ ਰਹੇ ਹੋ ਜਿਹੜਾ ਇੱਕ ਜ਼ਿੰਦਗੀ ਨੂੰ ਇੰਨਾ ਪਿਆਰ ਦਿਖਾ ਰਹੇ ਹੋ ਇਹ ਅੱਜ ਕੱਲ 22-23 ਸਾਲ ਦੀ ਉਮਰ ਚ ਬੰਦੇ ਨਿਰਾਸ਼ ਜਿਹਾ ਨਜ਼ਰ ਆਉਂਦੇ ਨੇ ਹੁਣ ਇੱਥੇ ਸਟੂਡੈਂਟ ਆਉਂਦੇ ਟੱਕਰਦੇ ਆ ਕਈ ਵਾਰ ਚਿਹਰਿਆਂ ਤੇ ਉਹਨਾਂ ਦੇ ਰੌਣਕ ਹੀ ਨਹੀਂ ਉਹ ਲੱਗਦਾ ਕਿ ਯਾਰ ਕੀ ਮਿਲਿਆ ਜ਼ਿੰਦਗੀ ਕੱਖ ਵੀ ਨਹੀਂ ਆ ਮੈਂ
ਬਿਲਕੁਲ ਨੀ ਨਿਰਾਸ਼ ਮੈਂ ਨਾ ਸਭ ਤੋਂ ਪੈਰ ਦੇ ਰਿਹਾ ਇਤਿਹਾਸ ਮੇਰੇ ਕਸਟਮਰ ਆਉਂਦੇ ਆ ਮੈਂ ਆਪਣੇ ਆਪ ਨੂੰ ਸਾਰਿਆਂ ਨੂੰ ਸਮਝਦੀ ਹਾਂ ਆਉਂ ਪਿੰਡਾਂ ਪੰਜ ਸੌ ਚਾਹ ਪੰਜ ਸੌ ਗੱਲ ਪਤਾ ਕਰੋ ਫਿਰ ਕੰਮ ਫੜਨ ਫਿਰ ਕੰਮ ਤਸੱਲੀ ਨਾਲ ਸੀ ਨਾ ਵੀ ਹਾਂ ਭਾਈ ਦੱਸੋ
ਰੇਡੀਓ ਨਾਲ ਜਾਂ ਰੇਡੀਓ ਤੁਸੀਂ ਸੁਣਦੇ ਹੋ ਰੇਡੀਓ ਬੇਟੀ ਵੀ ਸੁਣਦੀ ਹੈ ਕਿ ਜਾਂ ਤੁਸੀਂ ਸੁਣਦੇ ਹੋ ਕੱਲੇ
ਉਹ ਕਦੇ ਦੇ ਗਾਣੇ ਵਾਲਾ ਪ੍ਰੋਗਰਾਮ ਰਾਤ ਬਾਕੀ ਹੈ ਜਾਂ ਸ਼ਾਮ ਨੂੰ ਚੱਲਦਾ ਵਾ ਤੇ ਉਹ ਸੁਣਦੀ ਹੁੰਦੀ ਹੁਣ ਗਾਣੇ ਬੜੇ ਵਧੀਆ ਕਿਉਂਕਿ ਮੈਂ ਤੁਹਾਡੇ ਪਤਾ ਨੀ ਜਮਾਨੇ ਤੇ ਗਾਣੇ ਸੁਣਦੀ ਬਾਕੀ ਉਹ ਤਾਂ ਚਲੋ ਆਪਦੇ ਹਿਸਾਬ ਨਾਲ ਅਸੀਂ ਅਲੱਗ ਅਲੱਗ ਕਮਰੇ ਚ ਬੈਠੇ ਕਿਉਂਕਿ ਇੱਕ ਦੂਜੇ ਨੂੰ ਡਿਸਟਰਬ ਨੀ ਕਰੀਦਾ ਕੰਮ ਚ ਉਹਦਾ ਕੰਮ ਮਾਡਰਨ ਆ ਮੇਰਾ ਕੰਮ ਥੋੜਾ ਜਿਹਾ ਓਲਡ ਲੇਡੀਜ਼ ਆ ਜਾਂਦਾ ਬਈ ਕਿਉਂਕਿ ਮੈਂ ਉਹਨਾਂ ਨੂੰ ਹੈਂਡਲ ਕਰ ਲੈਂਦੀ ਸਾਰਿਆਂ ਨੂੰ
ਚਲੋ ਬਹੁਤ ਚੰਗੀ ਗੱਲ ਆ ਜੀ ਇੱਕ ਪਰਿਵਾਰ ਵੀ ਨਾਲੇ ਇਕੱਠੇ ਰਹਿੰਦੇ ਹੋ ਤੁਸੀਂ ਇੱਕ ਕੰਮ ਵੀ ਐਸਾ ਤੁਹਾਡਾ ਜਿਹੜਾ ਬੜਾ ਟਿਕ ਕੇ ਬੜੇ ਨਿਗਾਹ ਵਾਲਾ ਬੜੇ ਧਿਆਨ ਵਾਲਾ ਮੈਂ ਚਾਹੁੰਦਾ ਹੁੰਦਾ ਕਿ ਬਹੁਤ ਚੰਗੀ ਗੱਲ ਆ ਇਹ ਇੱਕ ਕਲਾਕਾਰ ਹੀ ਹੁੰਦਾ ਬੰਦਾ ਜਿਹੜਾ ਇਹ ਕੰਮ ਕਰਦਾ ਕਿਉਂਕਿ ਇਹਦੇ ਵਿੱਚ ਬੜੀ ਬਰੀਕੀ ਹੁੰਦੀ ਹੈ ਦੇਖਣ ਨੂੰ ਸਾਨੂੰ ਸੌਖਾ ਜਿਹਾ ਲੱਗਦਾ ਪਰ ਇਹ ਜਦੋਂ ਤੁਸੀਂ ਇਹਨੂੰ ਨੇਪਰੇ ਚਾੜਦੇ ਹੋ ਇੱਕ ਜਿਹੜੀ ਚੀਜ਼ ਬਣ ਕੇ ਆਉਣੀ ਹੈ ਜਿਵੇਂ ਰੱਬ ਨੇ ਇਨਸਾਨ ਨੂੰ ਬਣਾਇਆ ਇਨਸਾਨ ਦਾ ਜਿਹੜਾ ਜਾਮਾ ਉੱਪਰ ਦਾ ਬਣਾਉਣਾ ਉਹ ਵੀ ਇੱਕ ਕਲਾ ਤੋਂ ਘੱਟ ਨਹੀਂ ਹੈਗਾ
ਬਿਲਕੁਲ ਜੀ ਬਹੁਤ ਵੱਡੀ ਕਲਾ ਜੀ ਕਿ ਕੱਪੜਾ ਪੰਜ ਮਿੰਟ ਕੱਪੜਾ ਲੀਰ ਲੀਰ ਕਰਕੇ ਰੱਖ
ਦੇ
ਸਹੀ ਨਾ ਬਣਿਆ ਬਸ ਮੈਂ ਹੁਣ 100 ਵਾਲਾ ਸੂਟ ਵੀ ਤਸੱਲੀ ਕਰਵਾ ਦਿੰਦੀ ਅਗਲੇ ਕਿ ਲੋ ਭਾਈ ਠੀਕ ਆ 10,000 ਵਾਲਾ ਤਾਂ ਬਣਾਉਣਾ ਬਣਾਉਣਾ 100 ਵਾਲੇ ਸੂਟ ਵੀ ਮੈਂ ਤਸੱਲੀ ਕਰਾ ਦਿੰਦੀ ਅਗਲੇ
ਇਹ ਵਾਕਿਆ ਇਹੀ ਚੀਜ਼ ਹੁੰਦੀ ਹੈ ਨਾ ਜਿਹੜਾ ਕਲਾਕਾਰ ਬੰਦੇ ਨੂੰ ਤਾਰੀਫ ਚਾਹੀਦੀ ਹੈ ਜੀ ਪੈਸਾ ਭਾਵਾਂ ਘੱਟ ਵੀ ਮਿਲ ਜਾਏ ਜਿਹੜਾ ਬੰਦਾ ਪੈਸੇ ਦੀ ਪਰਵਾਹ ਨੀ ਕਰਦਾ ਭੈਣ ਜੀ ਪੈਸਾ ਵੀ ਉਹਦੇ ਕੋਲ ਫਿਰ ਬਹੁਤ ਆ ਜਾਂਦਾ ਇਹ ਜਦੋਂ ਅਸੀਂ ਪੈਸੇ ਮਗਰ ਭਜਦੇ ਆ ਮਾਇਆ ਦੀ ਬਹੁਤ ਵਧੀਆ ਜੀ ਤੇ ਇਹ ਇਸ ਕਰਕੇ ਆ ਕਿ ਤੁਸੀਂ ਇੰਨਾ ਜਿਹੜਾ ਸਮਰਪਿਤ ਹੋ ਆਪਣੇ ਕੰਮ ਪ੍ਰਤੀ ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ ਜੀ ਅੱਜ ਭੈਣ ਜੀ ਗੀਤ ਕਿਹੜਾ ਸੁਣਾਉਣਾ ਚਾਹੁੰਦੇ ਹੋ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ?
ਗੀਤ ਤਾਂ ਮੈਨੂੰ, ਮੈਂ ਗੀਤ ਬਹੁਤ ਜਿਆਦਾ ਸੁਣਦੀ ਆ ਤੇ ਹੁਣ ਮੈਨੂੰ ਇੰਨੇ ਦਿਮਾਗ ਚ ਆ ਨਾ ਵੀ ਪਤਾ ਨੀ ਕਿਹੜਾ ਕਹਿ ਦੇਣਾ।
ਪੁਰਾਣਾ ਕੋਈ ਸੁਣਨਾ ਤੁਸੀਂ? ਪੁਰਾਣੇ ਗੀਤ ਮੈਨੂੰ ਲੱਗਦਾ ਜਿਆਦਾ ਪਸੰਦ ਕਰਦੇ ਹੋ।
ਪੁਰਾਣਾ ਕੋਈ ਸੁਣਾ ਦੋ।
ਪੁਰਾਣਾ ਉਹ ਨਾ ਸੁਣਾ ਦਾ ਫਿਰ ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕਿਉਂਕਿ ਦੋਨੋਂ ਤੁਸੀਂ ਬੈਠੇ ਹੋ ਤੇ ਫੀਲ ਹੀ ਇੱਕ ਆਊਗੀ ਨਾ।
ਇਹ ਸੁਣਿਆ ਨੀ ਜਾਂਦਾ।
ਹਾਂ,
ਇਹ ਧੀਆਂ ਵਾਲਾ ਗੀਤ ਨੀ ਸੁਣਿਆ ਜਾਂਦਾ ਤਾਂ ਕੀ ਖਬਰਾਂ ਦਾ।
ਕੋਈ ਹੋਰ ਤੁਹਾਨੂੰ ਸੁਣਾ ਦੇ ਜਿਹਦੇ ਵਿਚ ਬੜਾ ਮਤਲਬ ਫਨ ਸ਼ਨ ਵੀ ਹੋਵੇ, ਰੌਣਕ ਮੇਲਾ ਵੀ ਹੋਵੇ, ਉਹ ਅਸੀਂ ਤੁਹਾਨੂੰ ਸੁਣਾਵਾਂਗੇ। ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਕੇ। ਦੇਖੋ ਜੀ, ਪਰਮਜੀਤ ਕੌਰ ਜੀ ਦੇ ਨਾਲ ਗੱਲ ਕਰਕੇ ਤੇ ਪੂਰਾ ਮਤਲਬ ਵਧੀਆ ਲੱਗਾ, ਮਹਿਸੂਸ ਹੋਇਆ ਕਿ ਐਸੇ ਲੋਕ ਹੈਗੇ ਨੇ ਜਿਹੜੇ ਆਪਣੇ ਕੰਮ ਨੂੰ ਇੰਨਾ ਪਿਆਰ ਕਰਦੇ ਨੇ, ਇੰਨਾ ਸ਼ਿੱਦਤ ਦੇ ਨਾਲ ਕਰਦੇ ਨੇ, ਉਹ ਵੀ ਇਸ ਉਮਰ ਦੇ ਵਿੱਚ ਜਾ ਕੇ ਕੰਮ ਦੇ ਪ੍ਰਤੀ ਇੰਨਾ ਜਜ਼ਬਾ। ਸਲਾਮ ਕਰਦੇ ਹਾਂ ਅਸੀਂ ਪਰਮਜੀਤ ਕੌਰ ਜੀ ਨੂੰ। ਬਹੁਤ ਹੀ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਵੈਰੀ ਮੱਚ ਤੁਸੀਂ ਸਾਨੂੰ ਜਿਹੜਾ ਉਹ ਟੈਲੀਫੋਨ ਕੀਤਾ, ਤੇ ਜਿਹੜੀ ਬਹੁਤ ਸਾਰੇ ਲੋਕਾਂ ਦੇ ਲਈ ਮੋਟੀਵੇਸ਼ਨ ਹੋਏਗੀ ਚੀਜ਼ ਕਿ ਸਾਨੂੰ ਕੰਮ ਦੇ ਨਾਲ ਪਿਆਰ ਕਰੀਏ ਤੇ ਅਸੀਂ ਕੀ ਨੀ ਪ੍ਰਾਪਤ ਕਰ ਸਕਦੇ। ਪਿਆਰ ਮੁਹੱਬਤ ਦੇ ਨਾਲ ਨਾਲ ਪੈਸੇ ਦੀ ਤੇ ਕੋਈ ਕਹਿੰਦੇ ਹੁੰਦੇ ਆ ਕਿ ਪਰਵਾਹ ਹੀ ਨੀ, ਫਿਰ ਜਦੋਂ ਰਹਿ ਜਾਂਦੀ ਤੇ ਫਿਰ ਪੈਸਾ ਵੀ ਪਰਵਾਹ ਨੀ ਮੰਨਦਾ, ਫਿਰ ਜਿੰਨਾ ਚਾਹੀਦਾ ਉਦੋਂ ਵੱਧ ਹੀ ਮਿਲਦਾ। ਬਹੁਤ ਸ਼ੁਕਰੀਆ ਜੀ। ਤੇ ਇੱਧਰ ਆਪਾਂ ਗੱਲਬਾਤ ਕਰ ਰਹੇ ਸੀ ਜਨਾਗਲ ਸਾਹਿਬ ਦੇ ਨਾਲ, ਮਾਫੀ ਚਾਹਵਾਂ ਜਨਾਗਲ ਸਾਹਿਬ, ਥੋੜਾ ਇੰਤਜ਼ਾਰ ਕਰਨਾ ਪੈ ਗਿਆ ਤੁਹਾਨੂੰ। ਕਹਿੰਦੇ ਜੀ ਮੁਸਕਰਾਓ ਕਿਉਂਕਿ ਇਹ ਅੱਜ ਉਹੀ ਕੱਲ ਆ, ਕਿਉਂਕਿ ਇਹ ਅੱਜ ਉਹੀ ਕੱਲ ਆ ਜਿਸ ਦੀ ਸਾਨੂੰ ਕੱਲ ਫਿਕਰ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਆ, ਸਹੀ ਗੱਲ। ਜਦੋਂ ਕਈ ਵਾਰ ਨਾ ਸਾਨੂੰ ਜਿਸ ਕੱਲ ਦੀ ਫਿਕਰ ਹੁੰਦੀ ਹੈ, ਜੋ ਕੱਲ ਅੱਜ ਦੇ ਵਿੱਚ ਤਬਦੀਲ ਹੁੰਦਾ ਤੇ ਫਿਕਰ ਕੱਖ ਵੀ ਨਹੀਂ ਰਹਿ ਜਾਂਦੀ ਤੇ, ਪਰ ਪਹਿਲਾਂ ਅਸੀਂ ਸੋਚ ਸੋਚ ਕੇ ਬਹੁਤ ਸਾਰੀਆਂ ਜਿਹੜੀਆਂ ਲਮਹੇ ਆ ਬਿਹਤਰੀਨ ਉਹਨੂੰ ਖਰਾਬ ਕਰ ਬੈਣੇ। ਖਾਸ ਤੌਰ ਤੇ ਪੇਪਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਦੋਂ ਇਗਜ਼ਾਮ ਹੁੰਦੇ ਨੇ, ਅਸੀਂ ਕੱਲ ਨੂੰ ਪੇਪਰ ਆ, ਯਾਨੀ ਅੱਜ ਅਸੀਂ ਤੜਫਣ ਰਹੇ ਹੁੰਦੇ ਹਾਂ ਕੀ ਹੋ, ਜਦੋਂ ਉਹ ਕੱਲ ਆਉਂਦਾ ਤੇ ਪਤਾ ਨੀ ਲੱਗਦਾ ਕਿੰਨਾ ਵਧੀਆ ਪੇਪਰ ਹੋ ਜਾਂਦਾ। ਇਸ ਕਰਕੇ ਹਰ ਪਲ ਨੂੰ ਜੀਉਣਾ ਚਾਹੀਦਾ ਜੀ, ਜਿਹੜਾ ਕੱਲ ਅੱਜ ਹੋਣਾ ਉਹ ਬਿਹਤਰੀਨ ਹੀ ਹੋਣਾ, ਇਹ ਸੋਚ ਕੇ ਜੀਏ। ਬਾਕੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਬਾਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਹਿੰਦੇ ਇੱਕ ਹਰਿਆਮਣੀ 5 star ਹੋਟਲ ਵਿੱਚ ਜਾ ਕੇ ਵੇਟਰ ਨੂੰ ਕਹਿੰਦਾ ਇੱਕ ਚਾਏ ਲਾਓ। ਕਹਿੰਦੇ ਥੋੜੀ ਦੇਰ ਬਾਅਦ ਵੇਟਰ ਇੱਕ ਟਰੇ ਵਿੱਚ ਗਰਮ ਪਾਣੀ, ਟੀ ਬੈਗ, ਸ਼ੂਗਰ ਕਿਊਬ ਤੇ ਮਿਲਕ ਪਾਊਡਰ ਦਾ ਪਾਊਚ ਰੱਖ ਲਿਆਇਆ। ਹਰਿਆਣੀ ਨੇ ਜਦੋਂ ਜਹਿਦ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਚਾਹ ਬਣਾ ਕੇ ਪੀ ਲਈ, ਤੇ ਜਦੋਂ ਕਹਿੰਦਾ ਜਦੋਂ ਜਹਿਦ ਲਈ ਭਾਜੀ, ਕਿਉਂਕਿ ਉਹ ਵੀ ਵਿਚਾਰਾ ਸਾਡੇ ਵਰਗਾ ਹੀ ਹੋਣਾ, ਕਹਿੰਦੇ ਜਦੋਂ ਜਹਿਦ ਇਸ ਕਰਕੇ ਕਹਿੰਦਾ, ਅੱਗੋਂ ਥੋੜੀ ਦੇਰ ਬਾਅਦ ਵੇਟਰ ਆਉਂਦਾ ਤੇ ਪੁੱਛਦਾ ਔਰ ਕਿਆ ਲੋਗੇ ਸਾਹਿਬ, ਤੇ ਹਰਿਆਣੀ ਬੋਲਿਆ ਯਾਰ ਵੈਸੇ ਤਾਂ ਮੇਰਾ ਮਨ ਪਕੌੜੇ ਖਾਣ ਨੂੰ ਵੀ ਕਰਦਾ ਸੀ, ਪਰ ਮੈਂ ਮੰਗਾਉਣੇ ਨੀ, ਮੈਨੂੰ ਡਰ ਲੱਗਦਾ ਵੀ ਕਿਤੇ ਤੁਸੀਂ ਟ੍ਰੇ ਦੇ ਵਿੱਚ ਵੇਸਣ, ਤੇਲ, ਲੂਣ, ਮਿਰਚ ਤੇ ਕੜਾਹੀ ਨਾ ਰੱਖ ਲਿਆਓ। ਕਮਾਲ ਆ ਭਾਜੀ ਵਾਕਿਆ। ਅੱਛਾ ਕਹਿੰਦੇ ਜੀ ਇਹ ਮੈਂ ਬਹੁਤ ਦੇਰ ਪਹਿਲਾਂ ਹਿੰਦੀ ਵਿੱਚ ਪੜਿਆ ਸੀ ਤੇ ਪਕੌੜਿਆਂ ਦੀ ਗੱਲ ਰੇਡੀਓ ਤੇ ਸੁਣ ਕੇ ਮੈਨੂੰ ਯਾਦ ਆਇਆ। ਵਾਕਿਆ ਸਹੀ ਗੱਲ ਆ ਭਾਜੀ। ਵੈਸੇ ਇਹ ਗੋਰਿਆਂ ਦਾ ਰਿਵਾਜ ਆ ਕਿ ਆਪਣੇ ਆਪਣੇ ਹਿਸਾਬ ਨਾਲ ਚੀਜ਼ਾਂ ਪਾ ਕੇ ਤੇ ਬਣਾ ਲਓ। ਪੰਜਾਬੀਆਂ ਦਾ ਤੇ ਇੱਕ ਰੈਸਪੀ ਹੁੰਦੀ ਹੈ ਨਾ, ਹੁਣ KFC ਦੀ ਇੱਕ ਰੈਸਪੀ ਆ, ਡੋਮੀਨੋਜ਼ ਦੀ ਇੱਕ ਰੈਸਪੀ ਆ, ਹੁਣ ਜੇ ਉਹ ਸਾਨੂੰ ਫੜਾ ਦੇਣ ਸਮਾਨ, ਆ ਚੱਕੋ ਜੀ ਬਰਗਰ, ਆ ਚੱਕੋ ਜੀ ਟਿੱਕੀ, ਤੇ ਆ ਚੱਕੋ ਜੀ ਸਾਰਾ ਕੁਛ, ਤੇ ਅਸੀਂ ਕੀ ਬਣਾ ਲਾਂਗੇ ਉਹਦੇ ਵਿੱਚੋਂ? ਇਹ ਚੀਜ਼ ਨੀ ਸਮਝਦੇ ਵੱਡੇ ਲੋਕ, ਉਹ ਸ਼ਾਇਦ ਰੈਸਪੀ ਦੇਣਾ ਨੀ ਚਾਹੁੰਦੇ ਚਾਹ ਦੀ, ਕਹਿੰਦੇ ਆਪਣੇ ਆਪਣੇ ਹਿਸਾਬ ਨਾਲ ਜਿੱਦਾਂ ਦੀ ਤੁਸੀਂ ਟੁੱਟੀ ਭੱਜੀ ਜੀ ਬਣਾਉਂਦੇ ਅੱਗੇ ਉਦਾਂ ਹੀ ਬਣਾ ਕੇ ਹੁਣ ਪੀ ਲਓ। ਬਾਕੀ ਕਹਿੰਦੇ ਗੀਤ ਜੋਗੀਆ ਜੋਗੀਆ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ, ਬਹੁਤ ਹੀ ਪਿਆਰਾ ਗੀਤ ਆ ਜੀ। ਕਹਿੰਦੇ ਜ਼ਿੰਦਗੀ ਵਿੱਚ ਜੋੜ ਘਟਾਓ ਜ਼ਰੂਰੀ ਹੈ ਪਰ ਬਹੁਤਾ ਜ਼ਰੂਰੀ ਨਹੀਂ, ਜੋੜ ਘਟਾਓ ਤਾਂ ਜ਼ਰੂਰੀ ਹੈ ਪਰ ਬਹੁਤਾ ਜ਼ਰੂਰੀ ਨਹੀਂ। ਕਈ ਰਿਸ਼ਤੇ ਅਜਿਹੇ ਹੁੰਦੇ ਨੇ ਜਿੱਥੇ ਇਸ ਫਾਰਮੂਲੇ ਨੂੰ ਅਪਲਾਈ ਕੀਤਿਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਸਕਦਾ, ਤੇ ਅਕਸਰ ਅਜਿਹਾ ਵੀ ਹੁੰਦਾ ਹੈ। ਕਿਸੇ ਦੇ ਇਸ਼ਕ ਨੂੰ, ਮੁਹੱਬਤ ਨੂੰ ਉਹਨਾਂ ਪੈਮਾਨਿਆਂ ਤੇ ਮਾਪਿਆਂ ਤੋਲਿਆ ਨਹੀਂ ਜਾ ਸਕਦਾ, ਸਿਰਫ ਤੇ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ। ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ, ਅਸਾਂ ਧਾਗ ਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਕਿਆ ਬਾਤ ਆ ਭਾਜੀ, ਬਹੁਤ ਹੀ ਕਮਾਲ ਦੀ ਗੱਲ ਆ। ਸੁਪਨਿਆਂ ਤੂੰ ਉੱਤਮ ਹੈ ਤੇ ਉੱਤਮ ਤੇਰੀ ਯਾਦ, ਕਈ ਜਨਮਾਂ ਤੋਂ ਵਿਛੜੇ ਤੇ ਆਣ ਮਿਲਾਉਂਦੀ ਰਾਤ। ਸੁਪਨੇ ਦੀ ਵਿਸ਼ੇਸ਼ਤਾ ਕਮਾਲ ਦੀ ਜਿਹੜੀ ਆ ਉਹ ਸ਼ਾਇਰ ਨੇ ਲਿਖੀ ਹੈ ਭਾਜੀ, ਬਹੁਤ ਹੀ ਪਿਆਰਾ ਲਿਖਿਆ ਤੁਸੀਂ। ਤੇ ਕਹਿੰਦੇ ਪਰਮਜੀਤ ਭੈਣ ਜੀ ਚੰਨ ਪਰਦੇਸੀ ਵੀ ਰੇਡੀਓ ਨੂੰ ਵੀ ਸੁਣਦੇ ਹੁੰਦੇ ਸੀ। ਅੱਛਾ ਤੁਸੀਂ ਸੁਣਿਆ ਹੋਣਾ ਫਿਰ ਉਹਨਾਂ ਦੀ ਗੱਲ ਹੈ। ਕਹਿੰਦੇ ਜੀ ਉਹਨਾਂ ਦੇ ਨਾਲ ਕੀਤੀ ਗੱਲਬਾਤ ਬਹੁਤ ਵਧੀਆ ਲੱਗੀ ਤੁਹਾਡੇ ਰੇਡੀਓ ਤੇ। ਥੈਂਕ ਯੂ ਭਾਜੀ, ਥੈਂਕ ਯੂ। ਵਾਕਿਆ ਹੀ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ। ਅਸੀਂ ਤਾਂ ਹਲੇ ਬੜੇ ਨਿੱਕੇ ਹਾਂ, ਅਸੀਂ ਵੱਡਿਆਂ ਤੋਂ ਸਿੱਖਣਾ ਬਹੁਤ ਕੁਛ, ਕਿਉਂਕਿ ਜਦੋਂ ਜਨਾਗਲ ਸਾਹਿਬ ਉਮਰ ਵੱਡੀ ਹੁੰਦੀ ਗਈ ਨਾ, ਜ਼ਿੰਦਗੀ ਦੇ ਜਿਹੜੇ ਚਾਜ ਆ ਬੜੇ ਫਿੱਕੇ ਪੈਣ ਲੱਗ ਜਾਂਦੇ ਨੇ। ਫਿਰ ਐਸੇ ਇਨਸਾਨ ਸਾਨੂੰ ਹਿੰਮਤ ਦਿੰਦੇ ਨੇ, ਮੋਟੀਵੇਟ ਕਰਦੇ ਨੇ ਕਿ ਕਿਤੇ ਵੀ ਕਿਸੇ ਵੀ ਪੜਾਅ ਦੇ ਵਿੱਚ ਖੂਬ ਪਿਆਰ ਮੁਹੱਬਤ ਦੇ ਨਾਲ ਖੁੱਲ੍ਹ ਕੇ ਜੀਆ ਜਾ ਸਕਦਾ। ਬਸ ਗੱਲ ਆ ਕਿ ਮਨ ਦੇ ਵਿੱਚ ਉਹ ਉਮੰਗ ਤਰੰਗ ਭਰਨ ਦੀ ਲੋੜ ਹੈ। ਬਾਕੀ ਠਾਕਰ ਸਾਹਿਬ ਦੱਸਦੇ ਨੇ, ਕਹਿੰਦੇ ਭਾਜੀ ਕਹਿੰਦੇ ਕਿ ਮੈਂ ਪ੍ਰੋਟੀਨ ਯੂਜ਼ ਨਹੀਂ ਕਰਦਾ, ਬਸ ਕਹਿੰਦੇ ਟਾਈਮ ਮਿਲ ਜਾਂਦਾ ਐਕਸਰਸਾਈਜ਼ ਕਰਨ ਦਾ। ਹੁਣ ਕੰਮ ਕਾ ਘੱਟ ਹੋਣ ਕਰਕੇ ਕਹਿੰਦੇ 50% ਐਕਸਰਸਾਈਜ਼ ਆ ਤੇ 50% ਡਾਈਟ ਆ, ਬਸ ਆਹੀ ਰਾਜ਼ ਹੈ ਬੋਡੀ ਦਾ। ਫਿਰ ਕਹਿੰਦੇ ਜੀ ਫਿਰ ਰੱਖਣ ਦਾ, ਵੈਸੇ ਮੈਨੂੰ ਜਿਮ ਦਾ ਬਹੁਤ ਸ਼ੌਂਕ ਆ। ਜਦ ਦਾ ਇੰਡੀਆ ਹੁੰਦਾ ਸੀ ਉਦੋਂ ਕਹਿੰਦੇ ਜੀ ਪੂਰਾ ਜ਼ੋਰ ਲਾਇਆ ਸੀ ਜਿਮ ਦੇ ਵਿੱਚ, ਦੈਟਸ ਆਮ ਫਿੱਟ। ਤੁਸੀਂ ਵੀ ਕਹਿੰਦੇ ਜੀ ਆਹੀ ਕੁਛ ਕਰੋ ਫਿਰ ਤੁਸੀਂ ਵੀ ਫਿੱਟ ਹੋ ਜਾਣਾ। ਚੰਗੀ ਗੱਲ ਆ ਭਾਜੀ, ਇਹ ਸ਼ੌਂਕ ਦੇ ਨਾਲ ਹੀ ਚੀਜ਼ਾਂ ਹੁੰਦੀਆਂ ਨੇ। ਕਈ ਮੈਂ ਐਸੇ ਬੰਦੇ ਦੇਖੇ ਨੇ ਜਿਨ੍ਹਾਂ ਨੂੰ ਸ਼ੌਂਕ ਆ ਜਿਮ ਦਾ ਤੇ ਉਹ ਮਤਲਬ ਰਹਿ ਨਹੀਂ ਪਾਉਂਦੇ। ਜਿਵੇਂ ਸਲਮਾਨ ਖਾਨ ਕਹਿੰਦਾ ਹੁੰਦਾ, ਉਹ ਕਹਿੰਦਾ ਮੈਨੂੰ ਰੋਟੀ ਭਾਵਾਂ ਨਾ ਮਿਲੇ ਦਿਨ ਦੀ, ਪਰ ਮੈਨੂੰ ਜਿਮ ਇੱਕ ਦਿਨ ਦੇ ਵਿੱਚ ਕਰਨ ਨੂੰ ਜ਼ਰੂਰ ਮਿਲ ਜਾਏ, ਮੈਂ ਜਿੰਦਾ ਰਹਿ ਸਕਦਾ। ਪਰ ਜੇ ਜਿਮ ਨਾ ਮੈਨੂੰ ਮਿਲੇ ਤੇ ਰੋਟੀ ਮਿਲ ਜਾਏ ਤੇ ਮੈਂ ਨਹੀਂ ਬਹੁਤਾ ਚਿਰ ਜਿੰਦਾ ਰਹਿ ਸਕਦਾ। ਐਵੇਂ ਦੀ ਡੈਡੀਕੇਸ਼ਨ ਜਿਹੜੀ ਹੋਣੀ ਚਾਹੀਦੀ ਹੈ ਕਿਸੇ ਵੀ ਕੰਮ ਦੇ ਲਈ, ਤੇ ਚਲੋ ਸਰੀਰ ਦੀ ਤੇ ਵੈਸੇ ਚਾਹੀਦਾ ਚਾਹੀਦਾ, ਕਿਉਂਕਿ ਇਹੀ ਸਾਡਾ ਪੱਕਾ ਘਰ ਆ, ਇਹਨੇ ਸਾਡਾ ਜ਼ਿੰਦਗੀ ਦੇ ਵਿੱਚ ਸਾਥ ਨਿਭਾਉਣਾ। ਲਓ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਆਪਾਂ ਹੁਣ ਅਗਲੇ ਗੀਤ ਵੱਲ ਵਧਦੇ ਹਾਂ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ, ਵੈਸੇ ਬ੍ਰੇਕ ਵੀ ਆ, ਪਰ ਪਹਿਲਾਂ ਆਪਾਂ ਗੀਤ ਸੁਣਾਂਗੇ। ਗੀਤ ਮਿੱਟੀ ਦੀ ਖੁਸ਼ਬੂ ਸਾਨੂੰ ਜਿਹੜਾ ਸੁਨੇਹਾ ਭੇਜਿਆ ਸੀ ਸਾਡੇ ਮਨਦੀਪ ਸਿੰਘ ਦਿਆਲ ਸਾਹਿਬ ਨੇ, ਸਰਨਾਮੀਆ ਮੇਰਾ, ਤੇ ਦਿਆਲ ਸਾਹਿਬ ਆਓ ਫਿਰ ਸੁਣਦੇ ਤੁਹਾਡੀ ਪਸੰਦ ਦਾ ਗੀਤ। ਫਿਰ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਪਿਆਰੇ ਦੋਸਤੋ, ਤੇ ਫਿਰ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਹਰਮਨ ਸਟੂਡੀਓ 'ਚ।
ਜਦੋਂ ਅੰਬਰਾਂ ਬਰਸਿਆ ਪਾਣੀ, ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ। ਅੰਬਰਾਂ ਬਰਸਿਆ ਪਾਣੀ, ਚਲੀਏ ਚਲ ਮੁੜੀਏ ਸੱਜਣਾ, ਚਲ ਮੁੜੀਏ ਬੰਦਿਆ, ਚਲ ਮੁੜੀਏ ਉਸਰਾ, ਜਿੱਥੇ ਵਸਦੀ, ਜਿੱਥੇ ਵਸਦੀ, ਜਿੱਥੇ ਵਸਦੀ ਖੁਦਾਈ। ਜਦੋਂ ਅੰਬਰਾਂ ਬਰਸਿਆ ਪਾਣੀ, ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ ਆਈ। ਜਹਾਂ ਜਦ ਕੋਲ ਸੀ ਨਾ ਕਦਰ ਨਾ ਮੋਲ ਸੀ, ਛੱਡਿਆ ਹੈ ਆਪਣੇ ਹੀ ਵੇੜੇ, ਮੁਲਕ ਪਰਾਏ ਨੇ ਘਰਾਂ ਦੇ ਕਿਰਾਏ ਨੇ, ਖੁਸ਼ਬੂ ਆਈ।
ਤੋ ਮੇਰੇ ਸ਼ਹਿਰ ਨੂੰ ਜਾਂਦੇ ਦੇਖਾ ਗੈਰ ਨੂੰ ਜਾਂਦੀਆਂ ਸੀ ਮੇਰੀ ਵੀ ਸਦਾ ਬੈਠਾ ਕਿੰਨੀ ਦੂਰ ਮੈਂ ਹੋ ਕੇ ਮਜਬੂਰ ਮੈਂ ਰੱਬਾ ਤੇਰੀ ਕਿੱਦਾਂ ਦੀ ਸਜ਼ਾ ਇੱਕ ਸੁਣ ਲੈ ਆਵਾਜ਼ ਇੱਕ ਪੂਰੀ ਕਰ ਦੇ ਮੇਰੀ ਆਸ ਇੱਕ ਮਨ ਜਾਰਦਾਸ ਉੱਥੋਂ ਨਾ ਮੁੜ ਕੇ ਉੱਥੋਂ ਨਾ ਮੁੜ ਕੇ ਉੱਥੋਂ ਨਾ ਮੁੜ ਕੇ ਬੁਲਾਈ ਜਦੋਂ ਅੰਬਰਾਂ ਬਰਸਿਆ ਪਾਣੀ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ ਦ ਵੈਡਿੰਗ ਗੁਰੂ ਦ ਐਕਸਪੀਰੀਅੰਸ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0433004472 0430044772 ਤੇ ਸੰਪਰਕ ਕਰੋ
15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
India ch kanuni kam karwaun layi bahut samay te paisa kharab ho janda hai. Khaas karke NRI kam chhad ke jahaja diyan tikta la ke pareshan hunde ne. Tab fikr na karo janab, Punjab ch kise bhi tarah di kanuni sewawan chahunde ho, ta sampark karo Juris Voice Advocate nu. Jama 9898 152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ ਕ੍ਰਿਮੀਨਲ ਕੰਜ਼ਿਊਮਰ ਮੈਟ੍ਰੀਮੋਨੀਅਲ ਮੋਟਰ ਐਕਸੀਡੈਂਟ ਡਿਸਪਿਊਟ ਲੀਗਲ ਡਾਕੂਮੈਂਟ ਪ੍ਰਾਪਰਟੀ ਪੇਪਰ ਟ੍ਰੇਡਮਾਰਕ ਸਰਵਿਸਿਜ਼ ਪੰਜਾਬ ਦੇ ਟੌਪ ਵਕੀਲ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਲ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ज्यादा जानकारी दे लई तुसी संपर्क कर सकते हो बबनदीप सिंह कंबोज जेपी कॉन्टेक्ट नंबर 04331134350 0433-113-435 हुण तुसी भी शान दे नाल ट्रक बस या ट्राले दा लाइसेंस बनाओ अते शान दे नाल डालर कमाओ।
रोटी हजम नहीं हुंदी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेड़ी के सिद्धी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com दी एडवर्टाइजमेंट सेक्शन च विजिट करो।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे
हरमन रेडियो।
इस वेले हरमन तुसी सुनदे पै जी हो तुहाडा वीर मनदीप सिंह ढिल्लों जी एक बार फिर तो बहुत बहुत जी आयां नूं करदा जी प्रोग्राम दा पूरा आनंद लै रहे सारे दोस्तां मित्रां दा एक बार फिर तो जी आयां नूं। ਵੈਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਚੁੱਕੀਆਂ ਨੇ ਤੇ ਉਹਨਾਂ ਦੀਆਂ ਫਰਮਾਇਸ਼ਾਂ ਵੀ ਆਪਾਂ ਪੂਰੀਆਂ ਕਰਨੀਆਂ ਨੇ ਤੇ ਨਾਲ ਦੀ ਨਾਲ ਸਰੋਤੇ ਜਿਹੜੇ ਸਾਨੂੰ ਸੁਣਦੇ ਪਏ ਨੇ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ। ਈਮੇਲ ਆਈ ਡੀ ਹੈ ਸਾਡੀ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਭੇਜ ਸਕਦੇ ਹੋ ਜੀ। ਜਿਹੜੇ ਬਿਹਤਰੀਨ ਗੀਤ ਜਿਹੜੇ ਤੁਸੀਂ ਅਕਸਰ ਇਕੱਲੇ ਸੁਣਦੇ ਹੋ ਸਾਡੇ ਨਾਲ ਸੁਣੋ ਜੀ ਸਾਨੂੰ ਵੀ ਚੰਗਾ ਲੱਗੂਗਾ ਕਿ ਤੁਸੀਂ ਜਿਹੜੇ ਗੀਤ ਨੂੰ ਸੁਣਦੇ। ਮੈਨੂੰ ਬੜਾ ਚੰਗਾ ਲੱਗਦਾ ਕਿ ਜਦੋਂ ਕੋਈ ਨਾ ਮੈਨੂੰ ਕਹੇ ਕਿ ਆਹ ਫਿਲਮ ਦੇਖਿਓ ਮੈਂ ਫਿਰ ਉਹਨੂੰ ਉਸੇ ਇਮੈਜੀਨੇਸ਼ਨ ਦੇ ਵਿੱਚ ਉਸ ਬੰਦੇ ਦਾ ਖਿਆਲ ਕਰਕੇ ਦੇਖਦਾ ਜਦੋਂ ਮੈਨੂੰ ਚੰਗਾ ਲੱਗਦਾ। ਗੀਤ ਵੀ ਐਵੇਂ ਹੀ ਹੈ ਜਦੋਂ ਕੋਈ ਕਹਿੰਦਾ ਨਾ ਮੈਨੂੰ ਆਹ ਗੀਤ ਸੁਣਾਓ ਮੈਂ ਉਹਦੀ ਇਮੈਜੀਨੇਸ਼ਨ ਦੇ ਨਾਲ ਆਪਣੀ ਇਮੈਜੀਨੇਸ਼ਨ ਦੇ ਨਾਲ ਉਹਦਾ ਖਿਆਲ ਕਰਕੇ ਉਹ ਸੁਣਦਾ ਮੈਨੂੰ ਚੰਗਾ ਲੱਗਦਾ। ਬਾਕੀ ਤੁਹਾਡਾ ਨਹੀਂ ਪਤਾ ਪਰ ਮੈਨੂੰ ਬੜਾ ਪਸੰਦ ਲੱਗਦਾ ਕਿ ਮੈਂ ਉਸੇ ਤਰੀਕੇ ਦਾ ਹੀ ਸੋਚ ਕੇ ਤੇ ਉਹਨੂੰ ਉਹਦੇ ਪਸੰਦ ਦਾ ਗੀਤ ਸੁਣਾ। ਇਹ ਕਿਤੇ ਕਰਕੇ ਜ਼ਰੂਰ ਦੇਖਿਓ ਬੜਾ ਤੁਹਾਨੂੰ ਪਸੰਦ ਆਏਗਾ। ਅੱਛਾ ਜਦੋਂ ਫਿਲਮ ਦੇਖੋਗੇ ਤੁਹਾਨੂੰ ਲੱਗਣਾ ਯਾਰ ਆਹ 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 ਸਟੋਰੀ ਨੂੰ ਇਹਨੂੰ ਉਹਨੇ ਕਿਵੇਂ ਦੇਖਿਆ ਹੋਏਗਾ ਆਹ ਕਿਵੇਂ ਦੇਖਿਆ ਹੋਏਗਾ। ਇਹ ਇੱਕ ਚੰਗਾ ਜਿਹੜਾ ਨਾ ਯਾਦ ਕਰਨ ਦਾ ਤਰੀਕਾ ਤੁਸੀਂ ਟਰਾਈ ਜ਼ਰੂਰ ਕਰਿਓ। ਅੱਗੇ ਜੀ ਪਾਲਾ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕਿਆ ਕਹਿੰਦੇ ਕਿ ਸਤਿ ਸ੍ਰੀ ਅਕਾਲ ਭਾਜੀ ਭਾਜੀ ਸਤਿ ਸ੍ਰੀ ਅਕਾਲ ਪਾਲੇ ਭਾਜੀ ਤੇ ਹਾਲ ਚਾਲ ਪੁੱਛਦੇ ਨੇ ਕਹਿੰਦੇ ਤੁਹਾਡਾ ਲਾਈਵ ਪ੍ਰੋਗਰਾਮ ਦੇਖਿਆ ਸੀ ਕੱਲ ਕਹਿੰਦੇ ਮੱਥੇ ਉੱਪਰ ਬੜੀਆਂ ਵਧੀਆ ਲੱਟਾਂ ਸਿੱਟੀਆਂ ਹੋਈਆਂ ਸੀ। ਉਹ ਭਾਜੀ ਅਸਲ ਦੇ ਵਿੱਚ ਉਹ ਐਵੇਂ ਏਦਾਂ ਹੀ ਮੈਂ ਨਾ ਥੱਲੇ ਜਿਹਾ ਨੂੰ ਕਰ ਲਿਆ ਵਾਲ ਤੇ ਉਹ ਮੋਟਰਸਾਈਕਲ ਤੇ ਆਇਆ ਸੀਗਾ ਤੇ ਉਹ ਵਾਲ ਵੂਲ ਉੜੇ ਫਿਰਦੇ ਸੀ ਤੇ ਤੁਸੀਂ ਮੇਰੀ ਤੁਹਾਨੂੰ ਚੰਗਾ ਲੱਗਾ ਕਹਿੰਦੇ ਜੀ ਸੋਹਣੇ ਲੱਗਦੇ ਸੀ। ਬਹੁਤੀ ਮੇਰੀ ਤੇ ਕਹਿੰਦੀ ਆ ਕਿ ਬਾਲਾ ਭੈੜਾ ਜਿਹਾ ਲੱਗਦਾ ਸੀ ਤੂੰ ਕਾਹਦੇ ਵੀਡੀਓ ਬਣਾਈ। ਮੈਂ ਕਿਹਾ ਮੈਂ ਥੋੜੀ ਵੀਡੀਓ ਬਣਾਈ ਡਾਕਟਰ ਨੇ ਬਣਾਈ ਵੀਡੀਓ ਮੈਂ ਤੇ ਨਾਲ ਬਹਿ ਗਿਆ। ਤੇ ਤੁਸੀਂ ਬੜੇ ਤੇਜ਼ ਹੋ ਤੁਸੀਂ ਸਾਡੀਆਂ ਵੀਡੀਓ ਚੋਰੀ ਚੋਰੀ ਵੇਖ ਹੀ ਲੈਂਦੇ ਹੋ ਨਾ। ਰੇਡੀਓ ਭਾਜੀ ਸੁਣਨਾ ਵਧੀਆ ਲੱਗਦਾ ਦੇਖਣ ਰੇਡੀਓ ਚ ਬੋਲਣ ਵਾਲੇ ਦੇਖਣ ਨਾਲੋਂ ਕੋਈ ਬਹੁਤੇ ਚੰਗੇ ਨੀ ਲੱਗਦੇ ਹੁੰਦੇ ਐ ਹੁੰਦੇ ਨੇ ਦੇਖ ਗੱਲਾਂ ਚ ਐ ਲੱਗਣਾ ਯਾਰ। ਮੈਂ ਕਈ ਵਾਰ ਨਾ ਰੇਡੀਓ ਸੁਣਦਾ ਹੁੰਦਾ ਸੀ ਉਹ ਸੋਹਣੀਆਂ ਸੋਹਣੀਆਂ ਆਵਾਜ਼ਾਂ ਜੀ ਹੋਣੀ ਮਾਣਾ ਲੈ ਬਈ ਕਿੰਨੀ ਸੋਹਣੀ ਮਤਲਬ ਆਵਾਜ਼ ਤੇ ਕਿੰਨਾ ਸੋਹਣਾ ਬੰਦਾ ਉਹ ਬੁੜੀ ਦੀ ਨੀ ਗੱਲ ਕਰਦਾ ਮੈਂ ਬੰਦੇ ਦੀ ਵੀ ਗੱਲ ਕਰਦਾ। ਉਹ ਕਦੋਂ ਵੇਖਣਾ ਤੇ ਉਹ ਵਿਚਾਰਾ ਕੋਈ ਢੋਲ ਵਰਗਾ ਹੋਣਾ ਕੋਈ ਬਾਹਲਾ ਹੀ ਮੋਟਾ ਜਿਹਾ ਹੋਣਾ ਕੋਈ ਕਿਸੇ ਤਰੀਕੇ ਦਾ ਮਤਲਬ ਹੈਰਾਨੀ ਹੁੰਦੀ ਹੈ ਵੀ ਇੰਨੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਆਵਾਜ਼ਾਂ ਤੇ ਨਿਕਲਦੇ ਬਾਅਦ ਚ ਹੋਰ ਤਾਂ ਕਰਕੇ ਨਾ ਰੇਡੀਓ ਜਦੋਂ ਦੇਖ ਲਾ ਨਾ ਬੰਦਾ ਫਿਰ ਸੁਣਦਾ ਨੀ ਅਗਲਾ ਇਹਨੂੰ ਸੁਣਨ ਤੱਕ ਹੀ ਸੀਮਤ ਰੱਖਣਾ ਚਾਹੀਦਾ। ਜੀ ਥੈਂਕ ਯੂ ਵੈਰੀ ਮੱਚ ਭਾਜੀ ਵੈਸੇ ਤੁਸੀਂ ਤਾਰੀਫ਼ ਕੀਤੀ ਆ ਮੈਨੂੰ ਪਤਾ ਕਿ ਆਦਤ ਆ ਤੁਹਾਨੂੰ ਤਾਰੀਫਾਂ ਕਰਨ ਦੀ ਸਿੱਖ ਲਿਆ ਨਾ ਵਿਆਹ ਦੇ ਵਿੱਚ ਇਹ ਚੀਜ਼ਾਂ ਸਿੱਖੀਆਂ ਭਾਵੇਂ ਕੋਈ ਚੰਗੀ ਲੱਗੇ ਚੀਜ਼ ਜਾਂ ਨਾ ਚੰਗੀ ਲੱਗੇ ਤਾਰੀਫ਼ ਜ਼ਰੂਰ ਕਰਨੀ ਆ ਬੰਦਾ ਬਚਦਾ ਘੁੱਟ ਤੋਂ ਇਸੇ ਚੱਕਰ ਦੇ ਵਿੱਚ ਲੜਾਈ ਤੋਂ ਬਚ ਲੈਂਦਾ। ਪਾਲਾ ਭਾਜੀ ਜਾਣਦਾ ਫੇਰ ਵੀ ਤਾਏ ਨੇ ਇਹਨੂੰ ਗੁਣ ਦਿੱਤੇ ਨੇ। ਕਹਿੰਦੇ ਜੀ ਗਾਣਾ ਤੁਹਾਡੀ ਪਸੰਦ ਦਾ ਸੁਣਾ ਦੇ, ਥੈਂਕ ਯੂ ਭਾਜੀ, ਜ਼ਰੂਰ ਸੁਣਾਵਾਂਗੇ। ਮੈਂ ਸੱਚੀ ਗੱਲ ਦੱਸਾਂ, ਵਹੁਟੀ ਮੇਰੀ ਨੇ ਨੀ ਪਸੰਦ ਕੀਤੀ ਵੀਡੀਓ, ਤੁਸੀਂ ਕਲਿਆ ਨੇ ਕੀਤੀ, ਉਹਨੂੰ ਨੀ ਚੰਗੀ ਲੱਗੀ। ਤੇ ਕਹਿੰਦੀ ਕਿੱਦਾਂ ਵਾਲ ਵਾਏ ਟੁੱਟੇ ਜੇ। ਬਾਕੀ ਕਹਿੰਦੇ ਜਨਾਗਰ ਸਾਹਿਬ ਕਹਿੰਦੇ ਜੀ ਭਾਜੀ ਭਾਰਤ ਫਿਲਮ ਦੇਖੀ ਆ, ਕਹਿੰਦੇ ਜੀ ਸਲਮਾਨ ਖਾਨ ਦੀ। ਭਾਜੀ ਨਹੀਂ, ਭਾਰਤ ਨੀ ਦੇਖੀ, ਦੇਖਾਂਗੇ ਜ਼ਰੂਰ ਉਹਦਾ। ਮੈਂ ਵੀ ਦੇਖਿਆ ਸੀ, ਕਹਿੰਦੇ ਜੀ ਵੀਡੀਓ ਤੁਹਾਡੀ। ਥੈਂਕ ਯੂ ਭਾਜੀ ਜਨਾਗਰ ਸਾਹਿਬ, ਥੈਂਕ ਯੂ ਵੈਰੀ ਮੱਚ। ਤੇ ਤੁਸੀਂ ਕੋਈ ਰਿਐਕਸ਼ਨ ਨੀ ਦਿੱਤਾ ਹੈ, ਪਾਲੇ ਭਾਜੀ ਨੇ ਦਿੱਤਾ ਰਿਐਕਸ਼ਨ, ਨਾ ਹੀ ਦਿਓ, ਠੀਕ ਹੀ ਹੈ ਕੰਮ, ਪਤਾ ਹੀ ਲੱਗ ਜਾਂਦਾ ਆਪਣੇ ਆਪ ਨੂੰ। ਕਹਿੰਦੇ ਸ਼ੀਸ਼ਾ ਝੂਠ ਨੀ ਬੋਲਦਾ, ਆਪਣੇ ਆਪ ਚ ਦੇਖ ਲਈ ਦਾ ਆਪਣੇ ਆਪ। ਅੱਛਾ ਮੈਂ ਤੁਹਾਨੂੰ ਦੱਸਦਾ ਸੱਚੀ ਗੱਲ, ਚਲੋ ਮੈਂ ਆਪਣੇ ਦਿਲ ਦੀ ਗੱਲ ਦੱਸਦਾ। ਅੱਛਾ ਜਦੋਂ ਮੈਂ ਹੁੰਦਾ ਸੀ ਨਾ ਨਿੱਕਾ ਹੁੰਦਾ, ਮੈਂ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੁੰਦਾ ਸੀ, ਬਾਕੀ ਨੂੰ ਮੈਂ ਕਿਸੇ ਨੂੰ ਇੰਨਾ ਸੋਹਣਾ ਨਹੀਂ ਸੀ ਮੰਨਦਾ। ਹੌਲੀ ਹੌਲੀ ਫਿਰ ਵਹਿਮ ਜਾਂ ਬੰਦੇ ਤੋਂ ਲਿਥਣ ਲੱਗ ਜਾਂਦਾ ਨਾ, ਫਿਰ ਯਾਰ ਲੱਗੇ ਯਾਰ ਕੋਈ, ਸਾਨੂੰ ਤਾਂ ਕੋਈ ਐਵੇਂ ਦਾ ਕੋਈ ਕਿਸੇ ਕੁੜੀ ਨੇ ਕਿਹਾ ਨੀ ਵੀ ਤੂੰ ਸੋਹਣਾ ਬਹੁਤ, ਆਪਣੇ ਆਪ ਹੀ ਫੀਲ ਕਰੀ ਬੈਠੇ ਭਾਈ, ਵਹਿਮ ਮੂੰਹ ਲੱਥ ਜਾਂਦੇ ਨੇ ਛੇਤੀ। ਚਲੋ ਬੰਦੇ ਨੂੰ ਚੰਗੀਆਂ ਫੀਲਿੰਗਾਂ ਤੇ ਪਾਲਣੀਆਂ ਚਾਹੀਦੀਆਂ ਨੇ ਨਾ। ਤੇ ਆ ਲਓ ਜੀ ਆਪਾਂ ਫਿਰ ਅਗਲਾ ਗੀਤ ਸੁਣਨੇ ਆ, ਗੀਤ ਸੁਣਾਉਣ ਜਾ ਰਹੇ ਹਾਂ ਜੀ, ਸੁੱਤੇ ਰਹਿਣ ਦੇ ਪੰਛੀ। ਲਓ ਜੀ ਗੱਲ ਸਾਡੇ ਦਿਲਾਂ ਦੀ ਕੱਢ ਕੇ ਰੱਖ ਦਿੱਤੀ ਸਤਿੰਦਰ ਸਰਤਾਜ ਸਾਹਿਬ ਨੇ ਵੀ ਪੰਛੀਆਂ ਨੂੰ ਸੁੱਤੇ ਰਹਿਣ ਦੇਣਾ ਚਾਹੀਦਾ। ਇਹ ਗੀਤ ਦੀ ਜਿਹੜੀ ਫਰਮਾਇਸ਼ ਹੈ ਸਾਡੇ ਤੱਕ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਸਨੀ ਰਿਆੜ ਸਾਹਿਬ ਨੇ ਸਾਨੂੰ ਭੇਜੀ ਸੀ, ਬੜੇ ਚਿਰਾਂ ਬਾਅਦ ਅੱਜ ਤੇ ਦਰਸ਼ਨ ਦਿੱਤੇ ਨੇ ਤੇ ਮੈਨੂੰ ਲੱਗਦਾ ਕਿ ਪਿਛਲੇ ਸਾਲ ਲਈ ਆਏ ਨੇ, ਅੱਜ ਆਖਰੀ ਸਾਲ ਬਾਅਦ ਹੀ ਆਏ ਨੇ ਕਿਤੇ। ਕਰੋਨਾ ਦੇ ਦੌਰ ਦੇ ਵਿੱਚ ਸਾਰਾ ਕੁਛ ਲੋਕਡਾਊਨ ਹੋਇਆ ਫਿਰਦਾ ਸੀ, ਮੈਨੂੰ ਲੱਗਦਾ ਉਹਦੇ ਵਿੱਚ ਬਿਜ਼ੀ ਰਹਿ ਗਏ ਹੋਣਗੇ। ਤੇ ਆਪਾਂ ਫਿਰ ਉਹਨਾਂ ਦੀ ਪਸੰਦ ਆਏ ਗੀਤ ਸੁਣਾਉਂਦੇ ਹਾਂ ਤੇ ਯਾਦਾਂ ਨੂੰ ਤਾਜ਼ੀਆਂ ਕਰਦੇ ਹਾਂ ਆਪਣੇ ਆਪ ਨੂੰ।
ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ, ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ। ਰਾਤ ਲੰਘਾਈ ਕੀਕਣ ਦੱਸ ਕੇ ਹਾਲ ਜਿਹਾ, ਤੇਰੇ ਨੈਣਾਂ ਨੂੰ ਖਾਬੀਦਾ ਕਰ ਜਾਣਗੇ। ਸੁੱਤੇ ਰਹਿਣ ਦੇ ਪੰਛੀ ਤੇਰਿਆਂ ਸਵਾਲਾਂ ਨੇ। ਹੱਸ ਕੇ ਫਿਰ ਨਾ ਕਹਿ ਜੇ ਕੁਛ ਹੁਣ ਦੇਖੀ ਨੀ, ਨਹੀਂ ਤਾਂ ਮੇਰੇ ਜਜ਼ਬੇ ਸਭ ਕੁਝ ਹਰ ਜਾਣਗੇ। ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ, ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ। ਸੁੱਤੇ ਰਹਿਣ ਦੇ ਪੰਛੀ ਨਜ਼ਮਾਂ
ਕੰਨੀ ਪੈਂਦੀਆਂ ਨੇ ਸਾਡਾ ਕੀ ਏ ਪਰ ਅਹਿਸਾਸ ਤਾਂ ਡਰ ਜਾਣਗੇ ਰਾਤ ਲੰਘਾਈ ਕੀ ਕਣ ਦੱਸ ਕੇ ਹਾਲ ਜਿਹਾ ਤੇਰੇ ਨੈਣਾਂ ਨੂੰ ਸਾਬੀ ਦਾ ਕਰ ਜਾਣਗੇ ਸੁੱਤੇ ਰਹਿਣ ਦੇ ਪੰਛੀ ਨੈਣਾ ਵਾਲੇ ਨੀਰ ਨੀ ਕਿੰਨਾ ਚਿਰ ਹੋਰ ਹੋ ਟੁੱਟਣੇ ਅਖੀਰ ਨੀ ਮੱਸਾ ਮੱਸਾ ਰੋਕ ਰੱਖੇ ਨੈਣਾ ਵਾਲੇ ਨੀਰ ਨੀ ਕਿੰਨਾ ਚਿਰ ਹੋਰ ਹੋ ਟੁੱਟਣੇ ਅਖੀਰ ਨੀ ਬੱਦਲ ਆਸ ਦੇ ਭਾਰੇ ਚਿਰ ਤੋਂ ਚੁੱਪ ਖੜੇ ਪਤਾ ਨਹੀਂ ਕਿਹੜੇ ਵੇਲੇ ਵਰ ਜਾਣਗੇ ਬੱਦਲ ਆਸ ਦੇ ਭਾਰੇ ਚਿਰ ਤੋਂ ਚੁੱਪ ਖੜੇ ਪਤਾ ਨਹੀਂ ਕਿਹੜੇ ਵੇਲੇ ਵਰ ਜਾਣਗੇ ਸੁੱਤੇ ਰਹਿਣ ਦੇ ਪੰਛੀ ਕੱਲਿਆਂ ਰਹਿ ਜਾਣਾ ਬਾਕੀ ਸਾਰੇ ਆਪੋ ਆਪਣੇ ਕਰ ਜਾਣਗੇ ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ ਸੁੱਤੇ ਰਹਿਣ ਦੇ ਪੰਛੀ ਤਿੱਖੀ ਰੁੱਖ ਨਹੀਂ ਵਸਲਾਂ ਦੇ ਪਿਆਰ ਭਰਨ ਦੇ ਤਪਸ਼ ਜਹੀ ਨਾਲ ਮਰ ਜਾਣਗੇ ਸੁੱਤੇ ਰਹਿਣ ਦੇ ਪੰਛੀ ਇਹ
ਇਸ਼ਕੇ ਤੇ ਹੱਕ ਨੀ ਚਾਹੇ ਤਾਂ ਪਰਖ ਲਵੀ ਮੁਹੱਬਤਾਂ ਬੇਸ਼ੱਕ ਨੀ ਸਾਡੇ ਉੱਤੇ ਨਾਜ਼ ਕਰੀ ਇਸ਼ਕੇ ਤੇ ਹੱਕ ਨੀ ਚਾਹੇ ਤਾਂ ਪਰਖ ਲਵੀ ਮੁਹੱਬਤਾਂ ਬੇਸ਼ੱਕ ਨੀ ਚੱਲ ਵਿਰਲਾ ਨੇ ਸ਼ਰਤਾਂ ਆਪਣੇ ਸ਼ਾਇਰ ਨਾਲ ਇਹ ਸਰਤਾਜ ਤਾਂ ਤਾਜ ਪੈਰਾਂ ਵਿੱਚ ਤਰ ਜਾਣਗੇ ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ ਰਾਤ ਗਾਈ ਕੀਕਣ ਦੱਸ ਕੇ ਹਾਲ ਜਿਹਾ ਤੇਰੇ ਨੈਣਾਂ ਨੂੰ ਖਾਬੀਦਾ ਕਰ ਜਾਣਗੇ ਸੁੱਤੇ ਰਹਿਣ ਦੇ ਪੰਛੀ
ਕਿਆ ਬਾਤ ਹੈ ਜੀ ਮੈਂ ਤੇ ਮੇਰੀ ਯਾਦ ਨੇ ਕੱਲਿਆਂ ਰਹਿ ਜਾਣਾ ਬਾਕੀ ਸਾਰੇ ਆਪਦੇ ਆਪਦੇ ਘਰ ਜਾਣਗੇ ਬਹੁਤ ਹੀ ਖੂਬਸੂਰਤ ਗੀਤ ਹੈ ਬਹੁਤ ਸੋਹਣੀਆਂ ਲਾਈਨਾਂ ਤੇ ਖਾਸ ਤੌਰ ਤੇ ਜਨਾਗਲ ਸਾਹਿਬ ਨੂੰ ਬੜੀਆਂ ਪਿਆਰੀਆਂ ਲਾਈਨਾਂ ਲੱਗੀਆਂ ਕਹਿੰਦੇ ਨੀਂਦਾਂ ਲੁੱਟ ਗਈਆਂ ਨੀਂਦਾਂ ਲੁੱਟ ਲੀਆਂ ਤੇਰੀਆਂ ਸਵਾਲਾਂ ਨੇ ਬਹੁਤ ਹੀ ਕਹਿੰਦੇ ਗੀਤ ਦੀ ਖੂਬਸੂਰਤ ਜਿਹੜੀ ਸ਼ਬਦਾਵਲੀ ਹੈ ਕਹਿੰਦੇ ਸਰੀਰ ਦੀ ਹਰਕਤ ਹੀ ਬਦਲ ਦਿੰਦਾ ਵਾਕਿਆ ਗੀਤ ਸੰਗੀਤ ਐਸਾ ਭਾਜੀ ਜਿਹੜਾ ਦਿਲੋਂ ਮਹਿਸੂਸ ਕੀਤਾ ਜਾ ਸਕੇ ਲਾ ਜੀ ਗੀਤ ਸੰਗੀਤ ਸੁਣ ਕੇ ਬੰਦੇ ਦੀਆਂ ਜਿਹੜੀਆਂ ਭਾਵਨਾਵਾਂ ਉਹ ਟੋਟਲੀ ਬਦਲ ਜਾਂਦੀਆਂ ਨੇ ਮੂਡ ਬਦਲ ਜਾਂਦਾ ਜਦੋਂ ਮੂਡ ਬਦਲ ਗਿਆ ਸੁਭਾਅ ਬਦਲ ਗਿਆ ਬੰਦੇ ਦੇ ਜਿਹੜੇ ਸਰੀਰ ਦੇ ਫੰਕਸ਼ਨਸ ਉਹ ਜਿਹੜੇ ਅੰਦਰੂਨੀ ਆ ਇੰਟਰਨਲ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਬਦਲ ਜਾਂਦੀਆਂ ਨੇ ਹੈ ਸਾਡੇ ਅੰਦਰ ਖੂਨ ਜਿਹੜਾ ਉਹ ਨਾੜੀਆਂ ਦੇ ਵਿੱਚ ਦੀ ਵੱਖ ਵੱਖ ਅੰਗਾਂ ਤੱਕ ਪਹੁੰਚਦਾ ਉਹਦੀ ਚਾਲ ਵੀ ਬਦਲ ਜਾਂਦੀ ਹੈ ਬੜਾ ਕੁਛ ਪਰਿਵਰਤਨ ਹੁੰਦਾ ਸਾਡੇ ਮਾਇੰਡ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਅਗਲੇ ਜਿਹੜੇ ਗੀਤ ਆ ਉਹ ਆਪਾਂ ਸੁਣਾਵਾਂਗੇ ਖਾਸ ਤੌਰ ਤੇ ਭਾਰਤ ਵਾਸੀਆਂ ਲਈ ਸਾਡੇ ਜਿਹੜੇ ਪੰਜਾਬ ਤੋਂ ਸਾਨੂੰ ਸੁਣਦੇ ਪਏ ਨੇ ਖਾਸ ਤੌਰ ਤੇ ਆਪਣੇ ਸਰੋਤੇ ਹੋਰ ਪੰਜਾਬ ਤੋਂ ਭਾਰਤ ਤੋਂ ਸੁਣਦੇ ਪਏ ਨੇ ਸੁਲਤਾਨਪੁਰ ਲੋਧੀ ਤੋਂ ਜਸਪਾਲ ਸਿੰਘ ਨੰਡਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਜੀ ਤਾਇਆ ਜੀ ਨੂੰ ਵੀ ਸਤਿ ਸ੍ਰੀ ਅਕਾਲ ਭਾਜੀ ਨੰਡਾ ਸਾਹਿਬ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਇਆ ਜੀ ਤੱਕ ਜ਼ਰੂਰ ਪਹੁੰਚਦੀ ਕਰ ਦਾਂਗੇ ਤੇ ਇਹਨਾਂ ਨੇ ਗੀਤ ਸੁਣਨਾ ਚਾਹਿਆ ਦੀਦਾਰ ਸੰਧੂ ਦੀ ਆਵਾਜ਼ ਦੇ ਵਿੱਚ ਨਾ ਮਾਰ ਜਾਲ ਮਾਵੇ ਪੇਕੇ ਤਤੜੀ ਦੇ ਦੂ ਇਹ ਪੁਰਾਣੇ ਸੱਭਿਆਚਾਰ ਦੇ ਵਿੱਚੋਂ ਲਿਆ ਗਿਆ ਆਮ ਤੌਰ ਤੇ ਕਹਿੰਦੇ ਕਿ ਜੋ ਸਾਡੇ ਆਲੇ ਦੁਆਲੇ ਬੀਤਦਾ ਤੇ ਲੇਖ ਲਗਭਗ ਉਸੇ ਨੂੰ ਲਿਖਦਾ ਤੇ ਇਹਨਾਂ ਨੇ ਬੜੇ ਨੁਕ ਝੋਕ ਦੇ ਨਾਲ ਬੜੇ ਪਿਆਰ ਮੁਹੱਬਤ ਦੇ ਨਾਲ ਉਸ ਸਮੇਂ ਚ ਲਿਖਿਆ ਗਿਆ ਸੀ ਕਿਉਂਕਿ ਆਮ ਤੌਰ ਤੇ ਕਹਿੰਦੇ ਕਿ ਕੁੜੀ ਜਿੰਨਾ ਵੀ ਜਲਮ ਸਹਿੰਦੀ ਸੀ ਭਾਵੇਂ ਕੁੱਟ ਮਾਰ ਮਿਹਣੇ ਤਾਨੇ ਸਹਿੰਦੀ ਸੀ ਪਰ ਕਦੇ ਵੀ ਉਹ ਪੇਕੇ ਨਹੀਂ ਸੀ ਜਾਂਦੀ ਕਿਉਂਕਿ ਪੇਕਿਆਂ ਨੇ ਪਹਿਲਾਂ ਕਿਹਾ ਸੀ ਕਿ ਕੁੜੀਏ ਜਾਈ ਤੂੰ ਜਿੱਦਾਂ ਮਰਜ਼ੀ ਮਤਲਬ ਰੁੱਸ ਕੇ ਐਵੇਂ ਛੱਡ ਛਡਾ ਕੇ ਘਰ ਨਹੀਂ ਆਉਣਾ ਕਹਿੰਦੇ ਆ ਕਿ ਔਰਤ ਉੱਥੋਂ ਜਦੋਂ ਸਹੁਰਿਆਂ ਦੇ ਆਉਂਦੀ ਹੈ ਤੇ ਬੜੀ ਪਿੰਡ ਵਿੱਚ ਬਦਨਾਮੀ ਮੰਨੀ ਜਾਂਦੀ ਹੈ ਇਸ ਗੱਲ ਨੂੰ ਪਹਿਲੇ ਸਮੇਂ ਦੇ ਵਿੱਚ ਅੱਜ ਕੱਲ੍ਹ ਤਾਂ ਚਲੋ ਠੀਕ ਹੈ ਵੀ ਮਾਹੌਲ ਐਸਾ ਕਿ ਜ਼ੁਲਮ ਸਹਿਣਾ ਵੀ ਜਿਹੜਾ ਉਹ ਬਹੁਤ ਮਾੜਾ ਹੁੰਦਾ ਸਹਿਣਾ ਵੀ ਨਹੀਂ ਚਾਹੀਦਾ ਜਿਹੜੀ ਹਰ ਮੁਕਾਬਲਾ ਜਿਹੜਾ ਉਹ ਕਰਨਾ ਚਾਹੀਦਾ ਜੇ ਕਿਤੇ ਜ਼ੁਲਮ ਹੋ ਰਿਹਾ ਉਹਦੇ ਬਾਰੇ ਆਵਾਜ਼ ਉਠਾਉਣੀ ਚਾਹੀਦੀ ਪਹਿਲਾਂ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਧੀਆਂ ਹੁੰਦੀਆਂ ਸੀ ਜ਼ਿਆਦਾਤਰ ਗੱਲ ਨੂੰ ਸਹਿ ਲੈਂਦੀਆਂ ਸੀ ਗੱਲਾਂ ਨੂੰ ਜਰ ਲੈਂਦੀਆਂ ਸਨ ਤੇ ਬਹੁਤ ਬਹੁਤ ਸ਼ਿੱਦਤ ਸਹਿੰਦੀਆਂ ਰਹੀਆਂ ਤੇ ਉਹਦੇ ਵਿੱਚੋਂ ਹੀ ਇੱਕ ਗੀਤ ਹੈ ਤੇ ਉਹ ਇੱਕ ਮਤਲਬ ਇਜ਼ਹਾਰ ਕਰਦੀ ਆਪਣੇ ਦਰਦ ਦਾ ਬਾਲਮ ਦੇ ਕੋਲ ਉਹ ਗੀਤ ਨੂੰ ਆਪਾਂ ਜ਼ਰੂਰ ਸੁਣਾਂਗੇ ਬਹੁਤ ਸ਼ੁਕਰੀਆ ਜੀ ਤੇ ਬਾਕੀ ਪਰਮਜੀਤ ਕੌਰ ਜੀ ਨੂੰ ਵੀ ਪਸੰਦ ਹੈ ਗੀਤ ਕਹਿੰਦੇ ਜੀ ਬਹੁਤ ਸੋਹਣਾ ਗੀਤ ਹੈ ਨਾ ਮਾਰ ਜਾਲ ਮਾਵੇ ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ ਅਸਲ ਦੇ ਵਿੱਚ ਇੱਕ ਗੀਤ ਮੈਂ ਤੁਹਾਡੇ ਲਈ ਹੋਰ ਕੱਢਿਆ ਸੀ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਬਹੁਤ ਸੋਹਣਾ ਗੀਤ ਉਹ ਵੀ ਆਪਾਂ ਸੁਣਦੇ ਹਾਂ ਤੇ ਇਹ ਵੀ ਸੁਣਦੇ ਹਾਂ ਤੇ ਹੁਣ ਪੰਜਾਬੀਆਂ ਦੀ ਜਿਹੜੀ ਆ ਜਿਹੜੇ ਭਾਰਤ ਵਾਲੇ ਉਹਨਾਂ ਦੀ ਫਰਮਾਇਸ਼ਾਂ ਪੂਰੀਆਂ ਕਰਨ ਦਾ ਸਮਾਂ ਪਹਿਲਾਂ ਆਪਾਂ ਪਰਮਜੀਤ ਕੌਰ ਜੀ ਤੁਹਾਡੇ ਲਈ ਗੀਤ ਸੁਣਾਉਂਦੇ ਹਾਂ ਬੜਾ ਸੋਹਣਾ ਗੀਤ ਪਸੰਦ ਆਏਗਾ ਤੁਹਾਨੂੰ ਫਿਰ ਪ੍ਰੋਗਰਾਮ ਚ ਜੁੜਦੇ ਹਾਂ ਜੀ
ਲਾਲ ਬੁੱਲੀਆਂ ਗੁਲਾਬੀ
ਗੋਰਾ ਰੰਗ ਵੇ
ਓ ਲਾਲ ਬੁੱਲੀਆਂ ਗੁਲਾਬੀ
ਗੋਰਾ ਰੰਗ ਵੇ
ਸੁੱਚੇ ਮੋਤੀਆਂ ਦੇ ਨਾਲੋਂ
ਚਿੱਟੇ ਦੰਦ ਵੇ
ਅੱਖਾਂ ਨਾਗ ਦੇ ਬੱਚੇ ਨੂੰ
ਕਈਆਂ ਡੰਗ ਵੇ
ਕੀਤਾ ਕੰਧ ਤੋਂ ਦੀਵਾਰ ਮੈਥੋਂ ਹੋਇਆ ਨਾ ਸਹਾਰ
ਚਾਤੀ ਮਾਰਾ ਮੈਂ ਥੜੀ ਦੇ ਉੱਤੇ ਖੜ ਕੇ
ਮੁੰਡਾ ਸਿਕੂਲੇ ਪੱਟ ਵਰਗਾ ਬੈਠਾ ਉਦੋਂ ਦਾ ਕਾਲ ਜਾ ਫੜ ਕੇ ਮੁੰਡਾ ਸਿਕੂਲੇ ਪੱਟ ਵਰਗਾ
ਪਿੰਗ ਸਾਹਮਣੀ ਪਿੱਪਲ ਤੇ
ਪਾਈ ਨੀ
ਪਿੰਗ ਸਾਹਮਣੀ ਪਿੱਪਲ ਤੇ
ਪਾਈ ਨੀ
ਕਾਲੀ ਪਤਲੀ ਅੰਬਰ ਤੇ
ਛਾਈ ਨੀ
ਰੁੱਤ ਯਾਰੀਆਂ ਲਾਉਣ
ਦੀ ਆਈ ਨੀ
ਤੇਰੇ ਨਾਲ ਮੱਲੋ ਮੱਲੀ ਮੇਰੀ ਅੱਖ ਲੜ ਚੱਲੀ
ਸਾਡੀ ਸੱਜਰੀ ਮੁਲਾਹ ਦੇਹਦਾ ਹਰੀ
ਨਾ ਤੂੰ ਮੇਰੇ ਕੱਦ ਮੇਚਦਾ ਤੇਰੇ ਬਣਨਾ ਤੂੰ ਪਲੰਗ ਨਵਾਂ ਹਰੀ ਚੰਨਾ ਤੂੰ ਮੇਰੇ ਕੱਦ ਮੇਚਦਾ
ਮਾਰੂਗਾ ਜਹਾਨ
ਮਾਰੀ ਜਾਣ ਦੇ
ਸਾਨੂੰ ਆਪਣਾ ਠਰਕ
ਚਾੜੀ ਜਾਣ ਦੇ
ਸਾਨੂੰ ਆਪਣਾ ਠਰਕ
ਚਾੜੀ ਜਾਣ ਦੇ
ਉਹ ਇਹਨਾਂ ਆਸ਼ਕਾਂ ਦਾ ਸੀਨਾ
ਸਾੜੀ ਜਾਣ ਦੇ
ਇਹਨਾਂ ਆਸ਼ਕਾਂ ਦਾ ਸੀਨਾ
ਸਾੜੀ ਜਾਣ ਦੇ
ਉਹ ਤੇਰੀ ਕਾਂਜਰਾਂ ਦੇ ਬੋਰ ਦਿੱਤਾ ਮਿੱਠਾ ਮਿੱਠਾ ਲੋਰ
ਮੈਂ ਉੱਠੀ ਸੀ ਪਹਿਰ ਦੇ ਤੜਕੇ
ਮੁੰਡਾ ਸੀ ਕੂਲੇ ਪੱਟ ਵਰਗਾ ਬੈਠਾ ਉਦੋਂ ਦਾ ਕਾਲ ਜਾ ਫੜ ਕੇ ਮੁੰਡਾ ਸੀ ਕੂਲੇ ਪੱਟ ਵਰਗਾ
ਜਦੋਂ ਹੁੰਦੀ ਹੈ ਜਵਾਨੀ
ਭੁੱਖੀ ਪਿਆਰ ਦੀ
ਜਦੋਂ ਹੁੰਦੀ ਹੈ ਜਵਾਨੀ
ਭੁੱਖੀ ਪਿਆਰ ਦੀ
ਉਦੋਂ ਸੀਨੇ ਚ ਵਿਚਾਰੀ
ਪੁੱਜਾ ਮਾਰਦੀ
ਥੋੜੀ ਹਾਣ ਦੇ ਮੁੰਡੇ ਤੇ
ਜਿੰਦ ਵਾਰਦੀ
ਥੋੜੀ ਹਾਣ ਦੇ ਮੁੰਡੇ
ਤੇ ਜਿੰਦ ਵਾਰਦੀ
ਲੱਗੇ ਛਿੱਤਰਾਂ ਤੋਂ ਡਰ ਕਿਵੇਂ ਆਵਾਂ ਤੇਰੇ ਘਰ
ਲੈ ਕੇ ਛਿੱਤਰਾਂ ਵਾਲੀ ਹੀ ਫੁੱਲ
ਚੰਨਾ ਤੂੰ ਮੇਰੇ ਕੱਦ ਮੇਚਦਾ ਤੇਰੇ ਬਣਨਾ ਤੂੰ ਪਲੰਗ ਨਵਾਂ ਹਰੀ ਚੰਨਾ ਤੂੰ ਮੇਰੇ ਕੱਦ ਮੇਚਦਾ
ਮੇਰੇ ਮਨ ਦੀ ਮੁਰਾਦ
ਪੂਰੀ ਕਰਵੇ
ਉਹ ਦੋਨੋਂ ਜਣਿਆਂ ਦਾ ਇੱਕੋ ਹੋਵੇ
ਕਰਵੇ
ਕੈਦੋ ਲੰਘਿਆਂ ਤੋਂ ਹੋਣਾ ਕਿੱਥੋਂ
ਯਾਰਵੇ
ਉਹ ਕੈਦੋ ਲੰਘਿਆਂ ਤੋਂ ਹੋਣਾ ਕਿੱਥੋਂ
ਯਾਰਵੇ
ਉਹ ਮੱਚੇ ਸੀਨੇ ਵਿੱਚ ਅੱਗ ਇੱਕ ਦੂਜੇ ਨਾਲ ਲੱਗ
ਕੱਠਾ ਦੋਵਾਂ ਨਦਦਾਰ ਦਿਲ ਧੜਕੇ
ਮੁੰਡਾ ਸੀ ਕੂਲੇ ਪੱਟ ਵਰਗਾ ਬੈਠਾ ਉਦੋਂ ਦਾ ਕਾਲ ਜਾ ਫੜ ਕੇ ਮੁੰਡਾ ਸੀ ਕੂਲੇ ਪੱਟ ਵਰਗਾ ਬੈਠਾ ਉਦੋਂ ਦਾ ਕਾਲ ਜਾ ਫੜ ਕੇ ਮੁੰਡਾ ਸੀ ਕੂਲੇ ਪੱਟ ਵਰਗਾ
ਲਓ ਵੀ ਇੱਕ ਹੋਰ ਬੰਦਾ ਮੇਰੇ ਕੋਲ ਆ ਗਿਆ ਇਹਨੂੰ ਪੁੱਛ ਲੈਨੇ ਆ ਬਈ ਸ਼ਾਇਦ ਚਾਰ ਰੁਪਈਏ ਬਣ ਜਾਣ ਹਾਂ ਵੀ ਕਾਕਾ ਦੱਸ ਮੈਨੂੰ ਕੋਈ ਬਿਮਾਰੀ ਹੈ ਕੋਈ ਹੈ ਬਿਮਾਰੀ ਬਾਬੇ ਸਾਰੀਆਂ ਬਿਮਾਰੀਆਂ ਦੇ ਹੱਲ ਕਰਦੇ ਨੇ ਬਈ
ਹਾਂਜੀ ਬਾਬਾ ਜੀ ਇੱਕ ਬਿਮਾਰੀ ਦਾ ਇਲਾਜ ਪੁੱਛਣਾ ਸੀ
ਹਾਂ ਹਾਂ ਪੁੱਛੋ ਬਈ ਇਲਾਜ ਦੱਸਣ ਨੂੰ ਬੈਠੇ ਹਾਂ ਦੱਸ ਇਲਾਜ ਤੈਨੂੰ ਦੱਸ ਦਿੰਦੇ ਹਾਂ ਪਹਿਲਾਂ ਬਿਮਾਰੀ ਦੱਸੇਗਾ ਤਾਂ ਫਿਰ ਇਲਾਜ ਵੀ ਦੱਸ ਦਾਂਗੇ
ਬਾਬਾ ਜੀ ਅਸਲ ਦੇ ਵਿੱਚ ਮੇਰੇ ਫਲੈਰੀ ਨਿਕਲੀ ਆ
ਫਲੈਰੀ ਨਿਕਲੀ ਕਿੱਥੇ ਨਿਕਲੀ ਬਈ ਫਲੈਰੀ ਦੱਸ ਮੈਨੂੰ ਛੇਤੀ ਦੱਸ
ਬਾਬਾ ਜੀ ਅਸਲ ਦੇ ਵਿੱਚ ਸਾਰੇ ਪਿੰਡੇ ਤੇ ਫਲੈਰੀ ਨਿਕਲੀ ਆ
ਫਲੈਰੀ ਦਾ ਇਲਾਜ ਹੈ ਪੱਕਾ ਇਲਾਜ ਬਾਬਿਆਂ ਕੋਲ ਸਾਰੀਆਂ ਦਵਾਈਆਂ ਦੇ ਇਲਾਜ ਹੈਗੇ ਆ ਤੂੰ ਮੈਨੂੰ ਦੱਸ ਖੁੱਲ ਕੇ ਦੱਸ
ਬਾਬਾ ਕੱਲੀ ਫਲੈਰੀ ਨੀ ਆ ਮੇਰੇ ਪਿੰਡੇ ਤੇ ਖਾਜ ਵੀ ਆਉਂਦੀ ਰਹਿੰਦੀ ਆ
ਹੋਰ ਵੀ ਕੋਈ ਬਿਮਾਰੀ ਹੈ ਤਾਂ ਦੱਸ ਬਾਬਿਆਂ ਨੂੰ ਸਾਰੇ ਹੀ ਬਿਮਾਰੀਆਂ ਦਾ ਇਲਾਜ ਕਰ ਦਿੰਦੇ ਬਾਬੇ
ਬਾਬਾ ਜੀ ਅਸਲ ਦੇ ਵਿੱਚ ਮੇਰੇ ਸਰੀਰ ਤੇ ਮੌਕੇ ਬੜੇ ਹੋਏ ਆ ਹਰ ਮੌਕੇ ਤੇ ਮੇਰੇ ਇੱਕ ਅੱਧਾ ਮੌਕਾ ਹੋ ਹੀ ਜਾਂਦਾ
ਐ ਹੋਰ ਵੀ ਦੱਸ ਕੋਈ ਹੋਰ ਵੀ ਬਿਮਾਰੀ ਹੈ ਤਾਂ ਦੱਸ
ਬਾਬਾ ਜੀ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਆ
ਕੋਈ ਹੋਰ ਵੀ ਦੱਸੋ
ਬਾਬਾ ਸਿਰ ਦੇ ਵਾਲ ਵੀ ਝੜਦੇ ਆ
ਉਪਰਾਂ ਦਫਾ ਹੋ ਕੇ ਮਾਰੋ ਤੈਨੂੰ ਕੋਈ ਵੀ ਬਿਮਾਰੀ ਐਸੀ ਹੈ ਨੀ ਜਿਹੜੀ ਹੈ ਨੀ ਹੋਏ ਸਾਰੀਆਂ ਬਿਮਾਰੀਆਂ ਤੈਨੂੰ ਆ ਕੇ ਲੱਗ ਗਈਆਂ ਤੇਰੇ ਤੇ ਬੜੀ ਸ਼ਨੀ ਦੇਵ ਦੀ ਮਿਹਰ ਨੀ ਹੋਈ ਹਲੇ ਤੱਕ ਪੂਰੀ ਤੈਨੂੰ ਐਸੀ ਜਦੂ ਮੰਤਰ ਦੇਵਾਂਗੇ ਤੇਰੇ ਤੇ ਸਾਰੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਸੋਹਣਿਆ ਕਹਿਣਾ ਜਿਹੜੇ ਤੇਰੇ ਮੌਕੇ ਨਿਕਲੇ ਆ ਨਾ ਇਹ ਮੌਕੇ ਵਾਲ ਵਾਰ ਨੀ ਮਿਲਦੇ ਬੜਾ ਕਿਸਮਤ ਵਾਲਾ ਤੂੰ ਮੌਕੇ ਤੇ ਕਿਸੇ ਨੂੰ ਮਿਲ ਲੈਣੀ ਡਾਇਆ ਦੇਖੋ ਸਾਰੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਨੇ ਤੇਰੇ ਮੌਕੇ ਹੋਏ ਆ ਜਾ ਤੂੰ ਐਸ਼ਾਂ ਕਰ ਫਿਰ ਵੀ ਤੈਨੂੰ ਦੱਸ ਦਿੰਦੇ ਆ ਬੱਕਰੀ ਦਾ ਪਿਸ਼ਾਬ ਸੁਣਿਆ ਈ ਬਸ ਜਦੋਂ ਬੱਕਰੀ ਪਹਿਲਾਂ ਪਿਸ਼ਾਬ ਕਰੂਗੀ ਉਹਨੂੰ ਤੂੰ ਐ ਕਰਨਾ ਦੁੱਧ ਦੇ ਨਾਲ ਪੀ ਲੈਣਾ ਦੁੱਧ ਤੇ ਪਿਸ਼ਾਬ ਮਿਕਸ ਕਰਕੇ ਤੇ ਅੰਡਾ ਬਿਨਾ ਨਰਨੇ ਕਾਲਜੇ ਕੁਝ ਖਾਧਾ ਨੀ ਹੋਣਾ ਚਾਹੀਦਾ ਬਈ ਦੇਖੀ ਚਾਰਾਂ ਦਿਨਾਂ ਦੇ ਵਿੱਚ ਤੇਰਾ ਕੋਈ ਮੌਕਾ ਰਹੇਗਾ ਤਾਂ ਮੈਨੂੰ ਫਿਰ ਮੰਨੇਗਾ ਬਾਬਿਆਂ ਨੂੰ
ਹਾਂਜੀ ਬਾਬਾ ਜੀ ਹਟਾ ਦੋ ਫਿਰ ਮੈਂ ਮੰਨੂਗਾ
ਚੱਲ ਫਿਰ ਮੰਨੀ ਬਾਬਿਆਂ ਨੂੰ ਇੱਕ ਚਾਦਰਾ ਲੈਣਾ ਏ ਕੁਰਤਾ ਲੈਣਾ ਏ ਹੋਰ ਬਾਬਿਆਂ ਨੇ ਤੇਰੇ ਤੋਂ ਕੁਛ ਨੀ ਲੈਣਾ 1100 ਰੁਪਇਆ ਲੈਣਾ ਏ ਬਸ ਉਦੋਂ ਲੈਣਾ ਜਦੋਂ ਤੂੰ ਠੀਕ ਹੋ ਗਿਆ ਠੀਕ ਹੈ ਇੱਥੇ ਆ ਜੀ ਸੋਹਣਿਆ ਖੁਸ਼ ਰਹਿ ਬਾਦ ਰਹਿ ਚੜਦਾ ਰਹਿ ਤੇ ਹੁਣ ਆਪਾਂ ਗਾਣਾ ਸੁਣ ਲਈਏ ਇੱਕ
ਹਾਂਜੀ ਬਾਬਾ ਜੀ ਸੁਣ ਲਈਏ ਜੀ
ਗਾਣਾ ਸੁਣ ਲਓ ਬਈ ਮੇਰੀ ਪਸੰਦ ਦਾ ਗਾਣਾ ਲਾ ਦੋ ਆਪਾਂ ਬੰਦਿਆਂ ਦੇ ਇਲਾਜ ਵੀ ਕਰਨੇ ਆ ਗਾਣਾ ਸੁਣਾਓ ਬਈ
ਹੋਏ ਕੋਈ ਖੇਡ ਲੈ
खून अखा दे विच आ
ਬੰਦਾ ਸਿੰਘ ਬਹਾਦਰ ਜੀ ਤੁਸੀਂ ਸੁਣਿਆ ਜੀ ਨਗਿੰਦਰ ਸਿੰਘ ਜੀ ਭਾਜੀ ਮੋਗਿਆਂ ਤੋਂ ਫਰਮਾਇਸ਼ ਕਰ ਰਿਹਾ ਸੀ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੀ ਲਓ ਪਿਆਰੇ ਦੋਸਤੋ ਸਾਰਿਆਂ ਦੀਆਂ ਪਸੰਦ ਦੀਆਂ ਗੀਤਾਂ ਨੂੰ ਜਿਹੜੀਆਂ ਉਹ ਕਿਉਂ ਕੀਤੀਆਂ ਹੋਈਆਂ ਨੇ ਟੀ ਟੂ ਸਾਹਿਬ ਲਗਾਤਾਰ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਦੀਆਂ ਕਰ ਰਹੇ ਨੇ ਨਾਗਲ ਸਾਹਿਬ ਕਹਿੰਦੇ ਜੀ ਕਵੈਤ ਵਾਲਿਆਂ ਦੀ ਫਰਮਾਇਸ਼ ਰਹਿ ਗਈ ਲੱਗਦਾ ਨਹੀਂ ਭਾਜੀ ਰਹਿ ਨਹੀਂ ਗਈ ਆ ਤੁਹਾਡੀ ਹੀ ਫਰਮਾਇਸ਼ ਲਗਾਤਾਰ ਆ ਰਹੀ ਆ ਹੁਣ ਅਗਲਾ ਗੀਤ ਜਿਹੜਾ ਤੁਸੀਂ ਸੁਣਨਾ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਹੀ ਸੁਣਨਾ ਜੋਗੀਆ ਜੋਗੀਆ ਇਹ ਵੈਸੇ ਤੇ ਜੋਗੀਆ ਜੋਗੀਆ ਵਿੱਚ ਉਹਨਾਂ ਨੇ ਕਿਹਾ ਹੈ ਇਹ ਲਗਨ ਲੱਗੀ ਆ ਗੀਤ ਦੀ ਜਿਹੜੇ ਬੋਲ ਨੇ ਤੇਰੇ ਨਾਮ ਫਿਲਮ ਦੇ ਵਿੱਚੋਂ ਲਿਆ ਗਿਆ ਇਹ ਗੀਤ ਆ ਤੇ ਲਓ ਜੀ ਅਗਲਾ ਜਿਹੜਾ ਗੀਤ ਹੈ ਤੁਹਾਡਾ ਹੀ ਆਉਣ ਵਾਲਾ ਭਾਜੀ ਬੇਫਿਕਰ ਰਹੋ ਆਪਾਂ ਕਿਸੇ ਦਾ ਵੀ ਗੀਤ ਮਿਸ ਨਹੀਂ ਕਰਨਾ ਸਾਰਿਆਂ ਦੇ ਗੀਤ ਆਪਾਂ ਸੁਣਾਉਣੇ ਹੀ ਸੁਣਾਉਣੇ ਨੇ ਤੇ ਅਗਲਾ ਗੀਤ ਜਿਹੜਾ ਉਸ ਤੋਂ ਬਾਅਦ ਆਏਗਾ ਪੰਕਜ ਠਾਕਰ ਸਾਹਿਬ ਦੀ ਪਸੰਦ ਦਾ ਜਪਾਨ ਤੋਂ ਸਾਨੂੰ ਸੁਣਦੇ ਪਏ ਨੇ ਜੀ ਅੱਜ ਕੱਲ ਅੱਜ ਕੱਲ ਇਹ ਗੀਤ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਜਿਹੜਾ ਅੱਜ ਕੱਲ ਆਪਾਂ ਅੱਜ ਕੱਲ ਦੇ ਵਿੱਚ ਕੀ ਅੱਜ ਅੱਜ ਵਿੱਚ ਹੀ ਸੁਣ ਲੈਣਾ ਤੇ ਬਾਕੀ ਅੱਗੇ ਸਾਡੀ ਪਸੰਦ ਦਾ ਗੀਤ ਪਾਲੇ ਭਾਜੀ ਨੇ ਕਿਹਾ ਸੀ ਜੀ ਕੋਸ਼ਿਸ਼ ਕਰਾਂਗੇ ਉਹ ਵੀ ਗੀਤ ਤੁਹਾਨੂੰ ਜ਼ਰੂਰ ਸੁਣਾ ਸਕੀਏ ਜੀ ਲਓ ਫਿਰ ਇਸ ਤੋਂ ਪਹਿਲਾਂ ਗੀਤ ਸੁਣਾਈਏ ਜੀ ਅਗਲੇ ਆਪਣੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਬੱਲੇ ਬੱਲੇ ਪੱਟੀ ਸਾਹਿਬ ਕੀ ਹਾਲ ਚਾਲ ਨੇ ਸਿਹਤਾਂ ਠੀਕ ਠਾਕ ਨੇ ਜੀ
ਬਹੁਤ ਵਧੀਆ ਆਪਣਾ ਸਾਹਿਬ ਜੀ ਮੈਂ ਬੁਰਾ ਮੈਸੇਜ ਕਰਨੇ ਹੋ ਜੀ ਕੱਲ ਵੀ ਨਹੀਂ ਕੀਤਾ
ਨਹੀਂ ਮੈਂ ਵਿੱਚ ਰੇਡੀਓ ਤੇ ਕਿਹਾ ਸੀ ਮੈਂ ਕਿਹਾ ਬਾਜੀ ਹੋਰਾਂ ਦਾ ਟੈਲੀਫੋਨ ਆ ਰਿਹਾ ਸੀ ਬਾਅਦ ਚ ਤੁਸੀਂ ਫੋਨ ਨਹੀਂ ਕੀਤਾ
ਨਹੀਂ ਮੈਂ ਲਾਉਂਦਾ ਫਿਰ ਟਾਈਮ ਦੇਖਿਆ ਪਿੰਡ ਤਿੰਨ ਕਿਲੇ ਮੈਂ ਕਿਹਾ ਚੱਲ ਹੁਣ ਲੇਟ ਹੋਇਆ
ਤੁਸੀਂ ਕਹਿੰਦੇ ਹੁਣੇ ਆ ਵੀ ਇਹ ਗੋਲੀ ਖੇਡ ਜਾਂਦੇ ਢਿੱਲੇ ਹੋ ਰਹੀ ਗੋਪੀ ਨੂੰ ਭਾਜੀ ਕਿਹਾ ਸੀ ਮੈਂ ਕਿਹਾ ਗੋਪੀ ਭਾਜੀ ਮੈਨੂੰ ਯਾਦ ਭੁੱਲ ਗਿਆ ਗੀਤ ਕਿਹੜਾ ਸੀ ਮੈਨੂੰ ਯਾਦ ਕਰਾ ਦਿਓ ਗੋਪੀ ਭਾਜੀ ਨੇ ਯਾਦ ਹੀ ਨਹੀਂ ਕਰਾਇਆ
ਮੁੜ ਕੇ ਗੋਪੀ ਤਾਂ ਉਹਦੀ ਹੱਥ ਪੈ ਗਿਆ ਕਿਹਾ ਫਰਮਾਜੋ ਬੁਲਾਉਣ ਲੱਗ ਪਿਆ ਸੀ
ਸੁਨੇਹਾ ਉਹਨੇ ਅਧੂਰਾ ਦਿੱਤਾ ਜਾਂ ਪੂਰਾ ਦੇਣਾ ਚਾਹੀਦਾ ਸੀ ਉਹਨਾਂ ਨੇ ਅਧੂਰਾ ਫਿਰ ਸੁਨੇਹਾ ਦਿੱਤਾ ਨਾ ਕਿਹੜਾ ਸੁਣਨਾ ਸੀ ਕੇ ਦੀਪ ਜਗਮੋਹਨ ਕੌਰ ਦਾ ਭਾਜੀ ਆਪ ਮੈਨੂੰ ਦੱਸ ਦੋ ਮੈਂ ਟੀ ਟੂ ਤਾਤਾ ਕੋ ਨਜ਼ਰ ਕਰ ਲੈਂਦੇ ਪੂਤਨਾ ਜ਼ਰੂਰ ਜੀ ਪੂਤਨਾ ਗੀਤ ਬਸ ਜੀ ਬਹੁਤ ਵਧੀਆ ਲੱਗੇ ਜਾਂਦੇ ਨੇ ਉਧਰ ਕੰਮਾਂ ਕਾਰਾਂ ਤੇ ਤਾਏ ਹੋਰੀ ਝੋਨੇ ਝੋਨੇ ਜੀ ਪੂਰੀ ਤਿਆਰੀ ਕਰਦੇ ਪਏ ਵੱਟਾਂ ਵੁੱਟਾਂ ਲਿਪਦੇ ਸੀ ਉਹਨਾਂ ਦੇ ਬਈਏ ਨੂੰ ਪੁੱਛਿਆ ਮੈਂ ਕਿਹਾ ਵੀ ਵੱਟਾਂ ਕਹਿੰਦਾ ਮੈਂ ਵੱਟਾਂ ਲਿਪਣ ਦੇ ਵਿੱਚ ਤੇ ਇੱਕ ਇਹਨਾਂ ਦਾ ਮੀਤੂ ਕਾ ਪੱਪੂ ਆ ਦੋ ਜਣੇ ਵੱਟਾਂ ਲਿਪਦੇ ਆ ਮੈਂ ਕਿਹਾ ਤਾਇਆ ਕੀ ਕਰਦਾ ਕਹਿੰਦਾ ਤਾਇਆ ਬਸ ਉਹਨਾਂ ਦੀ ਸੇਵਾ ਚਾਹ ਪਿਆਤੀ ਕਹਿੰਦੇ ਪਾਣੀ ਪਿਆਤਾ ਭੱਜਾ ਹੀ ਫਿਰਦਾ ਸਰਪੰਚ ਨੀ ਨੂੰ ਕਹਿੰਦਾ ਹੋਣਾ ਹੋ ਜਾਵੇ ਸਰਪੰਚ ਨੀ ਨਾ ਬਿਮਾਰ ਅੱਛਾ ਨਾਲ ਮੈਂ ਸੁਣਿਆ ਪਤਾ ਨੀ ਮੈਂ ਦੇਖਿਆ ਤੇ ਨੀ ਮੈਨੂੰ ਤਾਂ ਜਾਣ ਨੀ ਦਿੰਦੇ ਮੈਂ ਸੁਣਿਆ ਸੈਨੀਟਾਈਜ਼ਰ ਲੋਲੀ ਹੁਣੀ ਨਾਲ ਹੀ ਚੱਕੀ ਫਿਰਦੇ ਨੇ ਮੈਂ ਜੈਡ ਸਿਕਿਉਰਿਟੀ ਤਾਇਆ ਨਾਲ ਹੈਗਾ ਵਾ ਸਰਪੰਚਣੀ ਦੇ ਲਈ
ਬਿਲਕੁਲ ਸਹੀ ਗੱਲ ਆ ਗਈ
ਗੱਲ ਟਾਈਮ ਓਹੀ ਦੱਸਦੇ ਸੀ ਨਾ ਭਾਜੀ ਕਹਿੰਦੇ ਕਹਿੰਦੇ ਜੂਨ ਜੁਲਾਈ ਦੇ ਅੰਤ ਤੱਕ ਲੈ ਹੀ ਜਾਣਗੇ ਮੈਨੂੰ ਲੱਗਦਾ ਅਸਲ ਚ ਨਾ ਭਾਜੀ ਉਧਰ ਪਾਣੀ ਪੂਣੀ ਦੀ ਘਾਟ ਹੀ ਹੈ ਜਿੱਧਰ ਲਾਉਂਦੇ ਨੇ ਛੰਭ ਦੇ ਵਿਚ ਤੇ ਜਦੋਂ ਮੀਂਹ ਪੈ ਗਿਆ ਸਭ ਤੋਂ ਜਿਆਦਾ ਪਾਣੀ ਵੀ ਉੱਥੇ ਹੀ ਖੜਦਾ ਪੈਲੀ ਮਿਲ ਅਸਲ ਚ ਨਾ ਮੈਂ ਤੁਹਾਨੂੰ ਵਿਚੋਂ ਕਾਰਨ ਦੱਸਦਾ ਇਹ ਪੈਲੀ ਹੈਗੀ ਸਰਕਾਰੀ ਜਿਹੜੀ ਇਹਨਾਂ ਨੇ ਚੱਕੀ ਹੋਈ ਆ ਤਾਏ ਹੋਰਾਂ ਨੇ ਮਿਲ ਗਿਲ ਕੇ ਨਾ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਐਤਕੀ ਹੜ ਬਹੁਤ ਆਉਣੇ ਆ ਤੇ ਉਹ ਹੁਣ ਦੇਖੋ 6 ਕਿੱਲੇ ਆ 90,000 ਵਿਚ ਚੱਕੇ ਨੇ ਤੇ ਓਦਾਂ 90,000 ਦੇ ਵਿਚ ਇੱਕ ਇੱਕ ਕਿੱਲਾ ਹੀ ਮਿਲੀ ਜਾਂਦਾ ਓਦਾਂ 6 ਕਿੱਲੇ ਉਹਨਾਂ ਨੇ ਚੱਕ ਲਏ
ਹਾਂਜੀ
ਮੈਨੂੰ ਤਾਂ ਹਾਸਾ ਹੀ ਬੜਾ ਆਇਆ ਜਿੱਦਣ ਨਾ ਬੋਲੀ ਲੱਗੀ ਨਾ ਭਾਜੀ
ਤੇ ਉਹ ਤੁਹਾਨੂੰ
ਮੈਂ ਦੱਸਦਾ ਜਿੱਦਣ ਬੋਲੀ ਲੱਗੀ ਨਾ ਤੇ ਉਹ ਜਦੋਂ ਇਹਨਾਂ ਦੀ ਜਿਹੜੀ ਪੈਲੀ ਚੱਕੀ ਉਹ ਬੋਲੀ ਲੱਗੀ ਤੇ ਕਹਿੰਦੇ ਜੀ 80,000 ਤੋਂ ਸ਼ੁਰੂ ਹੋ ਗਿਆ 90 ਤੇ ਸਾਰਿਆਂ ਨੂੰ ਚੁੱਪ ਕਰ ਗਿਆ ਤੇ ਉਹ ਜਿਹੜਾ ਸੈਕਟਰੀ ਉਹ ਕਹਿੰਦਾ ਵਧਾਓ ਥੋੜਾ ਜਿਹਾ ਅੱਗੇ ਤਾਇਆ ਕਹਿੰਦਾ ਇਹਦੇ ਚ ਨਿਕਲਣਾ ਕੀ ਹੈ ਜਿਹੜਾ ਵਧਾਈਏ ਬੋਰੀ ਦੋ ਬੋਰੀ ਸਭ ਤੋਂ ਮਾੜੀ ਪੈਲੀ ਇਹ ਆ ਉਹ ਸਾਰੇ ਹੱਸ ਪਏ ਬੜੇ ਹਾਸਾ ਪਾਇਆ ਉਹਨਾਂ ਥੋੜਾ ਪੈਲੀ ਨੀਵੀ ਆ ਨਾ ਜਦੋਂ ਪਾਣੀ ਆਉਂਦਾ ਸਾਰੇ ਪਿੰਡ ਦਾ ਆਲੇ ਦੁਆਲੇ ਦੇ ਪਿੰਡਾਂ ਦਾ ਪਾਣੀ ਉੱਥੇ ਹੀ ਜਾ ਖੜਦਾ ਇਹ ਚੱਕਰ ਆ ਬਾਕੀ ਜ਼ਿਮੀਂਦਾਰ ਚ ਹੈ ਹੀ ਰਿਸਕ ਆ ਜੀ ਦੇਖੋ ਜਦੋਂ ਖੇਤੀਬਾੜੀ ਆਪਾਂ ਕਰਦੇ ਆ ਤੇ ਰਿਸਕ ਲੈਣੇ ਪੈਂਦੇ ਹੀ ਆ ਬਿਜ਼ਨਸ ਵਿਚ
ਬਿਲਕੁਲ ਬਿਲਕੁਲ ਮੈਂ ਕਿਹਾ ਮੈਂ ਸੋਚਦਾ ਸੀ
ਹਾਂਜੀ
ਆਹੋ
ਗੱਲ ਸਹੀ ਆ ਪੈ ਜਾਣੀ ਮੈਂ ਕਿਹਾ ਵੀ ਚਲੋ ਫਾਇਦਾ ਇਹ ਆ ਵੀ ਪਰਦੇਸੀ ਰੇਡੀਓ ਆ ਦੇਸੀ ਬੰਦੇ ਘੱਟ ਸੁਣਦੇ ਨੇ ਆਪਣੇ ਇਧਰਲੇ ਤੇ ਜੋ ਢਿੱਡ ਦੀਆਂ ਗੱਲਾਂ ਕਰ ਲੈਣੀਆਂ ਚਾਹੀਦੀਆਂ ਜੇ ਹੁਣ ਇੱਥੇ ਆਕਾਸ਼ਵਾਣੀ ਚ ਹੁੰਦਾ ਥੋੜਾ ਸੋਚ ਕੇ ਬੋਲਣਾ ਪੈਂਦਾ ਮੈਂ ਕਹਿਣਾ ਚਾਚੀ ਕਿਹਾ ਮੈਂ ਕਿਹੜਾ ਕਿਸੇ ਦਾ ਨਾਂ ਲਿਆ ਚਾਚੀ ਕੋਈ ਵੀ ਹੋ ਸਕਦੀ ਨਹੀਂ ਇਹ ਗੱਲ ਸੱਚੀ ਹੈ ਵੈਸੇ ਚਾਚੀ ਸਾਡੀ ਖਾ ਲੈਂਦੀ ਮਿੱਟੀ ਹੁਣ ਦਾ ਨੀ ਪਤਾ ਕਦੇ ਪੁੱਛਿਆ ਨੀ ਅੱਗੇ ਚੁੱਲ੍ਹੇ ਚ ਥੋੜੀ ਬਹੁਤੀ ਖਾ ਲੈਂਦੀ
ਮੈਂ ਪਰਸੋਂ ਦੇਖ ਆਉਂਦਾ ਸੀ ਕਹਿੰਦਾ ਮੈਂ 5 ਰੋਟੀਆਂ ਮੰਡੀ ਦਾ ਕਹਿੰਦਾ 5 ਰੋਟੀਆਂ ਖਾਣਾ ਮੈਂ ਕਿਹਾ ਨਾ ਬਦਨਾਮ ਕਰ ਰੋਟੀਆਂ ਨੂੰ
ਨਹੀਂ ਰੋਟੀਆਂ ਕੌਣ ਮੈਂ ਖਾਣਾ ਮੈਂ ਤੇ ਬਹੁਤ ਘੱਟ ਖਾਣਾ ਭਾਜੀ 5 ਕਿੱਥੇ ਖਾਧੀਆਂ ਜਾਂਦੀਆਂ ਮੇਰੇ ਤੋਂ ਅੱਗੇ ਨਾ ਮੈਂ ਤੁਹਾਨੂੰ ਦੱਸਦਾ ਮੇਰਾ ਭਾਜੀ ਭਾਰ ਸੀ 45-46 ਕਿੱਲੋ ਹੈ ਤੇ ਮੈਂ ਸੋਚਿਆ ਵੀ ਮਨਾ ਇੱਕ ਵਾਰੀ ਨਾ ਸਰੀਰ ਬਣਾਉਣਾ ਥੋੜਾ ਜਿਹਾ 45-46 ਕਿੱਲੋ ਕੀ ਕਹਾ ਭਾਰ ਹੁੰਦਾ ਉਦੋਂ ਫਿਰ ਮੈਂ ਡਾਇਟ ਵਧਾਈ ਰੋਟੀ ਵਧਾਈ ਮੈਂ ਰੋਟੀਆਂ ਖਾਂਦਾ ਸੀ 2 ਮੈਂ 3 ਕੀਤੀਆਂ 4 ਕੀਤੀਆਂ 4 ਹੁਣ ਬੰਦਾ ਹੱਦ ਹੁੰਦਾ 5ਵੀਂ ਰੋਟੀ ਮੈਂ ਇਹਦਾ ਗੇੜਾ ਕੱਢ ਕੱਢ ਕੇ ਖਾਣੀ ਜਿੱਦਾਂ ਮੈਂ 4 ਖਾ ਲਈਆਂ ਰੋਟੀ ਰੱਖ ਲੈਣੀ ਥੋੜਾ ਬਹੁਤਾ ਇਹਦਾ ਗੇੜਾ ਜਾਂ 2-4 ਕੱਢ ਕੇ ਥੋੜਾ ਬਹੁਤਾ ਤੁਰ ਫਿਰ ਕੇ ਫਿਰ ਆਣ ਕੇ 2 ਬੁਰਕੀਆਂ ਖਾਣੀਆਂ ਫਿਰ ਗੇੜਾ ਕੱਢਣਾ ਫਿਰ ਅੱਧੀ ਖਾਣੀ ਮਤਲਬ ਇੰਨੀ ਤੰਗ ਹੋ ਕੇ ਪਰੇਸ਼ਾਨ ਹੋ ਕੇ ਸਰੀਰ ਨੂੰ ਵਧਾਇਆ ਮੈਂ ਉਹ ਦੱਸਦਾ ਸੀ ਹਾਂ ਗੱਲ ਤੇ ਸਹੀ ਆ ਇਹਨਾਂ ਦੀ ਕੇਲਿਆਂ ਚ ਜਿੰਨੀ ਮਤਲਬ ਫੈਟ ਵੀ ਹੁੰਦੀ ਆ ਜਿਹੜਾ ਇਹ ਪੇਟ ਲਈ ਵੀ ਸਹੀ ਹੁੰਦੇ ਨੇ ਕੇਲੇ ਇਕਦਮ ਹੀ ਜਿਹੜਾ ਜਿਹੜੀ ਕੈਲਰੀ ਆ ਬੂਸਟ ਕਰਦੇ ਆ ਕੇਲੇ ਬਹੁਤ ਬੈਸਟ ਤੇ ਸਭ ਤੋਂ ਸਸਤਾ ਸੋਰਸ ਆ ਭਾਰ ਵਧਾਉਣ ਲਈ ਵੈਸੇ ਉਹ ਸਭ ਤੋਂ ਵਧੀਆ ਕਹਿੰਦੇ ਨਾ ਉਹਦੇ ਚ ਫਾਈਬਰ ਬਹੁਤ ਹੁੰਦਾ ਸਰੀਰ ਦੀ ਸਫਾਈ ਵੀ ਹੁੰਦੀ ਆ ਤੇ ਪ੍ਰੋਟੀਨ ਵੀ ਬਹੁਤ ਮਿਲ ਜਾਂਦਾ ਕਹਿੰਦੇ ਨੇ ਕਿ ਬੰਦੇ ਨੂੰ ਤੇ ਘੋੜੇ ਨੂੰ ਛੋਲੇ ਮਿਲਦੇ ਰਹਿਣ ਤੇ ਕਦੇ ਬੁੱਢਾ ਨੀ ਹੁੰਦਾ ਇਹ ਖੁਰਾਕ ਘੋੜੇ ਦੀ ਵੀ ਇਹੀ ਛੋਲਿਆਂ ਦੀ ਹੈ ਨਾ
ਹਾਂ
ਨਹੀਂ ਇਹ ਤੇ ਬਹੁਤ ਵਧੀਆ ਗੁੜ ਪੇਟ ਲਈ ਸਹੀ ਆ ਪਤਾ ਤੇ ਭਾਜੀ ਸਾਰਾ ਹੀ ਆ ਗੱਲ ਤੇ ਆ ਵੀ ਉਹ ਕਰਨ ਦੀ ਆ ਇੰਨੀ ਚੇਸ਼ਟਾ ਕਰਨੀ ਹੁੰਦੀ
ਮੈਂ ਛੋਲੇ ਡੇਲੀ ਖਾਣਾ
ਅੱਛਾ ਸੱਤੂ ਬਣਾ ਕੇ ਇਹਨੂੰ ਸੱਤੂ ਕਹਿੰਦੇ ਸ਼ਾਇਦ ਹਨਾ
ਨਹੀਂ ਨਹੀਂ 20 ਦਾਣੇ 10-12 ਦਾਣੇ ਬਦਾਮਾਂ ਦੇ 15 ਦਾਣੇ ਫੌਗੀ ਦੇ, 20 ਦਾਣੇ ਛੋਲਿਆਂ ਦੇ, ਅੱਧਾ ਕੇਲਾ ਅੱਧਾ ਸੇਮ।
ਅੱਛਾ, ਮਤਲਬ ਸਵੇਰੇ ਪਹਿਲਾਂ ਖਾਣਾ
1.5 ਕਿਲੋ ਦੁੱਧ।
ਦੁੱਧ ਕਿੰਨਾ?
ਅੱਧਾ 1.5 ਕਿਲੋ ਦੁੱਧ।
ਅੱਛਾ,
1.5 ਕਿਲੋ ਦੁੱਧ।
ਅੱਛਾ, ਨਹੀਂ ਇਹ ਰੋਟੀ ਰਾਟੀ ਖਾਣ ਤੋਂ ਪਹਿਲਾਂ ਪੀਣਾ ਸਾਰਾ?
ਰੋਟੀ ਮੈਂ ਖਾਣੀ ਨੀ, ਰੋਟੀ ਮੈਂ ਖਾਣੀ ਦੁਪਹਿਰ ਨੂੰ ਜਾ ਕੇ, ਸਵੇਲੇ ਬਸ ਉਹ ਪੀਣਾ ਹੈ ਗਲਾਸ ਵੱਡਾ, ਅੱਧਾ 1.5 ਲੀਟਰ ਦਾ ਹੋ ਗਿਆ ਪੌਂ ਭਰ ਗਿਆ ਗਲਾਸ। ਜਦ
ਮਤਲਬ ਤੁਹਾਡੀ ਵਧੀਆ ਸਿਹਤ ਦਾ ਰਾਜ ਇਹ ਹੀ ਹੋ ਫਿਰ।
ਮੈਂ ਰੋਟੀ ਖਾਣੀ 2 ਵਜੇ, 2 ਰੋਟੀਆਂ ਖਾਣੀਆਂ 2 ਵਜੇ, ਸਮਝ ਜਾਣਾ ਰਾਤ ਨੂੰ ਖਾਣੀਆਂ 2 ਰੋਟੀਆਂ ਤੇ ਸਲਾਦ, ਤੇ ਨਾਲ ਮੀਟ ਪੋਲਟੀ ਤਲੇ ਆ ਫੁਰਨ ਲਾਏ, ਜਿੱਦਾਂ ਮੁਰਗੇ ਦਾ ਜਾਂ ਮੱਛੀ ਦੇ ਪੀਸ ਆਉਂਦੇ ਬਣੇ ਬਣਾਏ, ਉਹ 2 ਪੀਸ ਹੋ ਬਸ।
ਤੇ ਇਹ ਕਿੰਨੇ ਚਿਰ ਤੋਂ ਖਾਂਦੇ ਆ ਰਹੇ ਜਿਹੜਾ ਬਦਾਮਾਂ ਵਾਲਾ ਸਿਸਟਮ ਜਿਹਾ?
ਮੈਨੂੰ 2-3 ਸਾਲ ਹੀ ਹੋ ਗਿਆ, ਜਿਆਦਾ ਹੀ ਹੋ ਗਿਆ। ਪਹਿਲਾਂ ਮੁੰਡੇ ਰਹਿੰਦੇ ਸੀ, ਉਦੋਂ ਬਦਾਮ ਲੈਣੀ, ਹੁਣ ਤਾਂ ਡੇਲੀ ਆ ਨਾ।
ਨਹੀਂ ਇਹ ਦੱਸਿਆ ਕਿਹਨੇ ਫਿਰ ਇਹ ਫਾਰਮੂਲਾ? ਆਪਣਾ ਹੀ ਤਿਆਰ ਕੀਤਾ?
ਸੌਰੀ ਸੀ, ਆਪ ਹੁੰਦਾ ਸੀ ਦੋਨੇ, ਸਾਡੇ ਪਾਪਾ ਜੀ ਬਦਾਮ ਬਹੁਤ ਖਾਂਦੇ ਸੀ ਇੰਡੀਆ।
ਅੱਛਾ,
ਤੇ ਮੈਂ ਵੀ ਹੁਣ ਉਦੋਂ ਛਿੱਲ ਕੇ ਖਾਣੇ, ਹੁਣ ਸਾਰੇ ਛਿੱਲਾ ਬਦਾਮ ਰਾਮ ਧੋਣੇ ਧੋ ਕੇ ਉਹ ਰਗੜ ਕੇ ਮਿਕਸਚਰ ਵਿੱਚ ਉਹ ਪੀਣੇ ਆ।
ਬਹੁਤ ਵਧੀਆ ਭਾਜੀ, ਵੈਸੇ ਕਹਿੰਦੇ ਨਾ ਸਵੇਰੇ ਸਵਾਸਤੇ 10 ਬਦਾਮ ਆਪਾਂ ਖਾਣੇ ਆ, ਸਾਡੇ ਜਿਹੜੇ ਸਾਰੇ ਸਰੀਰ ਦਾ ਜਿਹੜਾ 12 ਘੰਟੇ ਦਾ ਫਾਸਟ ਆ ਉਹਦੇ ਲਈ ਪੌਸ਼ਟਿਕ ਤੱਤ ਵਧੀਆ ਮਿਲ ਜਾਂਦੇ, ਨਾਲੇ ਫਾਈਬਰ ਇਹਦੇ ਵਿੱਚ ਬਹੁਤ ਵਧੀਆ ਹੁੰਦਾ। ਬਦਾਮ ਤੇ ਪ੍ਰੋਟੀਨ ਦਾ ਬੜਾ ਵਧੀਆ ਸਰੋਤ ਹੈ।
ਬਦਾਮ, ਸੌਗੀ ਤੇ ਛੋਲੇ ਪਾ ਲੇ,
ਗਰਮੀਆਂ ਦੇ ਵਿੱਚ ਸੌਗੀ ਭਾਵਾਂ ਰਹਿਣ ਦੇਵੇ ਹਨਾ, ਜਿੱਦਾਂ ਭਾਰਤ ਦੇ ਵਿੱਚ ਇੱਦਾਂ ਗਰਮੀ ਚੱਲਦੀ ਹੈ, ਨਹੀਂ ਕੋਈ ਚੱਕਰ
ਗਰਮੀ ਨੀ ਕਰਦੀ ਉਹ, ਜੇ ਰਾਤ ਨੂੰ ਭੇਜ ਦਿੱਤੀ ਨਾ
ਸੌਗੀ ਵੀ ਰਾਤ ਨੂੰ ਭੇਜ ਲੈਣੀ ਆ।
ਹਾਂ, ਰਾਜ ਵਿੱਚ ਬਦਾਮ ਪਾ ਲੈਣੇ, ਰਾਤ ਨੂੰ ਵਿੱਚ ਸੌਗੀ, ਵਿੱਚ ਛੋਲੇ।
ਛੋਲੇ ਕੱਚੇ ਕਿ ਛੋਲੇ ਵੀ ਭੁੱਜੇ?
ਕੱਚੇ ਕੱਚੇ ਛੋਲੇ।
ਅੱਛਾ, ਉਹ ਵੀ ਭੇਜ ਲੈਣੇ ਆ। ਵਧੀਆ ਭਾਜੀ, ਮੈਂ ਟਰਾਈ ਕਰੂੰਗਾ, ਵੈਸੇ
ਦੇਖੀ ਟਰਾਈ ਕਰਕੇ ਕਿੰਨਾ ਵਧੀਆ ਲੱਗਦਾ। ਮਿਕਸਚਰ ਨਾਲ ਪੀ ਗਏ ਦੁੱਧ ਦੇ ਵਿੱਚ,
ਮੈਂ ਕਿਹਾ ਜੀ ਕੱਲ ਨੂੰ ਸ਼ੁਰੂ ਕਰ ਲੈਣੇ ਅਸੀਂ। ਅਸੀਂ ਬਦਾਮ ਲਿਆਂਦੇ, ਉਹ ਖਾਣ ਦੁਖੋਂ ਰਹਿ ਗਿਆ, ਉਹ ਵਿੱਚੇ ਉਹ ਸੁੰਡੀਆਂ ਸੰਡੀਆਂ ਪਤਾ ਨੀ ਕਿੱਦਾਂ ਵਿੱਚੇ ਬਣ ਜਾਂਦੀਆਂ ਨੇ, ਮੈਨੂੰ ਸਮਝ ਨੀ ਆਉਂਦੀ। ਵਿੱਚੇ ਬਦਾਮ ਖਾ ਖੂ ਗਈਆਂ ਅੱਧੇ ਘਰ
ਰੱਖ ਲਾ, ਜਨਮ ਦਿਨ ਖਾ ਕੇ ਜਾਵਾਂਗੇ।
ਸਹੀ ਗੱਲ ਆ, ਪਹਿਲੀ ਤਾਂ ਗੱਲ ਸਾਨੂੰ ਬਦਾਮ ਨਸੀਬ ਨੀ ਹੁੰਦੇ, ਜੇ ਕੋਈ ਬਾਹਰੋਂ ਲੈ ਹੀ ਆਉਂਦਾ ਤੇ ਉਹ ਸਾਡੀਆਂ ਜਾਂ ਉਹ ਸੁਸਰੀ ਖਾ ਲੈਂਦੀ ਆ ਜਾਂ ਉਹ ਵਿੱਚ ਸੁੰਡੀ ਬਣ ਜਾਂਦੀ ਆ, ਪਤਾ ਨੀ ਲੱਗਦਾ, ਕੁਦਰਤ ਦੇ ਹੀ ਰੰਗ ਕੁਦਰਤ ਹੀ ਖਾ ਜਾਂਦੀ ਆ। ਚਲੋ ਪੱਟੀ ਸਾਹਿਬ, ਅੱਜ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
ਚਲੋ ਹੁਣ ਤਾਂ ਪੂਰੇ ਹੋ ਗਏ ਨਾ, ਅਸੀਂ ਨਾ ਇੱਕ ਬਦਾਮ 2 ਕਿਲੋ, ਮੈਂ 2 ਮਹੀਨੇ ਭੇਜਣਾ ਵਾਸਤੇ।
ਅੱਛਾ,
ਕਾਜੂ ਤੇ ਪਿਸਤਾ, ਪਿਸਤੇ ਦੇ ਬਹੁਤ ਸ਼ੌਕੀਨ ਸੀ, ਪਿਸਤਾ ਬਹੁਤ ਖਾਂਦੇ ਹੋ,
ਪਿਸਤਾ ਹੁੰਦਾ ਹੀ ਬੜਾ ਸਵਾਦ।
ਜਦੋਂ ਕੋਈ ਆਉਣਾ ਹੋਗਾ ਮੈਨੂੰ ਪਿਸਤਾ ਦੇ ਕਾਜੂ ਭੇਜ ਦੋ, ਬਦਾਮ ਇੱਥੋਂ ਮਿਲ ਜਾਂਦੇ ਫਿਰ। ਹਾਂ,
ਪਿਸਤਾ ਇੱਥੋਂ ਥੋੜਾ ਮਹਿੰਗਾ ਮਿਲਦਾ।
ਸਾਡੇ ਲਾਗੇ ਮੁੰਡਾ ਲਾਗੇ ਸਾਡੇ ਸੀਗਾ, ਕਿ ਯਾਰ ਪਾਪਾ ਚਾਚਾ ਸਾਡੇ ਉਹਨੂੰ, ਉਹਦਾ ਪੋਤਾ ਆਉਣਾ ਹੁੰਦਾ, ਉਸ ਬਾਬੇ ਦੇ ਚੰਗੇ ਬਦਾਮ ਮਿਲਦੇ ਖਾਣ ਨੂੰ।
ਉਹਨੇ ਉਹਨੇ ਜਦੋਂ ਨਿਆਣਿਆਂ ਨੂੰ ਚਾਹ ਹੁੰਦਾ ਨਾ ਖਾਣ ਪੀਣ ਦਾ।
ਬਿਲਕੁਲ ਬਿਲਕੁਲ, ਹੁਣ ਚਲੇ ਗਿਆ ਆਪਣੇ ਇੱਥੇ, ਜਿਵੇਂ ਸਪੇਨ ਗਿਆ ਮੈਂ, ਉਹਨੂੰ ਮੈਂ ਪੁੱਛਿਆ, ਕਹਿੰਦਾ ਉਹ ਬਾਬਾ ਕਹਿੰਦਾ ਬਾਬਾ ਹੁਣ ਬਦਾਮ ਦਾ ਕਹਿੰਦਾ ਹੁਣ ਹੈ ਨੀ ਬਾਬਾ ਬਦਾਮਾਂ ਵਾਲਾ। ਮੈਂ ਕਿਹਾ ਹੁਣ ਬਾਬਾ ਸਾਨੂੰ ਵੀ ਲਾਈਦਾ।
ਪੁਰਾਣੇ ਬਜ਼ੁਰਗਾਂ ਦਾ ਪੱਟੀ ਸਾਹਿਬ, ਦੇਖੋ ਤੁਸੀਂ ਆਪਾਂ ਧਿਆਨ ਨਾਲ ਦੇਖੀ ਨਾ, ਪੁਰਾਣੇ ਬਜ਼ੁਰਗਾਂ ਦੀ ਜਿਹੜੀ ਖੁਰਾਕ ਸੀ ਉਹ ਬੜੀ ਨੈਚੁਰਲ ਸੀ, ਉਹ ਖੁਰਾਕ ਵੱਲ ਜ਼ਿਆਦਾ ਧਿਆਨ ਦਿੰਦੇ ਸੀ, ਕਿਉਂਕਿ ਇਹ ਸਰੀਰ ਨੇ ਕੰਮ ਦੇਣਾ। ਹੁਣ ਜੋ ਤੁਸੀਂ ਕੰਮ ਲੈ ਰਹੇ ਆ ਹੁਣ ਇਸ ਉਮਰ ਦੇ ਵਿੱਚ, ਬੜਾ ਆਪਣੇ ਆਪ ਨੂੰ ਫਿੱਟ ਰੱਖਿਆ ਤੁਸੀਂ, ਇਹ ਖੁਰਾਕ ਦੇ ਸਿਰ ਤੇ ਜਾਂ ਹੋਰ ਇਹਦੇ ਵਿੱਚ ਕੀ ਹੋ ਜਾਂਦਾ ਨਾ? ਚਲੋ ਜੀ, ਅੱਜ ਗੀਤ ਫਿਰ ਕਿਹੜਾ ਤੁਹਾਨੂੰ ਸੁਣਾਈਏ ਜੀ? ਨਾਲੇ ਪੂਤਰਾ ਹਾਜ਼ਮੇ ਲਈ ਚੰਗਾ ਹੀ ਹੁੰਦਾ। ਤੇ ਬਹੁਤ ਬਹੁਤ ਤੁਹਾਡਾ ਪੱਟੀ ਸਾਹਿਬ ਸ਼ੁਕਰੀਆ, ਤੁਸੀਂ ਸਾਨੂੰ ਸਾਡੇ ਲਈ ਟਾਈਮ ਕੱਢ ਦਿਓ ਨਾ। ਨਹੀਂ ਨਹੀਂ, ਬਹੁਤ ਸ਼ੁਕਰੀਆ ਤੁਹਾਡਾ। ਲਓ ਜੀ, ਇਹ ਸਨ ਪੱਟੀ ਸਾਹਿਬ ਜਿਹੜੇ ਸਾਨੂੰ ਇਸ ਵੇਲੇ ਸੁਣਦੇ ਪਏ ਨੇ ਜੀ ਇਟਲੀ ਤੋਂ, ਤੇ ਜਿਨ੍ਹਾਂ ਨੇ ਸਾਨੂੰ ਟੈਲੀਫੋਨ ਕੀਤਾ। ਮਾਫ਼ੀ ਚਾਹਾਂਗੇ, ਉਹਨਾਂ ਦਾ ਜਿਹੜਾ ਗੀਤ ਆ ਕਾਫ਼ੀ ਚਿਰ ਤੋਂ ਪੈਂਡਿੰਗ ਪਿਆ ਸੀ ਤੇ ਅਸੀਂ ਸੁਣਾ ਨਹੀਂ ਪਾਏ, ਅੱਜ ਸਾਨੂੰ ਜ਼ਰੂਰ ਸੁਣਾਵਾਂਗੇ। ਲੋ ਜੀ ਅਗਲਾ ਗੀਤ ਜਿਹੜਾ ਆਪਾਂ ਸੁਣਨ ਜਾ ਰਹੇ ਹਾਂ ਜਨਾਗਰ ਸਾਹਿਬ ਦੀ ਪਸੰਦ ਆ ਤੇ ਫਿਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੇ ਹਾਂ ਜਾਣਾ ਕਿਤੇ ਨਹੀਂ ਜੀ ਪਿਆਰੇ ਦੋਸਤੋ ਰੇਡੀਓ ਹਰਮਨ ਦੇ ਨਾਲ ਜੁੜੇ ਰਹਿਣਾ ਤੇ ਤੁਸੀਂ ਹੁਣ ਵੀ ਸਾਨੂੰ ਸੁਣਦੇ ਪਏ ਹੋ ਤੇ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ ਰਿਕਵੈਸਟ ਐਟ ਹਰਮਨ ਰੇਡੀਓ ਡੋਟ ਕੋਮ ਤੇ ਜਾਂ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਦਿਓ ਜੀ ਤੇ ਤੁਹਾਡੇ ਸੁਨੇਹਾ ਦਾ ਇੰਤਜ਼ਾਰ ਕਰਦੇ ਪਏ ਹਾਂ ਇਹਨਾਂ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ ਸੁਣਿਆ ਜੀ ਸੁਖਵਿੰਦਰ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ ਤੇ ਭਾਜੀ ਹੋਰੀ ਕਹਿੰਦੇ ਨੇ ਇਹ ਗੀਤ ਨਹੀਂ ਸੀ ਭਾਜੀ ਤੁਸੀਂ ਗਲਤ ਗੀਤ ਦੀ ਜਿਹੜੀ ਫਰਮਾਇਸ਼ ਫੇਰ ਕਰ ਦਿੱਤੀ ਤੁਸੀਂ ਕਿਹਾ ਨਾ ਕਿ ਇਹ ਗੀਤ ਜਿਹੜਾ ਸੁਖਵਿੰਦਰ ਸਿੰਘ ਜੀ ਦੀ ਆਵਾਜ਼ ਸੀ ਪਰ ਜਿਹੜਾ ਤੁਸੀਂ ਗੀਤ ਸਾਨੂੰ ਭੇਜਿਆ ਉਹ ਹੈਗਾ ਜੀ ਅਨੁਰਾਧਾ ਪੌੜਵਾਲ ਦੀਆਂ ਆਵਾਜ਼ਾਂ ਦੇ ਵਿੱਚ ਜੋ ਹੈਗੀ ਆ ਗੀਤ ਅੱਛਾ ਉਹ ਤੁਸੀਂ ਸੁਣਨਾ ਚਾਹੁੰਦੇ ਲਓ ਜੀ ਆਪਾਂ ਉਹ ਸੁਣਾ ਦਿੰਦੇ ਹਾਂ ਕੋਈ ਗੱਲ ਨਹੀਂ ਆਪਣਾ ਹੀ ਪ੍ਰੋਗਰਾਮ ਆ ਤੇ ਦੋਨੋਂ ਗੀਤ ਹੀ ਸੋਹਣੇ ਸੀ ਆਪਾਂ ਉਹ ਸੁਣ ਲੈਂਦੇ ਹਾਂ ਅਨੁਰਾਧਾ ਪੌੜਵਾਲ ਦੀਆਂ ਆਵਾਜ਼ਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਦੀਵਾਨੀ ਫਿਲਮ ਦੇ ਵਿੱਚੋਂ ਲਿਆ ਗਿਆ
ਸੋਹਣੀ 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 कैसा जो प्यार करे वो जाने। राम कसम एक पल भी अब मैं रह नहीं सकता दूर।
जोगिया जोगिया जोगिया
जगमोहन जी एक दूसरे नु गालो गाली होन लगे हैं।
नहीं 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 दीप साहब गाना नहीं सिचनिया ने सियाने ने कहे है वे गांदियां दियां ता सिचनिया ते लड़दियां दियां गाला।
ओ है नी तेरा बड़ा करहरा पूदना तेरा बागी रहंदा है पूदना तेरे दिल दियां कहंदा है पूदना नी पूदना नी पूदना नी पूदना नी पूदना।
ओ है वे मेरा बड़ा करहरा ओ मेरा बड़ा करहरा पूदना ओ मेरा मेरे दिल दिया केंदे पूदना।
ओ सच्ची मुची पूदने नाल मुँह ठरिया सची मुची पूदने नाल मुँह ठरिया नी सची मुची सची मुची
आहो
मुझे सची मुची पूदने नाल मुँह ठरिया नी तू खसम तेरवा और नी तू खसम तेरवा करिया नी तेरा एक दोह नाल ना सरिया नी तेरा बड़ा करारा बड़ा करारा पूदना तेरा बागी रहंदा है पूदना तेरे दिल दिया कहंदा है पूदना नी पूदना नी पूदना नी पूदना नी पूदना।
दीप साहब ने मेनू बड़ी खतरनाक गल आखी है जेड़ी गल मैं कर लगी है वो दीप साहब तुहाडी गल नो ज्यादा खतरनाक है।
आउन देओ
ओ सच्ची मुची पूदने नाल मुँह ठरिया ओ सच्ची मुची पूदने नाल मुँह ठरिया वे मुंडा भैणा वेचदा हा मुंडा भैणा वेचदा पड़िया वे पांच सत्त सौ दी कर
सची मुची पूदना मारे हरे आई ओ सची मुची पूदना मारे हरे आई नी सची मुची सची
मुची बल्ले
सची मुची पूदना मारे हरे आई नी तेरी भैन ने कर लिया
की कर लिया
तेरी भैन ने कर लिया नाई नी सारे पिंड विच मची दुहाई नी तेरा बड़ा करारा बड़ा करारा पूदना तेरा बागी रहंदा है पूदना तेरे दिल दियां कहंदा है पूदना नी पूदना नी पूदना नी पूदना नी पूदना।
दीप साहब तुसी मेरी भैन नू गाण कड्डी है।
हां जी तुहाडी भैन नू
ओ सच्ची मुची पूदना वे सच्ची मुची पूदना मेरा घुमड़ाया वे सच्ची मुची पूदना मेरा घुमड़ाया वे सच्ची मुची वे सच्ची मुची वे
ਸੱਚੀ ਮੁੱਚੀ ਵੇ ਸੱਚੀ ਮੁੱਚੀ ਵੇ ਸੱਚੀ ਮੁੱਚੀ ਪੂਦਣਾ ਮੇਰਾ ਘੁੰਮਣਾਇਆ ਵੇ ਤੇਰੀ ਮਾਂ ਕੀ ਚੰਨ
ਸੰਭਲ ਕੇ ਜਰਾ ਹੈ ਜੀ
ਹਾਂ ਤੇਰੀ ਮਾਂ ਕੀ ਚੰਨ ਚੜਾਇਆ ਵੇ ਛੱਡ ਤੇਰਾ ਪਿਓ ਤੇ ਕਰ ਲੈ ਹਸਾਇਆ ਵੇ ਮੇਰਾ ਬੜਾ ਕਰਾਰ
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
ले बस इतनी जी विश चलो फिर चलते हैं
एचके किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो
एचके किड्स जो की डील कर देने स्टाइलिश ज्वेलरी विच भी फॉर एनी ओकेजन वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-005 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न काफे नाम याद रखियो
किसी भी अपने बिजनेस ते आजकल चल रही इन्फेक्शन तो परेशान हो ता इसका सलूशन है साइन गैलरी कोल जो की बना रहे ने स्नीज गार्ड्स जो कि थोनू अते थोड़े एम्प्लॉइज नू बचा सकते ने डायरेक्ट पब्लिक डीलिंग तो होने वाली इस इन्फेक्शन तो कॉन्टेक्ट करो प्रोसेना साइन गैलरी 9761630 या फिर ईमेल करो info@signgallery.com.au
ब्रिस्बेन तो जसपाल संधु हरमन रेडियो दी दिलों सपोर्ट करते ने जिन्हां दे कोल माइग्रेशन लॉ दी मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
हां भाई किद्दां तू इतना पतला किवें हो गया
मेरा कुलार वाले डॉक्टर ने दूरबीन राय मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वाजे रहंदे सी कई बारी तां दिन च ही सो जांदा सा पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल ए है कि मेरी शुगर भी नालों नाल ठीक हो गई
कमाल इन्ना भार घट गया कोई कमजोरी तो महसूस नहीं होंदी
ना भाई ना मैं खुराक भी वधिया खाना आ ते कमजोरी तो दूर दी गल है हुण तां मैं कुल मिला के खुशी खुश हां
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है अपना वजन घटाउन लई तुसी भी पता नोट कर लो कुलार हस्पताल GT रोड बीजा नेड़े खन्ना पंजाब इंडिया संपर्क नंबर 9878090001 9780 वेबसाइट विजिट करो kularhospital.com
सेफ एंड कस्टमर फोकस बस कंपनी सुपीरियर सर्विस एंड गुड वैल्यू ऑफ मनी इन एवरी मार्केट सेगमेंट एक्सेल इन एंटिसिपेटिंग क्विक रिस्पॉन्डिंग टू कस्टमर नीड्स
एएसआर है संधु बस लाइन दा चाहे होवे बिजनेस टूर अकेडमिक जा होवे स्पोर्ट्स टूर होवे व्याह जा होवे जन्मदिन खास पार्टी दा सबब बने कंट्री साइड जा ले जानी होवे धार्मिक यात्रा अपने नाल सफर अपने दे एहसास संधु बस लाइन
वधेरे जानकारी अते टिकटां बुक करन लई पहुंचो साडी वेबसाइट ते sandhubuslines.com.au
For more info, 0424-115-551. You can email us.
info@sandhubuslines.com.au
ਪ੍ਰੋਸੀਡਰ ਨਾਮ
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com दी एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे
Harman Radio.
ਅੱਜਕੱਲ ਰਹਿਣ ਦੇ ਸ਼ਕੀਨਾ ਤੇਥੋਂ ਬਣਦੀ ਨਹੀਂ ਜੇ ਗੱਲ ਫਿਰਦੀਆਂ ਨੇਣ ਗੇੜੇ ਮਾਰਦੀ ਬਿਲਾਰਿਆਂ ਚ ਲੰਘ ਜੂ ਜਵਾਨੀ ਜਵਾਨੀ ਮੁੱਟੇ ਯਾਰ ਦੀ
ਲਾਜੀ ਠਾਕਰ ਸਾਹਿਬ ਦੀ ਪਸੰਦ ਦਾ ਗੀਤ ਆਪਾਂ ਸੁਣਿਆ ਭਾਵੇਂ ਲੇਟ ਹੀ ਆ ਭਾਜੀ ਠਾਕਰ ਸਾਹਿਬ ਮਾਫ਼ੀ ਚਾਹਵਾਂਗੇ ਕਿ ਫਰਮਾਇਸ਼ਾਂ ਇਕਦਮ ਇੰਨੀਆਂ ਆ ਗਈਆਂ ਕੁਛ ਪਹਿਲਾਂ ਦੀਆਂ ਸਨ ਕੁਝ ਹੁਣ ਦੀਆਂ ਸਨ ਕੁਝ ਭਾਰਤ ਦੀਆਂ ਸਨ ਕੁਝ ਵਿਦੇਸ਼ਾਂ ਦੀਆਂ ਸਨ ਇਸ ਕਰਕੇ ਮਾਫ਼ੀ ਚਾਹੁੰਦੇ ਥੋੜਾ ਜਿਹਾ ਲੇਟ ਹੋ ਗਿਆ ਪਰ ਸੁਣਾਇਆ ਤੁਹਾਨੂੰ ਜ਼ਰੂਰ ਅੱਛਾ ਇਹ ਗੀਤ ਦੇ ਉੱਤੇ ਟਿਕਟੋਕ ਵੀ ਬਹੁਤ ਬਣੀਆਂ ਵੈਸੇ ਟਿਕਟੋਕ ਦੇਖਣ ਵਾਲਿਆਂ ਨੇ ਦੇਖਿਆ ਹੋਣਾ ਕਿ ਜਿਹੜੀਆਂ ਅੱਜ ਕੱਲ੍ਹ ਕੁੜੀਆਂ ਜਿਹੜੀਆਂ ਉਹ ਇਸ ਗੀਤ ਦੇ ਉੱਤੇ ਬਹੁਤ ਮਤਲਬ ਸਟੈਪ ਜਿਹਾ ਮਾਰ ਕੇ ਕਾਫੀ ਲਾਈਕ ਲੈ ਰਹੀ ਹੈ ਸੋਹਣਾ ਗੀਤ ਹੈ ਵੀ ਬੜਾ ਪਿਆਰਾ ਵਾ ਇਹਦੇ ਜਿਹੜੀ ਕੰਪੋਜੀਸ਼ਨ ਆ ਉਹ ਬੜੀ ਪਿਆਰੀ ਹੈ ਤੇ ਬੋਲ ਤੇ ਹੈ ਹੀ ਬੜੇ ਪਿਆਰੇ ਨੇ ਲਓ ਜੀ ਅਗਲੀ ਜਿਹੜੀ ਫਰਮਾਇਸ਼ ਹੈ ਜਿਹੜੀ ਆਪਾਂ ਪੂਰੀ ਕਰਨੀ ਹੈ ਉਹ ਪਾਲੇ ਭਾਜੀ ਨੇ ਕਿਹਾ ਸੀ ਮੇਰੀ ਪਸੰਦ ਦਾ ਗੀਤ ਚਲੋ ਮੇਰੀ ਪਸੰਦ ਆਪਾਂ ਲਾਸਟ ਦੇ ਵਿੱਚ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਜਸਪਾਲ ਸਿੰਘ ਜੈਨਪੁਰੀ ਮਾਫ਼ ਕਰਨਾ ਨੰਡਾ ਸਾਹਿਬ ਸਾਨੂੰ ਸੁਲਤਾਨਪੁਰ ਲੋਧੀ ਤੋਂ ਫਰਮਾਇਸ਼ ਭੇਜ ਰਹੇ ਸਨ ਦੀਦਾਰ ਸੰਧੂ ਦੀ ਆਵਾਜ਼ ਵਿੱਚ ਨਾ ਮਾਰ ਜਾਲਮਾ ਵੇ ਪੇਕੇ ਤਤੜੀ ਦੇ ਦੂਰ ਇਹ ਗੀਤ ਆਪਾਂ ਜ਼ਰੂਰ ਸੁਣਾਵਾਂਗੇ ਜੀ ਪ੍ਰੋਗਰਾਮ ਦੇ ਵਿੱਚ ਤੇ ਬਾਕੀ ਜਿਹੜਾ ਲਗਭਗ ਸਮਾਂ ਤੇ ਪ੍ਰੋਗਰਾਮ ਦਾ ਹੋ ਹੀ ਚੱਲਿਆ ਤੇ ਫਿਰ ਵੀ ਮੈਂ ਦੱਸ ਦਿੰਦਾ ਕਿ ਅੱਜ ਨਹੀਂ ਤੇ ਕੱਲ੍ਹ ਜਦੋਂ ਵੀ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਜੀ ਤੇ ਜੇ ਫਰਮਾਇਸ਼ ਕਰਨ ਦਾ ਦਿਲ ਕਰੇ ਜੇ ਕਰੇ ਕਿ ਅਸੀਂ ਹਾਂ ਚੱਲ ਕੁਝ ਨਹੀਂ ਤੇ ਆ ਇੱਕ ਕਹਾਣੀ ਜਾਂ ਚੁਟਕਲਾ ਜਾਂ ਕੁਝ ਹੋਰ ਸਾਂਝਾ ਕਰ ਦਈਏ ਪ੍ਰੋਗਰਾਮ ਦੇ ਵਿੱਚ ਤਾਂ ਤੁਸੀਂ ਸਾਨੂੰ ਈਮੇਲ ਕਰਨੀ ਹੈ ਜੀ ਈਮੇਲ ਆ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਅੱਛਾ ਮੈਂ ਅੱਜ ਕੱਲ੍ਹ ਦੇਖ ਰਿਹਾ ਸੀ ਕਿ ਜਿਹੜਾ ਪਹਿਲਾਂ ਸਮਾਂ ਸੀ ਪਹਿਲਾਂ ਨਵਾਂ ਨਵਾਂ ਜਿਹੜੀ ਬਿਮਾਰੀ ਆਈ ਸੀ ਕੋਰੋਨਾ ਵਾਇਰਸ ਦੀ ਤੋਂ ਬੜਾ ਡਰੇ ਰਹੇ ਸੀ ਤੇ ਮੈਂ ਕੱਲ ਪਾਕਿਸਤਾਨ ਦਾ ਇੱਕ ਮਿੱਤਰ ਸੀ ਤੇ ਉਹਨੇ ਪਬਜੀ ਅਸੀਂ ਇੱਕ ਦਿਨ ਖੇਲਣ ਡਿਆ ਸੀ ਮੈਂ ਵੈਸੇ ਥੋੜ੍ਹੀ ਬਹੁਤ ਖੇਲ ਲਈ ਦੀ ਹੈ ਟਾਈਮ ਪਾਸ ਕਰਨ ਦੇ ਲਈ ਉਹ ਨਾਲ ਮੈਂ ਗੱਲ ਕਰ ਰਿਹਾ ਸੀ ਤੇ ਉਹ ਕਹਿੰਦਾ ਜੀ ਮੈਂ ਕਿਹਾ ਆਵਾਮ ਕਿ ਹਾਂ ਤੁਹਾਡੇ ਨਾਲ ਕਹਿੰਦਾ ਆਵਾਮ ਜੀ ਪਹਿਲਾਂ ਡਰੀ ਥੋੜ੍ਹੀ ਬਹੁਤੀ ਹੁਣ ਨਹੀਂ ਅਸੀਂ ਪਰਵਾਹ ਮੰਨਦੇ ਕਿਸੇ ਕੋਰੋਨਾ ਵਾਇਰਸ ਦੀ ਜਿਵੇਂ ਆਪਣੇ ਉਹ ਲਹਿੰਦੇ ਪੰਜਾਬ ਵਾਲੇ ਨਾ ਸਿੱਧੀ ਠੇਠ ਜੀ ਮਾਰਦੇ ਨੇ ਪੰਜਾਬੀ ਬੜੀ ਪਿਆਰੀ ਲੱਗਦੀ ਤਾਂ ਹੁਣ ਨਹੀਂ ਪਰਵਾਹ ਮੰਨਦੇ ਕਹਿੰਦਾ ਪਹਿਲਾਂ ਹੱਥ ਹੁੱਥ ਧੋਏ ਨੇ ਹੁਣ ਤੇ ਕਹਿੰਦਾ ਜੀ ਬਸ ਰੋਟੀ ਖਾਣ ਲੱਗੇ ਧੋਈਦੇ ਜਿਹੜੇ ਧੋਈਦੇ ਨੇ ਬਸ ਉਹ ਗੱਲ ਹੈ ਕਿ ਆਪਣੇ ਪੰਜਾਬ ਦੇ ਥੋੜੇ ਜਿਹੇ ਬੰਦੇ ਐਵੇਂ ਦਲੇਰ ਹੁੰਦੇ ਨੇ ਵੀ ਪਹਿਲਾਂ ਡਰਦੇ ਹਾਂ ਅਸੀਂ ਵੀ ਖਰੇ ਕੀ ਇਹ ਬਲਾ ਆ ਗਈ ਹੈ ਜਾਂ ਖਰੇ ਕਿੰਨੇ ਕੁ ਬੰਦਿਆਂ ਨੂੰ ਇਹਨੇ ਲੈ ਜਾਣਾ ਤੇ ਪਰ ਹੁਣ ਨੋਰਮਲ ਜਿਹਾ ਲੱਗਦਾ ਜਲੰਧਰ ਜਾ ਕੇ ਆਇਆ ਉੱਥੇ ਵੀ ਸਭ ਕੁਛ ਨੋਰਮਲ ਹੀ ਚੱਲਣ ਡਿਆ ਜਲੰਧਰ ਦੇ ਵਿੱਚ ਜਲੰਧਰ 'ਚ ਬੜਾ ਕਰੋਨਾ ਆਇਆ ਹੋਇਆ ਉੱਥੇ ਤੇ ਜਿਹੜੇ ਜੀਆਂ ਨੂੰ ਹੱਥ ਮਿਲਾਉਂਦੇ ਨੇ ਮੈਂ ਇੱਕ ਨੂੰ ਹੱਥ ਮਿਲਾਇਆ ਮੈਂ ਕਿਹਾ ਭਾਜੀ ਕੀ ਹਾਲ ਨੇ ਕਹਿੰਦਾ ਠੀਕ ਹੈ ਮੈਂ ਕਿਹਾ ਨਾਲੇ ਕਹਿੰਦੇ ਜਲੰਧਰ 'ਚ ਕਰੋਨਾ ਆਇਆ ਤਾਂ ਤੁਸੀਂ ਹੱਥ ਨਹੀਂ ਮਿਲਾਉਂਦੇ ਕਹਿੰਦਾ ਕੋਈ ਨਹੀਂ ਮਰ ਤਾਂ ਜਾਣਾ ਹੀ ਇੱਕ ਦਿਨ ਤੇ ਹੱਥ ਕਹਿੰਦਾ ਗਾਹਕ ਥੋੜ੍ਹਾ ਆਪਾਂ ਮੋੜ ਦੇਣਾ ਹੱਥ ਕਿਤੇ ਮਿਲਾਉਂਦੇ ਤੇ ਕਹਿੰਦਾ ਗਾਹਕ ਤੇ ਭਗਵਾਨ ਹੁੰਦਾ ਭਗਵਾਨ ਹੱਥ ਮਿਲਾਵੇ ਤੇ ਅਸੀਂ ਪਿੱਛੇ ਨੂੰ ਥੋੜ੍ਹਾ ਖਿੱਚ ਲੈਣਾ ਮੈਂ ਕਿਹਾ ਵੀ ਸਦਕੇ ਜਾਵਾਂ ਵੀ ਤੇਰੇ ਵਪਾਰ ਦੇ ਵਪਾਰ ਪਹਿਲ ਦੇ ਤੌਰ ਤੇ ਦੇਖਦੇ ਆ। ਬਾਕੀ ਠਾਕਰ ਸਾਹਿਬ ਕਹਿੰਦੇ ਨੇ ਕਹਿੰਦੇ ਭਾਜੀ ਜੋ ਇਟਲੀ ਵਾਲਿਆਂ ਨੇ ਅੰਕਲ ਜੀ ਨੇ ਦੱਸਿਆ ਸੀ ਉਸ ਨੂੰ ਪੀ ਕੇ ਐਕਸਰਸਾਈਜ਼ ਵੀ ਜ਼ਰੂਰ ਲਾਇਓ, ਬਿਨਾਂ ਕਹਿੰਦੇ ਜੀ ਪਚਣਾ ਔਖਾ ਹੋ ਜਾਣਾ ਜੇ ਬਿਨਾਂ ਲਾਇਆ। ਆਏ ਤਾਂ ਹੈ ਹੀ ਐਕਸਰਸਾਈਜ਼ ਤਾਂ ਭਾਜੀ ਮੈਂ ਕਰਦਾ, ਐਕਸਰਸਾਈਜ਼ ਤਾਂ ਬੜੇ ਚਿਰਾਂ ਤੋਂ ਮੈਂ ਇੱਕ ਸਾਲ ਲਗਾਤਾਰ ਕੀਤੀ, ਫਰਕ ਵੀ ਪਿਆ ਸੀ ਕੋਈ ਗੱਲ ਨਹੀਂ। ਪਹਿਲਾਂ ਇੰਨਾ ਫਰਕ ਨਹੀਂ ਪਿਆ ਕਿਉਂਕਿ ਡਾਇਟ ਤੇ ਧਿਆਨ ਨਹੀਂ ਦਿੱਤਾ, ਰੋਟੀ ਪਾਣੀ ਸਾਰਾ ਨੋਰਮਲ ਉਹੀ ਚੱਲਦਾ ਰਿਹਾ, ਐਕਸਰਸਾਈਜ਼ ਕਰਦੇ ਰਹੇ। ਪਰ ਫਿਜ਼ੀਕਲ ਫਿਟਨੈਸ ਤਾਂ ਹੋ ਹੀ ਜਾਂਦੀ ਹੈ ਨਾ, ਭਾਵੇਂ ਤੁਸੀਂ ਜੋ ਵੀ ਕੁਝ ਕਰੋਗੇ ਉਹਦਾ ਰਿਜ਼ਲਟ ਤਾਂ ਤੁਹਾਨੂੰ ਮਿਲਦਾ ਹੀ ਮਿਲਦਾ। ਅੱਛਾ ਫਿਰ ਜਦੋਂ ਤੁਸੀਂ ਜਾਣ ਕੇ ਸਾਰਾ ਕੁਝ ਫਿਰ ਕਰਦੇ ਹੋ ਐਕਸਰਸਾਈਜ਼ ਨਾਲ ਡਾਇਟ ਨੂੰ ਵੀ ਵਧਾਉਂਦੇ ਹਾਂ ਤਾਂ ਫਿਰ ਬਹੁਤ ਜ਼ਿਆਦਾ ਇਫੈਕਟਿਵ ਫਰਕ ਪੈਂਦਾ। ਹਾਂ ਗੱਲ ਤੁਹਾਡੀ ਠੀਕ ਆ, ਜਿਵੇਂ ਉਹ ਸਰੀਰਕ ਮਿਹਨਤ ਕਰਦੇ ਕਰਦੇ ਨੇ ਕਿਉਂਕਿ ਕੰਮ ਹੀ ਉਹਨਾਂ ਦਾ ਜ਼ੋਰ ਵਾਲਾ ਹੈ ਨਾ, ਧਾਰਾ ਧੁਰਾ ਚੋਣੀਆਂ ਜਾਂ ਬਾਕੀ ਨਿਕਲ ਸੁਕੜ ਕੰਮ ਏਦਾਂ ਦੇ ਜਿਹੜੇ ਫਿਜ਼ੀਕਲ ਵਰਕ ਆ ਉਹਦੇ ਲਈ ਬੰਦਾ ਐਕਸਰਸਾਈਜ਼ ਭਾਵੇਂ ਕਰੇ ਜਾਂ ਨਾ ਕਰੇ ਨਾਲੋ ਨਾਲ ਚੀਜ਼ ਪਚਦੀ ਜਾਂਦੀ ਹੈ, ਉਹ ਨਹੀਂ ਰਹਿੰਦਾ ਕੁਛ ਵੀ। ਤੇ ਉਹ ਜਿੱਦਾਂ ਕਹਿੰਦੇ ਨੇ ਕਿਸੇ ਉਹਨੇ ਜਸਪਾਲ ਭਾਜੀ ਇੱਕ ਗੱਲ ਸੁਣਾਉਂਦਾ ਹੁੰਦਾ ਸੀ, ਮੈਂ ਉਹ ਸਾਂਝੀ ਕਰਦਾ, ਕਹਿੰਦੇ ਕਿ ਜੱਟ ਨੇ ਰੋਟੀਆਂ ਖਾ ਕੇ ਉਤੋਂ ਲੱਸੀ ਪੀ ਲਈ, ਨਾਲ ਚਾਹ ਦਾ ਡੋਲੂ ਪੀ ਲਿਆ, ਨਾਲ ਸ਼ੱਕਰ ਪੀ ਲਈ, ਨਾਲ ਘਿਓ ਖਾ ਲਿਆ, ਤੇ ਜਿਹੜਾ ਵੈਦ ਸੀ ਜਿਹੜਾ ਇਲਾਜ ਕਰਦਾ ਸੀ ਉਹ ਬਹਿ ਗਿਆ ਉੱਥੇ। ਉਹ ਕਹਿੰਦਾ ਵੀ ਇਹਨੂੰ ਲੋੜ ਤੇ ਮੇਰੀ ਪੈਣੀ ਆ ਲੱਗਦਾ, ਲੰਘ ਰਿਹਾ ਸੀ ਵੀ ਜਿੰਨਾ ਕੁਛ ਇਹਨੇ ਖਾ ਲਿਆ ਬਿਮਾਰ ਹੋਣਾ ਹੀ ਆ, ਚਲੋ ਦਵਾਈ ਇਹਨੂੰ ਦੇ ਜਾਂਦਾ ਜਾਂਦਾ ਜਾਂਦਾ। ਤੇ ਜੱਟ ਨੇ ਕਈ ਚੱਕੀ ਤੇ ਲਾਪਿਆ ਬੰਨੇ ਖੋਤਣ ਤੇ ਲੱਗਾ ਰਿਹਾ, ਮੁੜ ਕਿਉਂ ਮੁੜ ਕੇ ਹੋ ਗਿਆ ਤੇ ਯਾਨੀ ਸਭ ਕੁਛ ਪਚ ਗਿਆ। ਤੇ ਜਦੋਂ ਜੱਟ ਸਾਹ ਲੈਣ ਦੇ ਲਈ ਆਇਆ ਤੇ ਉਹ ਉਹਨੂੰ ਕਹਿੰਦਾ ਵੈਦ ਕਹਿੰਦਾ ਯਾਰ ਤੂੰ ਧੰਨ ਦਾ ਬੰਦਾ, ਇੰਨਾ ਕੁਛ ਖਾ ਪੀ ਕੇ ਕਹਿੰਦੇ ਆਹ ਚੀਜ਼ਾਂ ਇਹਦੇ ਨਾਲ ਆਹ ਨਹੀਂ ਖਾਣੀਆਂ ਚਾਹੀਦੀਆਂ, ਇਹਦੇ ਨਾਲ ਆਹ ਨਹੀਂ ਖਾਣੀਆਂ, ਆਯੁਰਵੇਦ ਪੜ ਪੜ ਅਸੀਂ ਥੱਕ ਗਏ ਹਾਂ ਵੀ ਇਹਦੇ ਨਾਲ ਜਦੋਂ ਖਾਈਏ ਤੇ ਬੰਦਾ ਬਿਮਾਰ ਹੁੰਦਾ, ਤੈਨੂੰ ਕੁਛ ਹੋਇਆ ਹੀ। ਉਹਨਾਂ ਸ਼ਾਹ ਜੀ ਵੀ ਤੁਸੀਂ ਆ ਕਈ ਫੜੋ ਸਹੀ ਤੇ ਜਦ ਬਾਅਦ ਵਿੱਚ ਲੱਕੜ ਵੀ ਖਾ ਲਓਗੇ ਲੱਕੜ ਵੀ ਤੁਹਾਨੂੰ ਪਜੂਗੀ। ਗੱਲ ਇਹ ਕਿ ਮਿਹਨਤ ਤਾਂ ਕਰਨੀ ਪੈਣੀ ਹੈ, ਪਚਣ ਪਚਾਉਣ ਵਾਲਾ ਕੰਮ ਫਿਰ ਹੀ ਸੈੱਟ ਹੁੰਦਾ। ਜਿਹੜੀਆਂ ਸਰੀਰ ਨੂੰ ਪਚਾਉਣਾ ਪੇਟ ਦਾ, ਚਲੋ ਲੀਵਰ ਨੇ ਤੇ ਕੰਮ ਕਰਨਾ ਕਰਨਾ, ਜਿਹੜੀਆਂ ਅੰਤੜੀਆਂ ਨੇ ਸਾਡੀਆਂ ਵੱਡੀ ਅੰਤੜੀ ਛੋਟੀ ਅੰਤੜੀ, ਇਹਦਾ ਕੰਮ ਲੀਵਰ ਨਾਲੋਂ ਵੀ ਜ਼ਿਆਦਾ ਹੋ ਜਾਂਦਾ। ਤੇ ਇਹ ਜਦੋਂ ਅਸੀਂ ਕੰਮ ਨਹੀਂ ਕਰਦੇ, ਫਿਜ਼ੀਕਲ ਵਰਕ ਨਹੀਂ ਕਰਦੇ ਤੇ ਕਮਜ਼ੋਰ ਹੋ ਜਾਂਦੀਆਂ ਨੇ, ਤੇ ਕਮਜ਼ੋਰ ਅੰਤੜੀਆਂ ਫਿਰ ਸਾਡੇ ਸਰੀਰ ਨੂੰ ਪੋਸ਼ਕ ਤੱਤ ਦੇ ਨਹੀਂ ਪਾਉਂਦੀਆਂ, ਜਿਹਦਾ ਕਰਕੇ ਅਸੀਂ ਕਮਜ਼ੋਰ ਜਿਹਾ ਮਹਿਸੂਸ ਹੋਣ ਲੱਗ ਜਾਂਦੇ, ਰੰਗ ਪੀਲਾ ਪੀਲਾ ਜਿਹਾ ਹੋ ਜਾਂਦਾ, ਜਿਵੇਂ ਜੋਗੀ ਕਹਿੰਦੇ ਹੁੰਦੇ ਰੰਗ ਤੇਰਾ ਲਾਲ ਸੂਹਾ ਕਰਦੀ ਹੈ ਜੀ ਇੱਕ ਸਲਾਈ ਦਵਾਈ ਦੀ ਪਾ ਕੇ। ਉਹ ਫਿਰ ਸਲਾਈਆਂ ਦੀ ਲੋੜ ਨਹੀਂ ਪੈਂਦੀ, ਫਿਰ ਬੰਦੇ ਨੂੰ ਜਿਹੜੀ ਛੋਟੀ ਛੋਟੀ ਅੱਧੀ ਰੋਟੀ ਖਾ ਕੇ ਜਿਹੜਾ ਉਹ ਰੰਗ ਬੰਦਾ ਰੰਗ 'ਚ ਆ ਜਾਂਦਾ। ਤੇ ਬਾਕੀ ਬਹੁਤ ਸ਼ੁਕਰੀਆ ਤੁਹਾਡਾ, ਤੇ ਤੁਸੀਂ ਜਿਹੜੀ ਆ ਆਪਣੀ ਸਿਹਤ ਦਾ ਰਾਜ ਵੀ ਦੱਸਿਆ ਥੋੜਾ ਜਿਹਾ। ਤੇ ਅੱਗੇ ਹੁਣ ਕੱਲ ਨੂੰ ਫਿਰ ਆਪਾਂ ਮਿਲਾਂਗੇ ਪਿਆਰੇ ਦੋਸਤੋ, ਇੰਨੀ ਕੁ ਹਾਜ਼ਰੀ ਸਾਡੀ ਪ੍ਰਵਾਨ ਕਰਿਓ ਜੀ। ਜੇ ਅੱਜ ਬੋਰ ਕੀਤਾ ਹੋਵੇ ਤਾਂ ਮਾਫ਼ੀ ਵੀ ਚਾਹਵਾਂਗੇ, ਤੇ ਜੇ ਪਸੰਦ ਦੇ ਗੀਤ ਤੁਹਾਨੂੰ ਜਿਹੜੇ ਸੁਣਾਏ ਨੇ ਉਹ ਤੁਸੀਂ ਜ਼ਰੂਰ ਮੈਨੂੰ ਲੱਗਦਾ ਪਸੰਦ ਕੀਤੇ ਹੋਣਗੇ। ਤੇ ਕੱਲ ਨੂੰ ਫਿਰ ਮਿਲਾਂਗੇ, ਰੱਬ ਰਾਖਾ। ਗੀਤ ਦੀਦਾਰ ਸੰਧੂ ਉਹਦੀ ਆਵਾਜ਼ ਦੇ ਵਿੱਚ, ਇਸ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਿਹਾ, ਕੱਲ ਨੂੰ ਮਿਲਾਂਗੇ। ਆਪਣਾ ਆਪਣਾ ਖਿਆਲ ਰੱਖਿਓ ਜੀ, ਪਿਆਰ ਮੁਹੱਬਤਾਂ ਦੇ ਨਾਲ ਜ਼ਿੰਦਗੀ ਨੂੰ ਜੀਓ, ਖੂਬ ਇੰਜੋਏ ਕਰਿਓ, ਕਿਉਂਕਿ ਕੱਲ ਹੋ ਨਾ ਹੋ ਇਹ ਸੋਚ ਕੇ ਜੀਣਾ ਚਾਹੀਦਾ। ਚਲੋ ਜੀ ਡੀਡੂ ਸਾਹਿਬ, ਚਲੋ ਚਲੀਏ।
ਚੋ ਲੈਂਦੀ ਸੜਕੇ ਉੱਠ ਚ ਚੱਕੀ ਚੋ ਲੈਂਦੀ ਸੁਧ ਰਿੜਕ ਤਾਰਾਂ ਚੋ ਲੈਂਦੀ ਮੱਥੇ ਵੱਟ ਪਾਏ ਬਿਨਾ ਚੰਨਾ ਮੈਂ ਸਿਰ ਤੇ ਕੂੜਾ ਢੋ ਲੈਂਦੀ ਮੱਥੇ ਵੱਟ ਪਾਏ ਬਿਨਾ ਚੰਨਾ ਮੈਂ ਸਿਰ ਤੇ ਕੂੜਾ ਢੋ ਲੈਂਦੀ ਡਿੱਗਦੀ ਟੈਂਦੀ ਵੀ ਤੁਰ ਪੈਂਦੀ ਡਿੱਗਦੀ ਟੈਂਦੀ ਵੀ ਤੁਰ ਪੈਂਦੀ ਥੱਕ ਟੁੱਟ ਹੋਈ ਚੂਰ ਵੇ ਨਾ ਮਾਰ ਜ਼ਾਲਮਾ ਵੇ ਵੇਖੀ ਤੱਤੜੀ ਦੇ ਦੂਰ ਛਿਪਕੇ ਔਸੀਆਂ ਪਾਉਂਦੀ ਦਾ ਦਿਨ ਲੰਘਦਾ ਕਾਗੀ ਡਾਉਂਦੀ ਦਾ ਲੁਕ ਛਿਪਕੇ ਔਸੀਆਂ ਪਾਉਂਦੀ ਦਾ ਕੋਈ ਵੇਖੇ ਹਾਲ ਨਮਾਣੀ ਦਾ ਛਮਕਾਂ ਨਾਲ ਰੂਪ ਹੰਡਾਉਂਦੀ ਦਾ ਕੋਈ ਵੇਖੇ ਹਾਲ ਨਮਾਣੀ ਦਾ ਛਮਕਾਂ ਨਾਲ ਰੂਪ ਹੰਡਾਉਂਦੀ ਦਾ ਔਖੀ ਰਹਿੰਦੀ ਪਰ ਸਹਿ ਲੈਂਦੀ ਔਖੀ ਰਹਿੰਦੀ ਪਰ ਸਹਿ ਲੈਂਦੀ ਸਾਰੇ ਟੱਬਰ ਦੀ ਤੂਰ ਵੇ ਨਾ ਮਾਰ ਜ਼ਾਲਮਾ ਵੇਖੀ ਤੱਤੜੀ ਦੇ ਦੂਰ ਵੇ ਨਾ ਮਾਰ ਜ਼ਾਲਮਾ ਵੇਖੀ ਤੱਤੜੀ ਦੇ ਦੂਰ ਸੁਕਾ ਲੈਂਦੀ ਡਰਦੀ ਨਾ ਉੱਚੀ ਸਾ ਲੈਂਦੀ ਨੈਣਾ ਵਿੱਚ ਨੀਰ ਸੁਕਾ ਲੈਂਦੀ ਡਰਦੀ ਨਾ ਉੱਚੀ ਸਾ ਲੈਂਦੀ ਤਿੰਨ ਪਾਗਾਂ ਭਰਿਆ ਕਦੀ ਕਦੀ ਜਦ ਭੁੱਲ ਕੇ ਸੱਸ ਬੁਲਾ ਲੈਂਦੀ ਤਿੰਨ ਪਾਗਾਂ ਭਰਿਆ ਕਦੀ ਕਦੀ ਜਦ ਭੁੱਲ ਕੇ ਸੱਸ ਬੁਲਾ ਲੈਂਦੀ ਜ਼ਖਮਾਂ ਦੇ ਹੁਣ ਹੌਲੀ ਹੌਲੀ ਜ਼ਖਮਾਂ ਦੇ ਹੁਣ ਹੌਲੀ ਹੌਲੀ ਬਣਦੇ ਜਾਣ ਨਸੂਰ ਵੇ ਨਾ ਮਾਰ ਜ਼ਾਲਮਾ ਵੇਖੀ ਤੱਤੜੀ ਦੇ ਦੂਰ ਵੇ ਨਾ ਮਾਰ ਜ਼ਾਲਮਾ ਵੇਖੀ ਤੱਤੜੀ ਦੇ ਦੂਰ ਵੇ ਨਾ ਮਾਰ ਜ਼ਾਲਮਾ ਵੇਖੀ ਤੱਤੜੀ
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ। ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। The Wedding Guru, the experienced marriage celebrant, Sumandeep Kaur tuhade vyah di registration di sari kagji karwai vich tuhadi madad karde ne. Jekar tusi apne vyah di registration layi wajib fees te bemisal seva da laha lena hove ta Sumandeep Kaur nu 043004472 0430044772 te sampark karo। ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ 9898952293297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। जी हाँ, LRMR HR SC और MC इस तो इलावा बस अथॉरिटी अते रिफ्रेशर कोर्स सिर्फ एक दिन दा कोर्स करन तो बाद इस कोर्स दे विच बार बार फेल होने दा भी कोई डर नहीं अते ए कोर्स पूरे ऑस्ट्रेलिया दे विच मानता प्राप्त है। पैना दे लई खास छोट। ज्यादा जानकारी दे लई तुसी संपर्क कर सकते हो बवनदीप सिंह कंबोज JP कॉन्टेक्ट नंबर 04331134350 0433-113-435। हुण तुसी भी शान दे नाल ट्रक बस या ट्राले दा लाइसेंस बनाओ अते शान दे नाल डालर कमाओ।
अपने करियर नू नवीं ऊंचाइयां देन दे लई अज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। अज ही ज्वाइन करो ग्रिफिन कॉलेज, L1 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
रोटी हजम नहीं होंदी, वरतों गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी। ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-5625।
10 to 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रेपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Haal vich din vastu payo, sat santokh vichar.
आत्मिक राहां दे पांदियां ले इनाम ए शब्द कोई नवा नहीं, पर ए शब्द ते नाम है की बस एही एक मुंदावनी है। मुंदावनी मतलब बुजारत। गुरु कृपा नाल अमनदीप सिंह सिद्धू हुणा ने अपनी किताब मुंदावनी राही इस बुजारत तक पहुंचण दा यतन कीता है। रूहानियत सफर ते खोजी मन नूं बहुत ही सरल तरीके नाल साधारण भाषा तर्क ते तस्वीरां राही दस्या है। गुरु गुरबाणी शब्द आदि विषयां नूं बखूबी छूंदिया नाम रूपी बुजारत दा उत्तर साडे सामने रखण दी कोशिश कीती है।
जे को खावे जे को पुंचे तिसका होए
मुंदावनी द ग्रेट रिडल नु प्राप्त करन दे लई इना वेबसाइट्स ते विजिट कर सकते हो harmanradio.com, fatehnama.com ते amazon दी वेबसाइट्स।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन।